दंडौत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास से उत्थों तक पहुंचा है कि सतगुरु गोविंद सिंह सच्चे पातशाह जी अपने सिखा नूं उपदेश दे रहे ने कि मत नूं उच्ची रखो ते मन नूं नीवा रखो वाहिगुरू नाम दा जाप करो और इस तों इलावा किसी कबर किसी मड़ी नूं नहीं मनना। सतगुरु जी कहिंदे ने कि ज्ञान दे धारनी बन के इन्हां चीजां दा त्याग करना है भाव के मड़ियां मसाणां नूं नहीं मनना। कल इथों तक कथा पहुंची सी अज इथों अगे मैं प्रारंभ करदा। वाहेगुरु जी का पायो खालसा सो निकायत वाहेगुरु जी की मिल फते सो बुलाई है। सतगुरु गोविंद सिंह सच्चे पातशाह जी कहिंदे ने कि वाहेगुरु जी का खालसा वाहेगुरु जी की फतेह भाव परमेश्वर तो है कि परमेश्वर दा खालसा है ते परमेश्वर दी हमेशा फतेह हुंदी है। इस करके सतगुरु गोविंद सिंह सच्चे पातशाह जी कहिंदे ने अज तों बाद तुहाडा जिहड़ा बोला होवेगा ਉਹ ਇਹੀ ਹੋਵੇਗਾ ਕਿ ਤੁਸੀਂ ਜਦੋਂ ਕਿਸੇ ਹੋਰ ਸਿੱਖ ਨੂੰ ਮਿਲੋਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹੀ ਤੁਹਾਡਾ ਬੋਲਾ ਇੱਕ ਦੂਜੇ ਦੇ ਮਿਲਾਪ ਦੇ ਨਾਲ ਹੋਇਆ ਕਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬੋਲੇ ਦਾ ਹੁਕਮ ਕੀਤਾ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ। ਔਰ ਤੁਹਾਡੀ ਜਾਣਕਾਰੀ ਦੇ ਵਾਸਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਇਹ ਬੋਲਾ ਮਸ਼ਹੂਰ ਰਿਹਾ ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਹੀ ਬੋਲਾ ਬੋਲਿਆ ਕਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਜਦੋਂ ਵੀ ਕੋਈ ਇੱਕ ਸਿੰਘ ਦੂਸਰੇ ਨੂੰ ਮਿਲਦਾ ਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਬੋਲਾ ਬੋਲਿਆ ਜਾਂਦਾ ਸੀ ਕਿਉਂਕਿ ਜੇਕਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮਿਆਂ ਨੂੰ ਪੜਿਆ ਜਾਵੇ ਤੇ ਸਾਰਿਆਂ ਤੋਂ ਪਹਿਲਾਂ ਜਿਹੜਾ ਹੁਕਮਨਾਮਾ ਸਤਿਗੁਰਾਂ ਨੇ ਲਿਖਿਆ ਉਹਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਫਰਮਾਨ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਕਲਮ ਦੇ ਨਾਲ ਲਿਖਦੇ ਨੇ ਲਿਖ ਤੁਮ ਰਾਮ ਸਿੰਘ ਹੋਰ ਸਮੂਹ ਖਾਲਸੇ ਜੀ ਕੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਮਾਣ ਕਰਨੀ। ਇਹ ਪਹਿਲੇ ਹੁਕਮਨਾਮੇ ਦੇ ਵਿੱਚ ਲਿਖਿਆ ਹੋਇਆ ਪਰ ਜਾਣਕਾਰੀ ਦੇ ਵਾਸਤੇ ਇਹ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਕੋਈ ਵੀ ਐਸਾ ਸਤਿਗੁਰਾਂ ਦਾ ਹੁਕਮਨਾਮਾ ਨਹੀਂ ਹੈ ਜਿਹਦੇ ਵਿੱਚ ਸਤਿਗੁਰਾਂ ਨੇ ਫਤਿਹ ਨਹੀਂ ਬੁਲਾਈ। ਭਾਵ ਕਿ ਹਰ ਇੱਕ ਹੁਕਮਨਾਮੇ ਦੇ ਪ੍ਰਾਰੰਭ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ ਭਾਵ ਕਿ ਉਹ ਬੋਲਾ ਜਿਹੜਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਉਸੇ ਤਰ੍ਹਾਂ ਬੋਲਿਆ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਤੁਹਾਡੀ ਬੋਲ ਬਾਣੀ ਹੋਣੀ ਚਾਹੀਦੀ ਹੈ। ਜਦੋਂ ਇੱਕ ਦੂਜੇ ਨੂੰ ਮਿਲੋ ਇਹੀ ਫਤਿਹ ਬੁਲਾਓ। ਪਰ ਇਸ ਤੋਂ ਇਲਾਵਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਿਹੜੇ ਅਗਲੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਨੇ ਇਸ ਬੋਲੇ ਨੂੰ ਬੰਦ ਵੀ ਕੀਤਾ। ਭਾਵ ਕਿ ਅੱਜ ਕੱਲ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਅਸੀਂ ਇਹ ਬੋਲਾਂ ਨਹੀਂ ਬੋਲਦੇ, ਅਸੀਂ ਬੋਲਦੇ ਹਾਂ ਸਤਿ ਸ੍ਰੀ ਅਕਾਲ। ਜਿਹੜਾ ਜਵਾਬ ਦਿੰਦਾ ਉਹ ਵੀ ਅੱਗੋਂ ਸਤਿ ਸ੍ਰੀ ਅਕਾਲ ਹੀ ਕਹਿੰਦਾ। ਇਸ ਬੋਲੇ ਤੇ ਉੱਤੇ ਸਤਿਗੁਰਾਂ ਨੇ ਪਾਬੰਦੀ ਲਾਈ, ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਇਹ ਬੋਲਾ ਪ੍ਰਚਲਿਤ ਰਿਹਾ। ਮੌਕੇ ਦਾ ਮਾਲਕ ਜਿਹੜਾ ਗੁਰੂ ਹੁੰਦਾ ਉਹ ਕਿਸੇ ਵੀ ਪ੍ਰਕਾਰ ਦੀ ਕਿਸੇ ਤਬਦੀਲੀ ਨੂੰ ਕਰ ਸਕਦਾ, ਭਾਵੇਂ ਯੁੱਗਾਂ ਤੱਕ ਇਹ ਚੱਲਦਾ ਰਹੇ। ਪਰ ਸਤਿਗੁਰਾਂ ਦੇ ਅਖਤਿਆਰ ਦੇ ਵਿੱਚ ਹੁੰਦਾ ਕਿ ਕਿਸੇ ਵੀ ਰੀਤੀ ਨੂੰ ਕਿਸੇ ਵੇਲੇ ਵੀ ਬਦਲ ਸਕਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਰੀਤੀ ਨੂੰ ਬਦਲਿਆ ਤੇ ਸਤਿ ਸ੍ਰੀ ਅਕਾਲ ਦਾ ਹੁਕਮ ਅੱਜ ਕੱਲ ਸਾਨੂੰ ਹੈ ਕਿ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਤੇ ਸਤਿ ਸ੍ਰੀ ਅਕਾਲ ਹੀ ਆਖਿਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਨਹੀਂ ਬੁਲਾਈ ਜਾਂਦੀ। ਭਾਵੇਂ ਕਿ ਜਦੋਂ ਅੰਮ੍ਰਿਤ ਛਕਿਆ ਜਾਂਦਾ ਉਸ ਵੇਲੇ ਉਸੇ ਤਰ੍ਹਾਂ ਦਾ ਬੋਲਾ ਹੁੰਦਾ ਜਿਹੜਾ ਬੋਲਾ ਹੋਇਆ ਸੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ। ਪਰ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਜਿੰਨਾ ਜਿੰਨਾ ਹੁਕਮ ਹੈ, ਜਿਵੇਂ ਜਿਵੇਂ ਹੁਕਮ ਹੈ, ਸਾਨੂੰ ਚਾਹੀਦਾ ਕਿ ਉਵੇਂ ਉਵੇਂ ਉਹਨਾਂ ਉਹਨਾਂ ਮੰਨੀ। ਸੋ ਮੈਂ ਸਿਰਫ ਅਰਜ਼ ਕਰ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਪਰਮੇਸ਼ਰ ਦਾ ਖਾਲਸਾ ਹੈ ਤੇ ਪਰਮੇਸ਼ਰ ਦੀ ਹਮੇਸ਼ਾ ਫਤਿਹ ਹੁੰਦੀ ਹੈ। ਇਸ ਕਰਕੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਬੋਲਾ ਬੁਲਾਉਣਾ ਜਦੋਂ ਵੀ ਮਿਲੋ। ਪੀਰ ਪਾਤਸ਼ਾਹ ਕਰ ਮਤਿ ਜੇ ਅਪਰ ਪੰਥ, ਹਿੰਦ ਕੇ ਤੁਰ ਕਹੂੰ ਕਿ ਕਾਣ ਕੋ ਮਿਟਾਈ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੀਰ ਪਾਤਸ਼ਾਹ ਜਿਹੜੇ ਕਿ ਵੱਡੇ ਵੱਡੇ ਕਰਾਮਾਤੀ ਨੇ, ਔਰ ਇਸ ਤੋਂ ਇਲਾਵਾ ਜਿਹੜੇ ਹੋਰ ਪੰਥ ਨੇ, ਹਿੰਦੂ ਕੇ ਤੁਰਕ ਹੂੰ ਕੀ ਕਾਣ ਕੋ ਮਿਟਾਈ ਹੈ, ਭਾਵ ਕੇ ਕਿਸੇ ਹਿੰਦੂ ਦੇ ਤੇ ਕਿਸੇ ਤੁਰਕ ਦੀ ਕਾਣ ਨੂੰ ਖਾਲਸੇ ਨੇ ਨਹੀਂ ਮੰਨਿਆ, ਇਸ ਚੀਜ਼ ਨੂੰ ਮੇੜ ਦਿੱਤਾ। ਤੀਸਰਾ ਮਜਬ ਜਗ ਦੇਖ ਬੇ ਅਜਬ ਮਹਾ, ਬੈਰੀ ਕੇ ਗਜਬ ਪਰਿਓ ਛਿਨ ਠਾਕੋਰਾਈ ਹੈ। ਭਾਵ ਕੇ ਤੀਸਰਾ ਮਜਬ, ਤੀਸਰਾ ਪੰਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਜਿਹੜਾ ਅਜਬ ਹੈ, ਬੜਾ ਅਲੌਕਿਕ ਹੈ। ਬੈਰੀ ਕੇ ਗਜਬ ਪਰਿਓ ਛਿਨ ਠੁਕਰਾਏ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੈਰੀ ਸੀ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਗਜਬ ਹੋਇਆ, ਭਾਵ ਕੇ ਵਿਪਤਾ ਪਈ। ਉਹਨਾਂ ਨੂੰ ਇਸ ਤਰ੍ਹਾਂ ਦਾ ਅਭਾਸ ਹੋਣ ਲੱਗ ਪਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੰਘ ਨੇ ਇਹ ਸਾਡੇ ਤੋਂ ਠੁਕਰਾਈ ਖੋ ਲੈਣਗੇ, ਭਾਵ ਕਿ ਇਹ ਕਦੇ ਵੀ ਸਾਡੇ ਰਾਜ ਨੂੰ ਤਬਾਹ ਕਰ ਸਕਦੇ ਨੇ। ਵੈਰੀਆਂ ਦੇ ਮਨ ਦੇ ਵਿੱਚ ਐਸਾ ਡਰ ਪੈਦਾ ਹੋਇਆ। ਧਰਮ ਸਥਾਪਣੇ ਕੋ ਪਾਪਣ ਕੇ ਖਾਪ ਬੇ ਕੋ, ਗੁਰੂ ਜਪ ਬੇ ਕੋ ਨਈ ਰੀਤ ਯੋ ਚਲਾਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਦੀ ਸਥਾਪਨਾ ਦੇ ਵਾਸਤੇ, ਪਾਪਾਂ ਦਾ ਨਾਸ ਕਰਨ ਵਾਸਤੇ ਤੇ ਗੁਰੂ ਸੱਚੇ ਦਾ ਨਾਮ ਜਪਾਉਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਨਵੀਂ ਰੀਤੀ ਚਲਾਈ। ਇਸ ਬਿਦ ਪੰਚੋ ਸਿੰਘ ਕੋ ਖੰਡੇ ਪਾਹੁਲ ਦੀਨ, ਵਹਿਰ ਪੇਖ ਔਰ ਗਿਆਨ ਦੇ ਆਪਣੇ ਸਮਸੋ ਕੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਰੀਤੀ ਦੇ ਨਾਲ ਉਹਨਾਂ ਪੰਜਾਂ ਪਿਆਰਿਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਵਹਿਰ ਭੇਖ ਔਰ ਗਿਆਨ ਦੇ ਆਪਣ ਸਮਾਨ ਕੇਨ, ਭਾਵ ਕੇ ਜਿਹੜਾ ਬਾਹਰੀ ਭੇਖ ਸੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਰਗਾ ਉਹਨਾਂ ਦਾ ਕਰ ਦਿੱਤਾ। ਇਸ ਤੋਂ ਇਲਾਵਾ ਉਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਰਗਾ ਹੀ ਸਾਰਿਆਂ ਨੂੰ ਬਣਾ ਲਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਦਿੱਤਾ ਉਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਲਿਖਦੇ ਨੇ। ਮੇਰਾ ਸਿੱਖ ਨਹੀਂ ਜਾਪ ਵਾਹੇ ਗੁਰੂ ਦਾ, ਸਵਾਸ ਸਾਸ ਥੀ ਦਿਲੋਂ ਭੁਲਾਏ ਜਿਹੜਾ। ਮੇਰਾ ਸਿੱਖ ਨਹੀਂ ਦੇਵੀ ਦੇਵਤਿਆਂ ਦੇ, ਅੱਗੇ ਜਾ ਕੇ ਸੀਸ ਨਿਵਾਏ ਜਿਹੜਾ। ਮੇਰਾ ਸਿੱਖ ਨਹੀਂ ਗੁਰ ਰੀਤ ਬਿਨਾ, ਰੀਤ ਬੇਦ ਕਤੇਬ ਕਮਾਏ ਜਿਹੜਾ। ਮੇਰਾ ਸਿੱਖ ਨਹੀਂ ਗੁਰੂ ਖਾਲਸੇ ਨੂੰ, ਛੱਡ ਭੇਖੀਆਂ ਦੇ ਪਿੱਛੇ ਜਾਏ ਜਿਹੜਾ ਮੇਰਾ ਸਿੱਖ ਨਹੀਂ ਮੇਰੀ ਰਹਿਤ ਬਿਨਾ ਐਵੇਂ ਝੂਠ ਹੀ ਸਿੱਖ ਅਖਵਾਏ ਜਿਹੜਾ ਮੇਰਾ ਸਿੱਖ ਨਹੀਂ ਗੁੱਗਾ ਸਖੀ ਸਰਵਰ ਹੋਰ ਮੜੀ ਮਸਾਣ ਮਨਾਏ ਜਿਹੜਾ ਮੇਰਾ ਸਿੱਖ ਨਹੀਂ ਗੁਰ ਤੀਰਥਾਂ ਨੂੰ ਛੱਡ ਗੰਗਾ ਗੋਦਾਵਰੀ ਤਾਏ ਜਿਹੜਾ ਮੇਰਾ ਸਿੱਖ ਨਹੀਂ ਕੀਤੇ ਰੱਬ ਦਿਆਂ ਨੂੰ ਰੱਬ ਥਾਪ ਕੇ ਪੂਜ ਚੜਾਏ ਜਿਹੜਾ ਮੇਰਾ ਸਿੱਖ ਨਹੀਂ ਪੰਜਾਂ ਪਿਆਰਿਆਂ ਦੀ ਕੀਤੀ ਰਾਏ ਦੇ ਤਾਈ ਪਰਤਾਏ ਜਿਹੜਾ ਮੇਰਾ ਸਿੱਖ ਨਹੀਂ ਹੁਕ ਰਹਿਤ ਜਾਵੇ ਨਾ ਵਿੱਚ ਦੀਵਾਨ ਬਖਸ਼ਾਏ ਜਿਹੜਾ ਮੇਰਾ ਸਿੱਖ ਨਹੀਂ ਅੰਮ੍ਰਿਤ ਧਾਰੀਆਂ ਦਾ ਅੱਧਾ ਨਾਮ ਹੀ ਲੈ ਬੁਲਾਏ ਜਿਹੜਾ ਮੇਰਾ ਸਿੱਖ ਨਹੀਂ ਰਾਤ ਪਿਛਲੀ ਨਾ ਉਠ ਨਾਮ ਇਸ਼ਨਾਨ ਦ੍ਰਿੜਾਏ ਜਿਹੜਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਰਹਿਤਾਂ ਦੱਸੀਆਂ ਨੇ ਤੇ ਨਾਲੇ ਸਤਿਗੁਰਾਂ ਨੇ ਆਖਿਆ ਕਿ ਜਿਹੜਾ ਇਨ੍ਹਾਂ ਰਹਿਤਾਂ ਨੂੰ ਨਹੀਂ ਮੰਨੇਗਾ ਉਹ ਮੇਰਾ ਸਿੱਖ ਹੀ ਨਹੀਂ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ। ਪੰਚੋਂ ਕੋ ਸਮਰੱਥ ਕਰ ਸਭ ਬਿਦ ਸ੍ਰੀ ਗੁਰ ਦੇਵ ਸਾਦਰ ਤਿਨੋ ਬਿਠਾਏ ਕਰ ਲਖਨ ਕੋ ਗੁਰ ਪੇਵ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਾਂ ਪਿਆਰਿਆਂ ਨੂੰ ਪੂਰਾ ਸਮਰੱਥ ਕਰਕੇ ਅੰਮ੍ਰਿਤ ਛਕਾ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਕਾਰ ਦੇ ਨਾਲ ਉਹਨਾਂ ਨੂੰ ਲਾਗੇ ਬਿਠਾਇਆ ਹੈ। ਕਵੀ ਜੀ ਲਿਖਦੇ ਨੇ ਲਖੈ ਨਾ ਕੋ ਗੁਰ ਪੇਵ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭੇਦ ਨੂੰ ਕੋਈ ਜਾਣ ਨਹੀਂ ਸਕਦਾ। ਪੂਰਨ ਪਰਮ ਜੋਤ ਪੰਥ ਕੋ ਅਦੋਤ ਪ੍ਰਭ ਉੱਠ ਕੇ ਸਿੰਘਾਸਨ ਤੇ ਖਰੇ ਆਪ ਹੋਏ ਕਰ। ਜਿਹੜੇ ਪੂਰਨ ਪਰਮ ਜੋਤ ਰੂਪ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤੋਂ ਬਾਅਦ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ। ਵਾਹਿਗੁਰੂ ਬਾਚਤ ਸੁਪਾਹਲ ਕੋ ਜਾਚਤ ਵਿਸਾਲ ਤੇਜ ਰਾਚਤ ਇਕੱਤਰ ਕਰ ਦੋਏ ਕਰ। ਸਤਿਗੁਰੂ ਜੀ ਸਿੰਘਾਸਨ ਤੋਂ ਉੱਠੇ ਨੇ, ਵਾਹਿਗੁਰੂ ਦਾ ਉਚਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਵਿੱਚ ਬਹੁਤਾ ਵਿਸ਼ਾਲ ਤੇਜ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਅੰਮ੍ਰਿਤ ਦੀ ਮੰਗ ਕਰ ਰਹੇ ਨੇ ਹੱਥ ਜੋੜ ਕੇ। ਖੜਗ ਨਿਖੰਗ ਕੱਟ ਕਸ ਕੇ ਕੁਦੰਡ ਕੰਧ ਜਮ ਤਾਰਾ ਤਾਰ ਕੇ ਕਰਦ ਚੱਕਰ ਜੋਏ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਖੰਗ ਨੂੰ ਭਾਵ ਕੇ ਭੱਥੇ ਨੂੰ ਧਾਰਨ ਕੀਤਾ ਹੈ। ਇਸ ਤੋਂ ਇਲਾਵਾ ਮੋਢੇ ਦੇ ਉੱਤੇ ਸਤਿਗੁਰਾਂ ਨੇ ਧਨੁਸ਼ ਵੀ ਧਾਰਨ ਕੀਤਾ ਹੋਇਆ, ਗਾਤਰੇ ਤਲਵਾਰ ਵੀ ਪਾਈ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਮਰ ਕੱਸੇ ਦੇ ਵਿੱਚ ਛੋਟੀ ਕਟਾਰ ਵੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਸ਼ਸਤਰਾਂ ਦੇ ਨਾਲ ਸੁਸ਼ੋਭਿਤ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਪੰਜਾਂ ਪਿਆਰਿਆਂ ਨੂੰ ਕਹਿੰਦੇ ਨੇ ਕਿ ਮੈਨੂੰ ਅੰਮ੍ਰਿਤ ਛਕਾਓ।
ਜੈਸੇ ਮਾਮ ਦੀਨ ਬੇਦ ਸੰਗ ਤੋਂ ਮਲੀਨ ਪੰਜ ਤੈਸੇ ਮੋਹੇ ਦੀਜੀਏ ਸੰਦੇਹ ਸਭ ਖੋਏ ਕਰ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਵੇਂ ਮੈਂ ਤੁਹਾਨੂੰ ਅੰਮ੍ਰਿਤ ਛਕਾਇਆ ਉਸੇ ਵਿਧੀ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਵੀ ਤੁਸੀਂ ਅੰਮ੍ਰਿਤ ਛਕਾਓ, ਕਿਸੇ ਵੀ ਪ੍ਰਕਾਰ ਦੇ ਸੰਦੇਹ ਨੂੰ ਛੱਕ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਨਾ ਕਰੋ।
ਆਦ ਪੁੱਤ ਬਾਣੀ ਸੁਣ ਕਣ ਮੈਂ ਹੈਰਾਨੀ ਹੋਏ ਸਿੰਘਣ ਬਖਾਨੀ ਕਹਾਂ ਕਹੋ ਆਪ ਬੈਣ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ, ਇਸ ਅਦਭੁਤ ਨੂੰ ਅਜੀਬ ਕਿਸਮ ਦੇ ਬਚਨ ਨੂੰ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਪੰਜਾਂ ਪਿਆਰਿਆਂ ਦੇ ਮਨ ਦੇ ਵਿੱਚ ਬੜੀ ਹੈਰਾਨੀ ਹੋਈ।
ਸਿੰਘਣ ਬਖਾਨੀ ਕਹਾਂ ਕਹੋ ਆਪ ਬੈਣ ਕੋ,
ਹੱਥ ਜੋੜ ਕੇ ਪਿਆਰਿਆਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਇਹ ਤੁਸੀਂ ਕਿਸ ਤਰ੍ਹਾਂ ਦਾ ਬਚਨ ਕਰ ਰਹੇ ਹੋ।
ਜਾਤ ਕੇ ਕਮੀਨ ਦੀਨ ਰੰਕ ਹੈ ਅਧੀਨ ਹੀਨ ਕਾਮ ਕ੍ਰੋਧ ਪੀਨ ਮਨ ਛੀਨ ਹੈ ਨਾ ਚੈਨ ਕੋ।
ਕਹਿੰਦੇ ਨੇ ਸੱਚੇ ਪਾਤਸ਼ਾਹ ਅਸੀਂ ਛੋਟੀਆਂ ਕਮੀਨੀਆਂ ਜਾਤਾਂ ਦੇ
ਅਸੀਂ ਕੰਗਾਲਾਂ ਵਰਗੇ ਸੱਚੇ ਪਾਤਸ਼ਾਹ ਅਸੀਂ ਤੇ ਤੁਹਾਡੇ ਅਧੀਨ ਹਾਂ। ਕਾਮ ਕ੍ਰੋਧ ਪੀਨ ਮਨ ਛੀਨ ਹੈ ਨਾ ਚੈਨ ਕੋ, ਸੱਚੇ ਪਾਤਸ਼ਾਹ ਅਸੀਂ ਤੇ ਕਾਮ ਤੇ ਕ੍ਰੋਧ ਦੇ ਵਿਚ ਫਸੇ ਹੋਏ ਆ। ਸਾਡਾ ਤੇ ਮਨ ਛੋਟਾ ਹੈ, ਹੀਣਾ ਹੈ, ਨਾ ਚੈਨ ਕੋ, ਮਨ ਦੁਰਬਲ ਤੇ ਬੇਚੈਨ ਹੈ। ਸੱਚੇ ਪਾਤਸ਼ਾਹ ਮਨ ਛਿਣ ਭਰ ਵੀ ਚੈਨ ਨਹੀਂ ਲੈਂਦਾ, ਤੇ ਸੱਚੇ ਪਾਤਸ਼ਾਹ ਤੁਸੀਂ ਸਾਡੇ ਤੋਂ ਅੰਮ੍ਰਿਤ ਦੀ ਮੰਗ ਕਰਦੇ ਹੋ। ਬਿਸ਼ੀ ਮਲੀਨ ਜੀਵ ਸਭ ਤੇ ਸਦੀਵ ਨੀਵ, ਜੰਤ ਸੋ ਗਰੀਬ ਹਮ ਭਲੋ ਗੁਣ ਹੈ ਨਾ ਕੋ। ਪਿਆਰੇ ਕਹਿੰਦੇ ਨੇ ਸੱਚੇ ਪਾਤਸ਼ਾਹ ਵਿਸ਼ਿਆਂ ਦੇ ਮਾਰੇ ਹੋਏ, ਅਸੀਂ ਤੇ ਬੜੇ ਮਲੀਨ ਹਾਂ। ਸੱਚੇ ਪਾਤਸ਼ਾਹ ਸਦੀਵੀ ਤੌਰ ਦੇ ਉੱਤੇ ਅਸੀਂ ਛੋਟਿਆਂ ਜਨਤਾ ਵਰਗੇ ਹਾਂ, ਗਰੀਬਾਂ ਵਰਗੇ ਹਾਂ, ਕੰਗਾਲਾਂ ਵਰਗੇ ਹਾਂ। ਭਲੋ ਗੁਣ ਹੈ ਨਾ ਕੋ, ਸੱਚੇ ਪਾਤਸ਼ਾਹ ਸਾਡੇ ਵਿਚ ਤੇ ਇੱਕ ਵੀ ਕੋਈ ਚੰਗਾ ਗੁਣ ਨਹੀਂ ਹੈ, ਇੱਕ ਵੀ ਭਲਾ ਗੁਣ ਨਹੀਂ। ਏਕ ਬਾਲ ਪਾਇਓ ਤੁਮ ਹੱਥ ਦਇਓ ਸੀਸ ਧਾਰ, ਨਯੋ ਰੰਗ ਥੀਓ ਮਯੋ ਕੀਓ ਸੁਖ ਐਣ ਕੋ। ਕਹਿੰਦੇ ਨੇ ਸੱਚੇ ਪਾਤਸ਼ਾਹ ਹਰ ਇੱਕ ਪੱਖ ਤੋਂ ਤੁੱਛ ਹਾਂ, ਇੱਕੋ ਇੱਕ ਜਿਹੜਾ ਪੱਖ ਹੈ ਉਹ ਸਾਰਿਆਂ ਤੋਂ ਉੱਚਾ ਹੈ, ਉਹ ਇਹ ਹੈ ਏਕ ਬਲ ਭਇਓ ਤੁਮ ਹੱਥ ਦਇਓ ਸੀਸ ਧਰ, ਇੱਕੋ ਬਲ ਹੈ, ਇੱਕੋ ਤਾਕਤ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਆਪਣਾ ਹਸਤ ਕਮਲ ਸਾਡੇ ਸਿਰਾਂ ਦੇ ਉੱਤੇ ਰੱਖਿਆ ਹੈ। ਸੱਚੇ ਪਾਤਸ਼ਾਹ ਸਾਨੂੰ ਅੰਮ੍ਰਿਤ ਛਕਾ ਕੇ ਨਵਾਂ ਰੂਪ ਬਖਸ਼ ਦਿੱਤਾ ਹੈ। ਸੱਚੇ ਪਾਤਸ਼ਾਹ ਇਹ ਸਾਡੇ ਕੋਲ ਵਾਅਦਾ ਹੈ, ਬਾਕੀ ਤੇ ਸਾਰੀਆਂ ਗੱਲਾਂ ਤੁੱਛ ਨੇ। ਤੇ ਗੁਰਬਾਣੀ ਕਹਿੰਦੀ ਹੈ ਇਹ ਵਾਅਦੇ ਵਾਲੀ ਗੱਲ ਸਾਰਿਆਂ ਤੋਂ ਵੱਡੀ ਹੈ। ਤਾਂ ਹੀ ਕਹਾ ਪਰਵਾਹ ਕਾਹੂ ਕੀ ਜਾ ਕੇ ਬਸੀਸ ਧਰੇ ਉਗਰ ਹੱਥ, ਉਸ ਮਨੁੱਖ ਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਰਹਿ ਜਾਂਦੀ ਜਿਹਦੇ ਸਿਰ ਦੇ ਉੱਤੇ ਮੇਰ ਭਰਿਆ ਹੱਥ ਗੁਰੂ ਦਾ ਹੋਵੇ। ਕਹਿੰਦੇ ਨੇ ਇਹ ਵਾਅਦੇ ਵਾਲੀ ਗੱਲ ਹੈ, ਬਾਕੀ ਤੇ ਹਰ ਇੱਕ ਪੱਖ ਤੋਂ ਸੱਚੇ ਪਾਤਸ਼ਾਹ ਅਸੀਂ ਹੀਣੇ ਹਾਂ, ਕਮਜ਼ੋਰ ਹਾਂ। ਜੀਵਨ ਕੇ ਜੀਵ ਬਲ ਸਿਵ ਹੋ ਸਦੀਵ ਤੁਮ, ਤੀਨ ਲੋਕ ਨਾਥ ਸਭ ਸੁਰਾ ਸਰ ਬੰਦ ਤੇ। ਪਿਆਰੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ, ਤੁਸੀਂ ਤੇ ਜੀਵਾਂ ਨੂੰ ਜੀਵਨ ਦਾਨ ਦੇਣ ਵਾਲੇ ਹੋ, ਤੁਸੀਂ ਜੀਵਾਂ ਦੀ ਜਿੰਦ ਹੋ। ਸੱਚੇ ਪਾਤਸ਼ਾਹ ਬਲ ਸੀਵ ਤੋਂ ਸਦੀਵ ਤੁਮ ਕਹਿਣ ਤੋਂ ਭਾਵ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਬਲ ਦੀ ਹੱਦ ਹੋ, ਭਾਵ ਕਿ ਤੁਹਾਡੇ ਅੱਗੇ ਬਲ ਕੁਝ ਵੀ ਨਹੀਂ, ਇੱਕ ਹੱਦ ਮੰਨੀ ਜਾਂਦੀ ਹੈ ਜਿਸ ਤਰ੍ਹਾਂ ਕਿਸੇ ਚੀਜ਼ ਦੀ। ਤੁਸੀਂ ਮੰਨੋ ਕਿ ਬਲ ਦੀ ਇੱਕ ਹੱਦ ਹੋ ਸਦੀਵੀ ਤੌਰ ਦੇ ਉੱਤੇ। ਤੀਨ ਲੋਕ ਨਾਥ, ਤੁਸੀਂ ਤਿੰਨਾਂ ਹੀ ਲੋਕਾਂ ਦੇ ਸੱਚੇ ਪਾਤਸ਼ਾਹ ਨਾਥ ਹੋ, ਮਾਲਕ ਹੋ, ਸੁਰਾ ਸਰ ਬੰਦ ਤੇ। ਸਾਰੇ ਦੇ ਸਾਰੇ ਜਿੰਨੇ ਵੀ ਦੈਂਤ ਨੇ, ਜਿੰਨੇ ਵੀ ਦੇਵਤੇ ਨੇ, ਇਹ ਸਾਰੇ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਦੇ ਨੇ, ਤੁਹਾਨੂੰ ਵੰਦਨਾ ਕਰਦੇ ਨੇ। ਆਏ ਸਮੇਂ ਪੌਣ ਪਾਣੀ ਆਣ ਕੀ ਕਹਾਣੀ ਕਹਾ, ਚਾਹੋ ਜਿਸ ਰਾਖੋ ਰਿਪ ਕ੍ਰੋਧ ਕੋ ਨਿਕੰਦ ਤੇ। ਸੱਚੇ ਪਾਤਸ਼ਾਹ ਪੌਣ ਤੇ ਪਾਣੀ ਇਹ ਸਾਰੇ ਤੁਹਾਡੇ ਹੁਕਮ ਨੂੰ ਮੰਨਦੇ ਨੇ, ਤੁਹਾਡੇ ਡਰ ਦੇ ਵਿੱਚ ਚੱਲਦੇ ਨੇ। ਪੈ ਵਿਚ ਪੌਣ ਵਹਿ ਸਦਵਾਓ, ਪੈ ਵਿਚ ਚੱਲੈ ਲੱਖ ਦਰਿਆਓ, ਇਹ ਸਾਰਾ ਕੋਈ ਤੁਹਾਡੇ ਹੁਕਮ ਦੇ ਵਿੱਚ ਹੀ ਸੱਚੇ ਪਾਤਸ਼ਾਹ ਚੱਲਦਾ ਹੈ। ਚਾਹੋ ਜਿਸ ਰਾਖੋ ਰਿਪ ਕ੍ਰੋਧ ਕੋ ਨਿਕੰਦ ਕੇ, ਜਿਹਨੂੰ ਚਾਹੋ ਸੱਚੇ ਪਾਤਸ਼ਾਹ ਜੀ ਤੁਸੀਂ ਰੱਖ ਲਓ, ਤੇ ਕ੍ਰੋਧ ਦੇ ਨਾਲ ਸੱਚੇ ਪਾਤਸ਼ਾਹ ਜੀ ਤੁਸੀਂ ਵੈਰੀਆਂ ਦਾ ਨਾਸ ਕਰਦੇ ਹੋ। ਸ਼ਕਤ ਦੁਰਾਈ ਨਰ ਲੀਲਾ ਕੋ ਗੁਸਾਈ ਧਰੋ, ਦਾਸ ਕੋ ਬੜਾਈ ਦੇਤ ਸਦਾ ਹੀ ਆਨੰਦ ਤੇ। ਸੱਚੇ ਪਾਤਸ਼ਾਹ ਜੀ ਦੀ ਵੱਡੀ ਸ਼ਕਤੀ ਹੈ, ਜਿਹੜੀ ਵੱਡੀ ਕਰਾਮਾਤ ਹੈ, ਤੁਸੀਂ ਉਹਨੂੰ ਛੁਪਾ ਕੇ ਰੱਖਿਆ ਹੋਇਆ, ਮਨੁੱਖਾਂ ਵਾਲੀ ਲੀਲਾ ਕਰਕੇ ਦਿਖਾਉਂਦੇ ਹੋ। ਸੱਚੇ ਪਾਤਸ਼ਾਹ ਦਾਸਾਂ ਨੂੰ ਵਡਿਆਈ ਦਿੰਦੇ ਹੋ, ਸਦਾ ਹੀ ਆਨੰਦ ਦਿੰਦੇ ਹੋ, ਇਸੇ ਕਰਕੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਅਸੀਂ ਤੁਹਾਨੂੰ ਅੰਮ੍ਰਿਤ ਛਕਾਈ। ਆਪ ਸਮਰੱਥ ਅਬ ਜੋਰ ਹਾਥ ਕੈਸੇ ਕਹੋ, ਅੰਮ੍ਰਿਤ ਕੋ ਦੇਹੋ ਕਿਮ ਕਮੀ ਹੈ ਬਿਲੰਦ ਤੇ। ਸੱਚੇ ਪਾਤਸ਼ਾਹ ਤੁਸੀਂ ਤੇ ਸਮਰੱਥ ਹੋ, ਤੁਸੀਂ ਇਸ ਵੇਲੇ ਹੱਥ ਜੋੜ ਕੇ ਇਹ ਕਿਉਂ ਕਹਿ ਰਹੇ ਹੋ ਕਿ ਅਸੀਂ ਤੁਹਾਨੂੰ ਅੰਮ੍ਰਿਤ ਛਕਾਈਏ, ਕਿਮ ਕਮੀ ਤੇ ਬਿਲੰਦ ਤੇ। ਸੱਚੇ ਪਾਤਸ਼ਾਹ ਆਪ ਐਡੇ ਵੱਡੇ ਕਿਉਂ ਐਨੀ ਕਮੀ ਵਾਲੇ ਨੀਵੇਂ ਹੋ ਰਹੇ। ਬੋਲੇ ਗੋਰ ਪੂਰਨ ਪੁਰਖ ਕਰਤਾਰ ਪ੍ਰਭ, ਦੇਹ ਮੇ ਅਨੇਕ ਬਿਦ ਬਿਸ਼ਨ ਮਹੇਸ਼ ਹੈ। ਜਦੋਂ ਪਿਆਰਿਆਂ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਪੂਰਨ ਪੁਰਖ ਨੇ, ਉਹ ਬੋਲੇ, ਕਹਿੰਦੇ ਨੇ ਕਰਤਾਰ ਪ੍ਰਭ ਦੇਹ ਮੈਂ ਅਨੇਕ ਬਿਦ ਮਹੇਸ਼ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਕਰਤਾਰ ਦੀ ਦੇਹ ਦੇ ਵਿੱਚ ਅਨੇਕਾਂ ਬ੍ਰਹਮਾ ਨੇ, ਅਨੇਕਾਂ ਵਿਸ਼ਨੂੰ ਨੇ ਤੇ ਅਨੇਕਾਂ ਹੀ ਸ਼ਿਵ ਜੀ ਨੇ, ਭਾਵ ਕੇ ਜਿਹੜੇ ਪ੍ਰਮੁੱਖ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਤੇ ਮਹੇਸ਼, ਇਹ ਕਰੋੜਾਂ ਹੀ ਪਰਮੇਸ਼ਰ ਦੀ ਦੇਹ ਦੇ ਵਿੱਚ ਨੇ। ਜੋਤੀ ਰੂਪ ਏਕੰਕਾਰ ਸਭ ਕੇ ਆਧਾਰ ਨਿਤ ਆਪ ਨਿਰਾਤਾਰ ਜਾ ਕੋ ਜਾਣਤ ਅਸ਼ੇਸ਼ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਪਾਰ ਜੋਤੀ ਰੂਪ ਇੱਕ ਏਕੰਕਾਰ ਹੀ ਸਭ ਦਾ ਆਸਰਾ ਹੈ ਤੇ ਆਪ ਨਿਰਆਸਰਾ ਹੈ, ਜਿਸ ਗੱਲ ਨੂੰ ਸਾਰੇ ਸੰਤ ਜਾਣਦੇ ਨੇ।
ਭਗਤ ਅਧੀਨ ਕਾਲ ਛਿਨ ਮਹੀਆਣ ਮਹਾ ਤਾਕੋ ਸੁਤ ਜਾਨੋ ਮੋਹ ਸਭ ਤੇ ਵਿਸ਼ੇਸ਼ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਕਾਲ ਤੋਂ ਰਹਿਤ ਹੈ ਤੇ ਵੱਡਿਆਂ ਤੋਂ ਵੱਡਾ ਹੈ। ਫਿਰ ਦੇਖੋ ਕਿ ਉਹ ਭਗਤਾਂ ਦੇ ਅਧੀਨ ਹੈ, ਉਸ ਐਡੇ ਵੱਡੇ ਸਭ ਤੋਂ ਵੱਡੇ ਤੇ ਫਿਰ ਭਗਤਾਂ ਦੇ ਅਧੀਨ ਦਾ ਮੈਂ ਪੁੱਤਰ ਹਾਂ, ਤਿਵੇਂ ਤੁਸੀਂ ਮੈਨੂੰ ਸਿੱਖਾਂ ਦੇ ਅਧੀਨ ਜਾਣ ਲਓ ਚਿੱਤ ਦੇ ਵਿੱਚ। ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਾਰਿਆਂ ਤੋਂ ਵੱਡਾ ਹੈ ਤੇ ਮੈਂ ਉਸ ਅਕਾਲ ਪੁਰਖ ਦਾ ਪੁੱਤਰ ਹਾਂ।
ਖਾਲਸਾ ਗੁਰੂ ਹੈ ਗੋਰ ਖਾਲਸਾ ਕਰੋ ਮੈਂ ਅਬ ਜੈਸੇ ਗੁਰ ਨਾਨਕ ਜੀ ਅੰਗਦ ਕੋ ਕੀਨਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖਾਲਸਾ ਗੁਰੂ ਹੈ ਗੁਰ ਖਾਲਸਾ ਕਰੋ ਮੈਂ,
ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖਾਲਸਾ ਗੁਰੂ ਹੈ ਤੇ ਮੈਂ ਹੁਣ ਖਾਲਸੇ ਨੂੰ ਗੁਰੂ ਕਰਦਾ ਹਾਂ।
ਪੰਥ ਦੇ ਰਚਨ ਦਾ ਹੁਕਮ ਵੀ ਉਸੇ ਜਗਤ ਦੇ ਮਾਲਕ ਨੇ ਹੀ ਦਿੱਤਾ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਇੱਕ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕਹਿੰਦੇ ਹੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੰਗਦ ਨੂੰ ਆਪਣਾ ਗੁਰੂ ਕੀਤਾ ਸੀ,
ਭਾਵ ਇਹ ਹੈ ਕਿ ਪਹਿਲਾਂ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਿੱਖ ਸੀ ਭਾਈ ਲੈਣਾ,
ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਅਦ ਦੇ ਵਿੱਚ ਗੁਰਿਆਈ ਦੇ ਕੇ ਉਹਨੂੰ ਆਪਣਾ ਗੁਰੂ ਪ੍ਰਵਾਨ ਕੀਤਾ, ਇਸੇ ਕਰਕੇ ਤੇ ਮੱਥਾ ਟੇਕਿਆ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਹਨੂੰ ਜਿਹਨੂੰ ਮੱਥਾ ਟਿਕਦਾ ਗਿਆ ਉਹ ਵੱਡਾ ਹੁੰਦਾ ਗਿਆ।
ਜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਨੂੰ ਮੱਥਾ ਟੇਕ ਦਿੱਤਾ ਤੇ ਨਾਨਕ ਤੋਂ ਵੱਡਾ ਅੰਗਦ ਹੋ ਗਿਆ।
ਇਸੇ ਤਰ੍ਹਾਂ ਜਿਵੇਂ ਜਿਵੇਂ ਗੁਰਿਆਈ ਅੱਗੇ ਅਰਪਣ ਹੁੰਦੀ ਆਏ ਤਿਵੇਂ ਤਿਵੇਂ ਗੁਰੂ ਵੱਡੇ ਹੁੰਦੇ ਆਏ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੁਹਾਡਾ ਗੁਰੂ ਤੇ ਤੁਸੀਂ ਮੇਰੇ ਸਿੱਖ।
ਇਸ ਵੇਲੇ ਸਤਿਗੁਰੂ ਜੀ ਕਹਿੰਦੇ ਮੈਂ ਅੰਮ੍ਰਿਤ ਦਿੱਤਾ ਹੈ, ਤੁਹਾਨੂੰ ਅੰਮ੍ਰਿਤ ਛਕਾ ਚੁੱਕਾ ਹਾਂ,
ਇਸ ਕਰਕੇ ਅੱਜ ਤੋਂ ਲੈ ਕੇ ਤੁਹਾਨੂੰ ਮੈਂ ਗੁਰੂ ਮੰਨਦਾ ਹਾਂ ਤੇ ਮੈਂ ਤੁਹਾਡਾ ਸ਼ਿਸ਼ ਹਾਂ।
ਤੁਸੀਂ ਮੈਨੂੰ ਅੰਮ੍ਰਿਤ ਦਾ ਦਾਨ ਦਿਓਗੇ ਉਸੇ ਤਰੀਕੇ ਦੇ ਨਾਲ ਜਿਵੇਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਲੈਣੇ ਨੂੰ ਉੱਚਾ ਕੀਤਾ ਸੀ ਤੇ ਉਹਦੇ ਅੱਗੇ ਮੱਥਾ ਟੇਕਿਆ ਸੀ।
ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਤੁਸੀਂ ਜਾਣ ਲਓ, ਕਿਰਪਾ ਕਰੋ, ਮੈਂ ਤੁਹਾਨੂੰ ਅੰਮ੍ਰਿਤ ਛਕਾਇਆ, ਹੁਣ ਮੈਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਓ।
ਸ਼ੰਕ ਨਾ ਕਰੀ ਜੇ ਸਾਵਧਾਨ ਹੋਏ ਦੀਜੇ ਅਬ ਅੰਮ੍ਰਿਤ ਛਕਾਵ ਮੋਹ ਜੈਸੇ ਤੁਮ ਲੀਨਿਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿਸੇ ਪ੍ਰਕਾਰ ਦੀ ਸ਼ੰਕਾ ਨੂੰ ਧਾਰਨ ਨਾ ਕਰੋ, ਸਾਵਧਾਨ ਹੋ ਜਾਓ, ਹੁਸ਼ਿਆਰ ਹੋ ਜਾਓ।
ਸਤਿਗੁਰੂ ਜੀ ਕਹਿੰਦੇ ਨੇ ਉਸੇ ਰੀਤੀ ਦੇ ਨਾਲ ਤੁਸੀਂ ਮੈਨੂੰ ਅੰਮ੍ਰਿਤ ਛਕਾਓ ਜਿਵੇਂ ਮੈਂ ਤੁਹਾਨੂੰ ਪੰਜਾਂ ਨੂੰ ਛਕਾਇਆ।
ਕਾਲ ਹੂੰ ਕੋ ਕਾਲ ਅਸ ਕੇ ਤਹਿ ਅਕਾਲ ਪ੍ਰਭ ਦੀਰਘ ਕਿਰਪਾਲ ਯੋ ਕਮ ਹਮੈ ਦੀਨਿਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਾਲ ਹੂੰ ਕੋ ਕਾਲ ਅਸਕੇਤ ਹੈ ਅਕਾਲ, ਜਿਹੜਾ ਕਾਲ ਦਾ ਵੀ ਕਾਲ ਹੈ ਉਹ ਹੈ ਅਸਕੇਤ, ਉਹ ਹੈ ਅਕਾਲ ਪੁਰਖ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਨੇ ਜਿਹੜਾ ਸਾਰਿਆਂ ਤੋਂ ਦੀਰਘ ਹੈ, ਕਿਰਪਾਲੂ ਹੈ ਤੇ ਵੱਡਾ ਹੈ,
ਯੋ ਹੁਕਮ ਹਮੈ ਦੇਨਿਓ, ਉਸ ਅਕਾਲ ਪੁਰਖ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਇਸ ਤਰ੍ਹਾਂ ਦਾ ਹੁਕਮ ਦਿੱਤਾ ਹੈ।
ਕੀ ਹੁਕਮ ਦਿੱਤਾ ਹੈ ਅੱਗੇ ਬਿਆਨ ਕਰਦੇ ਨੇ।
ਥਾਪਣ ਧਰਮ ਕੋ ਥਾਪਣ ਪਰਮ ਕੋ ਕਰਮ ਕੋ ਖਾਪਣ ਸਿਮਰ ਨਾਮ ਚੀਨਿਓ।
ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਨੇ ਮੈਨੂੰ ਹੁਕਮ ਕੀਤਾ ਕਿ ਮੈਂ ਧਰਮ ਦੀ ਸਥਾਪਨਾ ਕਰਨੀ ਹੈ ਤੇ ਜਿਹੜੇ ਭਰਮ ਨੇ ਉਹਨਾਂ ਦਾ ਨਾਸ਼ ਕਰਨਾ ਹੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਜਿੰਨੇ ਵੀ ਕੁਕਰਮ ਨੇ, ਖੋਟੇ ਕਰਮ ਨੇ, ਉਹਨਾਂ ਨੂੰ ਖਪਾ ਦੇਣਾ, ਉਹਨਾਂ ਨੂੰ ਖਤਮ ਕਰ ਦੇਣਾ।
ਸਿਮਰ ਨਾਮ ਚੀਨਿਓ,
ਤੇ ਸਤਿਗੁਰੂ ਜੀ ਕਹਿੰਦੇ ਨੇ ਸੱਚੇ ਪਰਮੇਸ਼ਰ ਦੇ ਨਾਮ ਦਾ ਮੈਂ ਨਾਮ ਜਪਾਉਣਾ ਹੈ, ਇਹ ਮੈਨੂੰ ਹੁਕਮ ਹੈ।
ਸਵਾਮੀ ਕੋ ਹੁਕਮ ਨਹੀਂ ਮੇਟਬੋ ਪ੍ਰਤਿਗਿਆ ਜਾਣ ਮਾਣ ਗੁਰੂ ਬਾਕਹੂ ਕੇ ਅੰਮ੍ਰਿਤ ਸੋ ਲੀਨਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਐਸੇ ਹੁਕਮ ਕੀਤੇ ਤੇ ਜਿਹੜੇ ਉਹ ਪੰਜੇ ਪਿਆਰੇ ਸਨ ਉਹਨਾਂ ਨੇ ਜਾਣਿਆ ਕਿ ਸਵਾਮੀ ਦੇ ਹੁਕਮ ਨੂੰ ਅਸੀਂ ਮੋੜ ਨਹੀਂ ਸਕਦੇ,
ਭਾਵ ਕਿ ਸਤਿਗੁਰੂ ਜੀ ਸਾਡੇ ਸਵਾਮੀ ਨੇ, ਇਹ ਸਾਡੇ ਮਾਲਕ ਨੇ, ਅਸੀਂ ਪ੍ਰਤਿਗਿਆ ਕਰ ਚੁੱਕੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਨ ਮਨ ਧਨ ਹੈ, ਇਸ ਕਰਕੇ ਸਾਨੂੰ
ਸਰੀਰਕ ਰੂਪ ਦੇ ਵਿੱਚ ਹੁਕਮ ਕਰ ਰਹੇ ਨੇ। ਸਾਡੇ ਸਰੀਰਾਂ ਨੂੰ ਇਹ ਹੁਕਮ ਮੰਨਣਾ ਪਵੇਗਾ, ਭਾਵੇਂ ਕਿ ਸਾਡਾ ਮਨ ਨਹੀਂ ਮੰਨਦਾ ਕਿ ਅਸੀਂ ਤੁੱਛ ਸਤਿਗੁਰਾਂ ਨੂੰ ਅੰਮ੍ਰਿਤ ਛਕਾਈਏ, ਪਰ ਸਵਾਮੀ ਨੇ, ਮਾਲਕ ਨੇ ਇਹ ਹੁਕਮ ਕਰ ਰਹੇ ਨੇ, ਇਸ ਕਰਕੇ ਹੁਕਮ ਤੇ ਟਾਲਿਆ ਨਹੀਂ ਜਾ ਸਕਦਾ। ਫਿਰ ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ ਤੇ ਅੰਮ੍ਰਿਤ ਦੇ ਬਾਟੇ ਨੂੰ ਚੁੱਕ ਲਿਆ। ਉੱਠ ਪੰਚੋ ਸਿੰਘ ਵਾਹਿਗੁਰੂ ਜੀ ਕੀ ਫਤਿਹ ਬੋਲ, ਆਗੇ ਖਰੇ ਗੁਰੂ ਤਬ ਪਹਲ ਕੋ ਦਿਨਿਓ। ਉਸ ਵੇਲੇ ਇੱਕ ਨੇ ਬਾਟੇ ਨੂੰ ਫੜਿਆ ਤੇ ਦੂਸਰਾ ਜਿਹੜਾ ਪਿਆਰਾ ਸੀ ਉਹਨੇ ਫਿਰ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬੈਠ ਗਏ ਨੇ, ਚੁਲਾ ਕਰਕੇ ਬੈਠੇ ਨੇ ਤੇ ਫਿਰ ਚੁਲੇ ਦੇ ਵਿੱਚ ਅੰਮ੍ਰਿਤ ਪਾਇਆ। ਸਿੰਘ ਵਾਹਿਗੁਰੂ ਜੀ ਕੀ ਫਤਿਹ ਬੋਲ, ਉਸੇ ਰੀਤੀ ਦੇ ਨਾਲ ਸਿੱਖ ਨੇ ਆਖਿਆ, ਆਖੋ ਬੋਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਚੁਲੀ ਦੇ ਵਿੱਚ ਅੰਮ੍ਰਿਤ ਪਾ ਕੇ ਇਸ ਤਰ੍ਹਾਂ ਬਚਨ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚੁਲੇ ਦੇ ਵਿੱਚ ਅੰਮ੍ਰਿਤ ਪਿਆ। ਇਸੇ ਰੀਤੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਬਚਨ ਨੂੰ ਦੁਹਰਾਇਆ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜ ਚੁਲੇ ਛਕਾ ਦਿੱਤੇ ਨੇ, ਫਿਰ ਪੰਜ ਪੰਜ ਛੱਟੇ ਦੋਵਾਂ ਅੱਖਾਂ ਦੇ ਵਿੱਚ ਮਾਰੇ ਨੇ, ਫਿਰ ਕੇਸਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਅੰਮ੍ਰਿਤ ਨੂੰ ਛਿੜਕਿਆ ਗਿਆ। ਇਸ ਰੀਤੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅੰਮ੍ਰਿਤ ਛਕਾਇਆ ਉਹਨਾਂ ਪੰਜਾਂ ਪਿਆਰਿਆਂ ਨੇ ਮਿਲ ਕੇ। ਪਟਨਾ ਜਨਮ ਵਾਸੀ ਨਾਮ ਸ੍ਰੀ ਗੋਬਿੰਦ ਸਿੰਘ, ਬੂਝਵੇ ਤੇ ਬਖਾਨਿਓ ਪ੍ਰਭੂ ਸਿੱਖਿਆ ਮੈਂ ਪ੍ਰਵੀਨਿਓ। ਤੇ ਜਦੋਂ ਅੰਮ੍ਰਿਤ ਛਕਾ ਦਿੱਤਾ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਨੂੰ ਪੁੱਛਿਆ ਸੀ, ਦੱਸੋ ਕਿੱਥੋਂ ਦੇ ਰਹਿਣ ਵਾਲੇ ਹੋ, ਤੁਹਾਡਾ ਨਾਮ ਕੀ ਹੈ, ਇਸੇ ਤਰ੍ਹਾਂ ਫਿਰ ਪਿਆਰਿਆਂ ਨੇ ਆਖਿਆ ਅੰਮ੍ਰਿਤ ਛਕਾਉਣ ਤੋਂ ਬਾਅਦ ਕਿ ਤੁਸੀਂ ਆਪਣੀ ਨਗਰੀ ਦਾ ਨਾਮ ਦੱਸੋ ਜਿੱਥੇ ਜਨਮ ਨੂੰ ਧਾਰਨ ਕੀਤਾ। ਇਸ ਤੋਂ ਇਲਾਵਾ ਇਹਨਾਂ ਪੰਜਾਂ ਪਿਆਰਿਆਂ ਨੇ ਆਖਿਆ ਕਿ ਤੁਸੀਂ ਵੀ ਆਪਣੇ ਨਾਮ ਦੇ ਪਿੱਛੇ ਸਿੰਘ ਸ਼ਬਦ ਨੂੰ ਜੋੜੋ। ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਪ੍ਰਵੀਨ ਨੇ ਸਿੱਖਿਆ ਦੇਣ ਦੇ ਵਾਸਤੇ ਜਿਵੇਂ ਦੀ ਸਿੱਖਿਆ ਦਿੱਤੀ ਸੀ ਉਹਨੂੰ ਪੂਰਾ ਕੀਤਾ। ਸਤਿਗੁਰਾਂ ਨੇ ਬਚਨ ਕੀਤਾ, ਪਟਨਾ ਜਨਮ ਵਾਸੀ ਨਾਮ ਸ੍ਰੀ ਗੋਬਿੰਦ ਸਿੰਘ। ਸਤਿਗੁਰਾਂ ਨੇ ਆਖਿਆ ਕਿ ਪਟਨੇ ਸ਼ਹਿਰ ਦੇ ਵਿੱਚ ਮੈਂ ਜਨਮ ਨੂੰ ਧਾਰਨ ਕੀਤਾ ਤੇ ਮੇਰਾ ਨਾਮ ਹੈ ਗੋਬਿੰਦ ਸਿੰਘ, ਕਿਉਂਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਗੋਬਿੰਦ ਰਾਏ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਛਕਿਆ ਉਸ ਦਿਨ ਤੋਂ ਬਾਅਦ ਹੀ ਸਿੰਘ ਸ਼ਬਦ ਸਤਿਗੁਰਾਂ ਦੇ ਨਾਮ ਦੇ ਨਾਲ ਜੁੜਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕਰਕੇ ਹੀ ਉਹ ਪ੍ਰਸਿੱਧ ਨੇ। ਗੋਬਿੰਦ ਰਾਏ ਸਤਿਗੁਰਾਂ ਦਾ ਪਹਿਲਾ ਨਾਮ ਸੀ। ਰਹਿਤ ਬਤਾਈ ਜੈਸੇ ਆਪ ਪੂਰਾ ਗਾਈ ਗੁਰੂ, ਰੀਤ ਜੋ ਚਲਾਈ ਬਿਦ ਤਾਈ ਸਭ ਚੀਨਿਓ। ਹੁਣ ਇਹ ਪੂਰਾ ਹੋ ਗਿਆ ਕੰਮ, ਪਰ ਇਸ ਤੋਂ ਬਾਅਦ ਸਤਿਗੁਰਾਂ ਨੇ ਰਹਿਤ ਵੀ ਦੱਸੀ ਸੀ, ਮਰਿਆਦਾ ਵੀ ਦੱਸੀ ਸੀ, ਇਸ ਕਰਕੇ ਉਸ ਰੀਤੀ ਨੂੰ ਵੀ ਪੂਰਾ ਕਰਨਾ ਹੈ। ਇਹਨਾਂ ਪਿਆਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਫਿਰ ਇਹਨਾਂ ਰਹਿਤ ਮਰਿਆਦਾ ਵੀ ਦੱਸੀ। ਪੰਚਨ ਕੋ ਮੇਲ ਪੇਲ ਦੇ ਹੋ ਸਤ ਨਾਮ ਲੇ ਹੋ, ਰੱਛਾ ਕੋ ਕਰੇ ਸਿੱਖ ਸੰਤ ਸਮੁਦਾਇ ਕੋ। ਪਿਆਰੇ ਰਹਿਤ ਦੱਸਦੇ ਨੇ ਸਤਿਗੁਰਾਂ ਨੂੰ, ਕਹਿੰਦੇ ਨੇ ਕਿ ਪੰਜਾਂ ਦਾ ਮੇਲ ਛੱਡ ਦਿਓ। ਪਿਆਰੇ ਕਹਿੰਦੇ ਨੇ ਪੰਜਾਂ ਦੇ ਮੇਲ ਨੂੰ ਹਟਾ ਦਿਓ, ਭਾਵ ਕਿ ਮੀਣੇ ਮਸੰਦ ਧੀਰ ਮਲੀਏ ਇਹ ਜਿਹੜੇ ਸਾਰੇ ਨੇ ਇਹਨਾਂ ਦੇ ਨਾਲ ਮਿਲਾਪ ਨਹੀਂ ਕਰਨਾ ਤੁਸੀਂ। ਸਤ ਨਾਮ ਲਿਹੋ, ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਜਪਣਾ ਹੈ। ਰੱਛਿਆ ਕੋ ਕਰੇ ਹੋ ਸਿੱਖ ਸੰਤ ਸਮੁਦਾਇ ਕੋ। ਇਸ ਤੋਂ ਇਲਾਵਾ ਤੁਹਾਡੇ ਵਾਸਤੇ ਇਹ ਰਹਿਤ ਹੈ ਕਿ ਤੁਸੀਂ ਰੱਖਿਆ ਕਰਨੀ ਹੈ ਆਪਣੇ ਸਿੱਖਾਂ ਤੇ ਸੰਤਾਂ ਦੀ। ਖਾਲਸੇ ਕੇ ਅੰਗ ਸੰਗ ਜੰਗ ਕੋ ਧਰੋ ਨੇ ਸੰਗ, ਭੰਗ ਤੁਰ ਕਣ ਤਬ ਹੁਜੀਐ ਸਹਾਇ ਕੋ। ਤੁਸੀਂ ਖਾਲਸੇ ਦੇ ਅੰਗ ਸੰਗ ਰਹਿਣਾ ਹੈ, ਨਿਡਰਤਾ ਦੇ ਨਾਲ ਜੰਗ ਨੂੰ ਧਾਰਨ ਕਰਨਾ ਹੈ, ਵੈਰੀਆਂ ਦਾ ਨਾਸ ਕਰਨਾ ਹੈ। ਜਦੋਂ ਤੁਹਾਡੇ ਖਾਲਸੇ ਵੈਰੀਆਂ ਦਾ ਨਾਸ ਕਰ ਰਹੇ ਹੋਣਗੇ ਉਦੋਂ ਤੁਸੀਂ ਸਰੀਰਕ ਰੂਪ ਦੇ ਵਿੱਚ ਤੇ ਆਤਮਕ ਰੂਪ ਦੇ ਵਿੱਚ ਸਾਰਿਆਂ ਦੀ ਸਹਾਇਤਾ ਕਰਨੀ ਹੈ। ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਰਹਿਤ ਹੈ, ਮਰਿਆਦਾ ਹੈ। ਸਾਦਾ ਐਸ ਕੇਤ ਕੋ ਵਿਸਾਲ ਤਰੋਹਿਤ ਕੋ, ਅਭਿਆਸ ਨਿਤ ਆਜ ਦਸ ਮੂਹ ਰਿਪ ਕਾਇ ਕੋ। ਸਦਾ ਅਸ ਕੇਤ ਦੀ ਭਾਵ ਕੇ ਅਕਾਲ ਪੁਰਖ ਦੀ ਆਰਾਧਨਾ ਕਰਨੀ ਹੈ, ਉਹਦੇ ਧਿਆਨ ਨੂੰ ਧਾਰਨ ਕਰਨਾ ਹੈ, ਨਿਤਾ ਪ੍ਰਤੀ ਸ਼ਸਤਰਾਂ ਦਾ ਅਭਿਆਸ ਕਰਨਾ ਹੈ ਜਿਨ੍ਹਾਂ ਸ਼ਸਤਰਾਂ ਦੇ ਨਾਲ ਸਮੂਹ ਵੈਰੀਆਂ ਦਾ ਨਾਸ ਕੀਤਾ ਜਾ ਸਕੇ। ਸਾਰੇ ਜਗ ਨਾਇਕ ਕੋ ਰਹਿਤ ਬਤਾਏ ਕਰ, ਫਤਿਹ ਕੋ ਬੁਲਾਏ ਕਰ ਆਨੰਦ ਉਪਾਇ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜਾ ਸਾਰੇ ਹੀ ਜਗ ਦਾ ਨਾਇਕ ਹੈ, ਜਿਹੜਾ ਸਾਰੇ ਜਗ ਦਾ ਕਰਤਾ ਹਰਤਾ ਹੈ, ਉਸ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਿਆਰਿਆਂ ਨੇ ਰਹਿਤ ਦੱਸੀ ਹੈ ਤੇ ਫਿਰ ਫਤਿਹ ਬੁਲਾਈ ਹੈ ਬੜੇ ਆਨੰਦ ਨੂੰ ਧਾਰਨ ਕਰਕੇ।
ਗੁਰੂ ਤੇਜ ਰਸ ਅਰਦਾਸ ਕੋ ਕਰਾਏ ਕਰ, ਸੀਸ ਕੋ ਨਿਵਾਏ ਆਏ ਬੈਠੇ ਹੈ ਪ੍ਰਿਅੰਕ ਪਰ।
ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਤੇਜ ਦੀ ਰਾਸ ਨੇ ਉਹਨਾਂ ਨੇ ਅਰਦਾਸਾ ਕਰਵਾਇਆ ਹੈ, ਸਿਰ ਨੂੰ ਨਿਵਾਇਆ ਹੈ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਲੰਗ ਦੇ ਉੱਤੇ ਆਣ ਕੇ ਬੈਠ ਗਏ।
ਰਹਿਤ ਬਤਾਈ ਪੌਣ ਤਾਰੋ ਸਾਦਾ ਸਿੰਘ ਮਨ, ਬੈਸਵਾ ਕੋ ਰਮਣ ਨ ਕੀਜੇ ਕਬ ਸ਼ੰਕ ਕਰ।
ਸਿੰਘਾਸਨ ਤੇ ਬੈਠ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਜਿਹੜੀਆਂ ਰਹਿਤਾਂ ਸੀ ਉਹ ਆਪਣੇ ਖਾਲਸੇ ਨੂੰ ਦੱਸਣੀਆਂ ਸ਼ੁਰੂ ਕੀਤੀਆਂ ਨੇ।
ਸਤਿਗੁਰੂ ਜੀ ਕਹਿੰਦੇ ਨੇ ਧਰੋ ਸਦਾ ਸਿੰਘ ਮਨ,
ਸਿੰਘ ਆਖਿਆ ਜਾਂਦਾ ਹੈ ਸ਼ੇਰ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸ਼ੇਰ ਵਰਗਾ ਦਿਲ ਧਾਰਨ ਕਰਨਾ ਹੈ, ਸ਼ੇਰ ਦਿਲ ਬਣਨਾ ਹੈ।
ਬੇਸਵਾ ਕੋ ਰਮਣ ਨਹੀਂ ਕੀਜੈ ਕਬ ਸ਼ੰਕਾ ਤਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਬੇਸਵਾ ਦਾ ਰਮਣ ਨਹੀਂ ਕਰਨਾ, ਭਾਵ ਕਿ ਬੇਸਵਾ ਗਾਮੀ ਨਹੀਂ ਬਣਨਾ, ਇਸ ਗੱਲ ਤੋਂ ਸ਼ੰਕਾ ਨੂੰ ਧਾਰਨ ਕਰਨਾ, ਇਸ ਗੱਲ ਨੂੰ ਧਾਰਨ ਨਹੀਂ ਕਰਨਾ।
ਸੋਚੋ ਸੋ ਰਹਿਣ ਉੱਠ ਪ੍ਰਥਮ ਸ਼ਨਾ ਨੂੰ ਤਨ, ਸ਼ਸਤਰਨ ਤੇ ਛੂਛੋ ਨਹੀਂ ਰਹੋ ਰਿਪ ਭੰਗ ਕਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੋਚ ਦੇ ਨਾਲ ਹਮੇਸ਼ਾ ਰਹਿਣਾ, ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਪਾਣੀ ਕਰਨਾ ਹੈ, ਹਥਿਆਰਾਂ ਨੂੰ ਨਿੱਤਾ ਪ੍ਰਤੀ ਧਾਰਨ ਕਰਕੇ ਰੱਖਣਾ, ਹਥਿਆਰਾਂ ਤੋਂ ਸੱਖਣੇ ਨਹੀਂ ਰਹਿਣਾ।
ਰਿਪ ਭੰਗ ਕਰ,
ਭਾਵ ਕੇ ਵੈਰੀਆਂ ਨੂੰ ਇਹਨਾਂ ਹਥਿਆਰਾਂ ਦੇ ਨਾਲ ਹੀ ਮਾਰਿਆ ਜਾਵੇਗਾ, ਕੱਟਿਆ ਜਾਵੇਗਾ।
ਰਹਿਤ ਮਰਿਆਦਾ ਤੇ ਬਹੁਤ ਸਾਰੀਆਂ ਨੇ, ਜਿਸ ਤਰ੍ਹਾਂ ਕਿ ਤੁਸੀਂ ਬਹੁਤ ਵਾਰੀ ਸੁਣਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਦੇਸ਼ ਦੇ ਵਿੱਚ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਜਾਮ ਜਾਮਣੀ ਮੱਝੈ ਆਛੈ, ਜਲ ਲੇਵੈ ਮੂਤਰ ਕੇ ਪਾਛੈ। ਪਹਿਰ ਰਾਤ ਰਹਿੰਦੀ ਦੇ ਨਾਲ ਮੇਰਾ ਜਿਹੜਾ ਸਿੱਖ ਹੈ ਉਹ ਇਸ਼ਨਾਨ ਕਰੇ, ਜਦੋਂ ਵੀ ਚੀਤਾ ਛੱਡੇ, ਜਦੋਂ ਵੀ ਪਿਸ਼ਾਬ ਕਰੇ, ਉਸ ਤੋਂ ਬਾਅਦ ਪਾਣੀ ਵਰਤੇ। ਇਸੇ ਤਰੀਕੇ ਦੇ ਨਾਲ ਗੁਰੂ ਜੀ ਨੇ ਇਹ ਵੀ ਆਖਿਆ ਹੈ ਕਿ ਜਹਾਂ ਕਹਾਂ ਕਾ ਛਕੈ ਪ੍ਰਸਾਦ, ਸਿੱਖ ਨਹੀਂ ਮੇਰਾ ਆਦ ਜੁਗਾਦ। ਜਿੱਥੋਂ ਕਿੱਥੋਂ ਹਰ ਇੱਕ ਥਾਂ ਤੋਂ ਜਿਹੜਾ ਖਾਣ ਪੀਣ ਵਾਲਾ ਆਦਮੀ ਹੈ ਉਹ ਕਹਿੰਦੇ ਨੇ ਮੇਰਾ ਸਿੱਖ ਨਾ ਅੱਜ ਤੇ ਨਾ ਜੁਗਾਂ ਤੱਕ, ਕਦੇ ਹੋ ਹੀ ਨਹੀਂ ਸਕਦਾ, ਜਿਹੜਾ ਹਰ ਇੱਕ ਥਾਂ ਤੋਂ ਖਾ ਲੈਂਦਾ। ਇਸ ਤਰ੍ਹਾਂ ਲਿਖਿਆ ਹੈ ਕਿ ਜਾ ਕੀ ਰਹਿਤ ਨਾ ਜਾਣੀਐ, ਗੁਰ ਮੰਤਰ ਨਹੀਂ ਚੀਤ, ਉਨਕਾ ਭੋਜਨ ਖਾਏ ਕੈ ਬਿਸਰੈ ਹਰ ਸੋ ਪ੍ਰੀਤ। ਕਹਿੰਦੇ ਨੇ ਕਿ ਜਿਨ੍ਹਾਂ ਦੀ ਕੋਈ ਰਹਿਤ ਨਹੀਂ ਹੈ, ਕੋਈ ਮਰਿਆਦਾ ਨਹੀਂ ਹੈ, ਜਿਨ੍ਹਾਂ ਨੇ ਗੁਰੂ ਮੰਤਰ ਵੀ ਧਾਰਨ ਨਹੀਂ ਕੀਤਾ, ਗੁਰੂ ਮੰਤਰ ਲਿਆ ਵੀ ਨਹੀਂ ਹੈ, ਜੇਕਰ ਐਸੇ ਮਨੁੱਖਾਂ ਦੇ ਘਰੋਂ ਤੁਸੀਂ ਖਾ ਲੈਂਦੇ ਹੋ, ਉਹਨਾਂ ਦਾ ਭੋਜਨ ਖਾ ਕੇ ਪਰਮੇਸ਼ਰ ਦੇ ਨਾਲ ਸਤਿਗੁਰੂ ਦੇ ਨਾਲ ਤੁਹਾਡੀ ਜਿਹੜੀ ਪ੍ਰੀਤ ਹੈ ਨਾ ਉਹ ਵਿਸਰ ਜਾਂਦੀ ਹੈ, ਨਹੀਂ ਰਹਿ ਸਕਦੀ। ਮੇਰੇ ਵਿਦਿਆ ਗੁਰੂ ਸੰਤ ਅਵਤਾਰ ਸਿੰਘ ਜੀ ਉਹ ਵਚਨ ਕਰਦੇ ਸਨ ਕਿ ਜੇਕਰ ਮਨੁੱਖ ਦੀਆਂ ਚਾਰ ਚੀਜ਼ਾਂ ਸ਼ੁੱਧ ਹੋ ਜਾਣ ਕਰਮਵਾਰ, ਤੇ ਉਹਦਾ ਸਾਰਾ ਜਿਹੜਾ ਜੀਵਨ ਹੈ ਉਹ ਉੱਚੇ ਆਚਰਣ ਵਾਲਾ ਹੋ ਜਾਂਦਾ। ਪਹਿਲੀ ਗੱਲ ਕਹਿੰਦੇ ਸਨ ਕਿ ਸਭ ਤੋਂ ਪਹਿਲਾਂ ਮਨੁੱਖ ਦਾ ਵਿਹਾਰ ਸ਼ੁੱਧ ਹੋਣਾ ਚਾਹੀਦਾ। ਵਿਹਾਰ ਤੋਂ ਭਾਵ ਹੈ ਜਿਹੜਾ ਅਸੀਂ ਕੰਮ ਕਰਦੇ ਹਾਂ, ਕੋਈ ਖੇਤੀਬਾੜੀ ਦਾ ਕੰਮ ਕਰਦਾ ਹੈ, ਕੋਈ ਹੋਰ ਕੋਈ ਵਪਾਰ ਕਰਦਾ ਹੈ, ਇਸੇ ਤਰ੍ਹਾਂ ਕਹਿੰਦੇ ਨੇ ਵਿਹਾਰ ਜਿਹੜੇ ਕੰਮ ਤੋਂ ਪੈਸੇ ਆਉਂਦੇ ਨੇ ਜੇਕਰ ਉਹ ਸ਼ੁੱਧ ਹੋ ਜਾਵੇ। ਵਿਹਾਰ ਤੋਂ ਬਾਅਦ ਆਹਾਰ, ਆਹਾਰ ਕਹਿੰਦੇ ਨੇ ਖਾਣ ਪੀਣ ਨੂੰ ਜੋ ਅਸੀਂ ਛਕਦੇ ਹਾਂ, ਤੇ ਆਹਾਰ ਆਪਣੇ ਆਪ ਸ਼ੁੱਧ ਹੋ ਜਾਂਦਾ ਜੇ ਵਿਹਾਰ ਸ਼ੁੱਧ ਹੋਵੇਗਾ, ਕਿਉਂਕਿ ਜਿਹੜਾ ਅਸੀਂ ਵਿਹਾਰ ਕੀਤਾ, ਜਿਹੜਾ ਕੰਮ ਕਾਰ ਕੀਤਾ, ਉਹਦੇ ਤੋਂ ਪੈਸੇ ਆਏ, ਨਫਾ ਹੋਇਆ, ਲਾਭ ਹੋਇਆ, ਉਹਦੇ ਤੋਂ ਅਸੀਂ ਪ੍ਰਸ਼ਾਦ ਬਣਾਇਆ ਔਰ ਉਹ ਛਕਿਆ। ਔਰ ਇਹ ਆਮ ਕਹਾਵਤ ਹੈ, ਕਹਿੰਦੇ ਨੇ ਕਿ ਜੈਸਾ ਦੁੱਧ ਵੈਸੀ ਬੁੱਧ, ਜੈਸਾ ਅੰਨ ਤੈਸਾ ਮਨ। ਇਹ ਆਮ ਕਹਾਵਤ ਹੈ ਕਿ ਜਿਸ ਤਰ੍ਹਾਂ ਦਾ ਦੁੱਧ ਪੀਓਗੇ ਉਸੇ ਤਰ੍ਹਾਂ ਦੀ ਬੁੱਧੀ ਬਣ ਜਾਏਗੀ, ਜਿਸ ਤਰ੍ਹਾਂ ਦਾ ਅੰਨ ਖਾਓਗੇ ਉਸੇ ਤਰ੍ਹਾਂ ਦਾ ਮਨ ਬਣ ਜਾਏਗਾ। ਸੋ ਮੈਂ ਸਿਰਫ ਅਰਜ ਕਰ ਰਿਹਾ ਸੀ ਕਿ ਜੇ ਵਿਹਾਰ ਸ਼ੁੱਧ ਹੋਵੇ, ਚੰਗੀ ਕਮਾਈ ਘਰ ਦੇ ਵਿੱਚ ਆਏ, ਉਹਦੇ ਤੋਂ ਆਹਾਰ ਬਣਦਾ ਹੈ, ਖਾਣਾ ਬਣਦਾ ਹੈ। ਜੇ ਖਾਣਾ ਪਵਿੱਤਰ ਹੋ ਜਾਵੇ ਤੇ ਫਿਰ ਵਿਚਾਰ ਸ਼ੁੱਧ, ਵਿਚਾਰ ਜਿਹੜੇ ਮਨ ਦੇ ਵਿੱਚ ਆਉਂਦੇ ਨੇ ਉਹ ਕਦੇ ਬੁਰੇ ਵਿਚਾਰ ਨਹੀਂ ਆਉਂਦੇ, ਚੰਗੇ ਵਿਚਾਰ ਆਉਣਗੇ, ਧਾਰਮਿਕ ਪੱਖ ਦੇ ਆਉਣਗੇ, ਇਸ ਤਰ੍ਹਾਂ ਫਿਰ ਵਿਚਾਰ ਸ਼ੁੱਧ ਹੋ ਜਾਂਦੇ ਨੇ। ਤੇ ਜਦੋਂ ਸਾਧ ਸੰਗਤ ਜੀ ਵਿਚਾਰ ਸ਼ੁੱਧ ਹੋ ਜਾਵੇ ਤੇ ਫਿਰ ਝਗੜਾ ਰਹਿ ਨਹੀਂ ਜਾਂਦਾ, ਫਿਰ ਆਚਾਰ ਮਨੁੱਖ ਦਾ ਚਾਲ ਚੱਲਣ ਉਹ ਪੂਰਾ ਉੱਪਰ ਹੋ ਜਾਂਦਾ। ਸਭ ਉੱਪਰ ਚੱਜ ਆਚਾਰ, ਗੁਰਬਾਣੀ ਦਾ ਵਾਕ ਹੈ कि सारियां तो श्रोमणी चीज है आचरण। इस तरीके दे नाल चार चीजा ने, जे विहार शुद्ध हो जाएगा आहार शुद्ध हो जाएगा, जे आहार शुद्ध हो जाएगा विचार शुद्ध हो जाएंगे, ते जे विचार शुद्ध हो जाएंगे सारियां तो उच्चा आचरण जीवन दा बन सकदा है। सो मैं सिर्फ अर्ज कर रहा सी कि गुरु जी कहिंदे ने जिन्हां दी कोई रहत नहीं है, जाकी रहत ना जानी है, उन्हां दी रहत दा पता नहीं, की खांदे ने की पींदे ने, गुर मंत्र नहीं चीत, उन्हां ने गुरु मंत्र नूं भी धारण नहीं कीता, उनका भोजन खाए कै बिसरै हरसो प्रीत, उन्हां दा भोजन खाण दे नाल सतगुरु दे नाल प्रीति रह नहीं सकदी। बहुते सारे गुरु दे सिखां ने रहतां लिखियां ने, बहुत सारे रहतनामे लिखे ने, जिस तरह के खालसे दे बारे ते होर बहुत सारे रहतनामे लिखे ने। संत खालसे दे बाबत सतगुरु राम सिंह सच्चे पातशाह जी ने जिहड़ा पहला ही हुक्मनामा है ओ रहतनामा लिखिया है कि मेरा सिख किवें दा होए, पिछले पैर उठे, इशनान करे, गड़वा ले जाए कर मदाने होया ना, दो वारी गड़वा मांजना, ओ तुसी सारा पढ़िया है, उस पासे जाण दी मैनूं लोड़ नहीं है। सो सिर्फ रहत है। सो मैं अर्ज कर रहा सी कि गुरु गोविंद सिंह जी दे वेले बहुत सारे ऐसे प्रेमी सिख ने जिन्हां ने रहतां लिखियां ने, उन्हां दे विचों दो तीन मेन आदमी ने, मेन सिख ने, जिस तरह के दीवान नंद लाल जी उन्हां ने रहत लिखी है, भाई देसा सिंह जी उन्हां ने रहत लिखी है। मैं इन्हां दो तीन सिखां दीआं थोड़ियां थोड़ियां रहतां तुहानूं पढ़ के सुनावांगा। जिस तरह के आम आपां इह तुक वरतदे आ ना के रहनी रहे सोई सिख मेरा, ओ साहिब मैं उसका चेहरा, ए भाई देसा सिंह जी जेड़े रहत लिखदे ने ए उन्हां दी लिखियां होईयां तुकां ने। ओ लिखदे ने रहनी रहे सोई सिख मेरा, ओ साहिब मैं उसका चेहरा। अगलियां तुकां ने रहत बिना नहीं सिख कहावै, रहत बिना दर चोटां खावै। ए भाई देसा सिंह जी रहतनामा जेड़ा है ओहदे विचों तुकां दस रहे, कहिंदे ने कि रहत तो बिना ते सिख ना कहावै, ओह सिख ही नहीं कहा जा सकदा जिहड़ा रहत नूं नहीं रखदा, और रहत तो बगैर दर दर दीआं उहनूं चोटां जिहड़ियां ने सिख नूं खाणियां पैंदियां। रहत बिना सुख कबू हुना लेवै, तां ते रहत दृढ़ कर रहै। कहिंदे ने रहत तो बगैर कदे भी उहनूं सुख दी प्राप्ति नहीं हो सकदी, इस करके भाई देसा सिंह जी कहिंदे ने रहत मर्यादा नूं दृढ़ करके धारण करना चाहीदा। और भाई देसा सिंह दे मुताबिक जेड़ी सब तो पहली रहत है, वो कहंदे ने प्रथम रहत यह जान, खंडे की पाहुल छके सोई सिख प्रदान। कहंदे ने सारे तो पहली रहत ही है कि सिख नूं खंडे दे बाटे दा बनिया होया अमृत छकना चाहिदा है, और कहंदे ने सोई सिख प्रदान आवर ना पाहुल जोला, होर किसे पाहुल नूं किसे अमृत नूं ना छके, खंडे बाटे दे तैयार किते होए अमृत नूं छके, ए सब तो पहली रहत है। पांच सिख अमृत जो देवै ताको सिर पर छक पुन लेवै, पुन मिल पांचो रहत जो पाखै ताको मन में दृढ़ कर राखै। पांच सिख जेडे अमृत छकाउण उन्हां दी कहणी नूं मन दे विच धारण करे, क्योंकि अमृत छक लैण दे नाल कोई भी काम मुकम्मल नहीं हो जांदा, अमृत दे नाल रहत है। जिस तरह मैं अगे भी अर्ज कीती है कि गुरु गोविंद सिंह जी ने अमृत छकाया पंजां नूं फिर रहत दसी, इसे तरह जे पंजां प्यारियां ने अमृत छकाया ते फिर गुरु गोविंद सिंह नूं उन्हां ने रहत दसी कि तुसीं इंज करना। हुण भाई देसा सिंह जी कहिंदे ने अमृत छके, उस तों बाद जिहड़ी रहत मर्यादा है उस ते दृढ़ता दे नाल चलण दी कोशिश करे। भाई सुखा सिंह जी जिन्हां ने कि गुरबिलास लिखिया है, भाई सुखा सिंह जी गुरबिलास पातशाह दसवीं दे विच लिखदे ने, ओ लिखदे ने पुन संग सारे प्रभु जी सुनाए। ओ इतिहास लिख रहे ने गुरु गोविंद सिंह जी दा, कहिंदे ने कि जदों गुरु गोविंद सिंह जी ने अमृत छकाया, पुन संग सारे प्रभु जी सुनाई, बिना तेग तीरंग रहो ना पाई। गुरु गोविंद सिंह ने उस वेले आख्या के बगैर तेग ते तीर तो, तलवार ते तीरां तो बगैर तुसी नहीं रहना। बिना शास्त्र केसंग नर पेड़ जानो, गह कान ताको कितै लै सिदानो। गुरु गोविंद सिंह जी ने उस वेले आख्या सी कि जेड़ा मेरा गुरु का सिख केस ते धारण करदा है, वाल ते रख लैंदा है, पर जे ओ शस्त्र धारण नहीं करदा ते कहिंदे ने ओ भेड़ां वर्गा है। जिस तरह भेड़ां दे वाल ते बहुते हुंदे ने, पर कहिंदे ने कोई भी अणजाण आदमी भेड़ नूं कन्नों फड़ के जिथे मर्जी लै जांदा है, ਮੇਰਾ ਖਾਲਸਾ ਇਸ ਤਰ੍ਹਾਂ ਦਾ ਨਾ ਹੋਵੇ ਕਿ ਸਿਰਫ ਉਹ ਵਾਲਾਂ ਦਾ ਧਾਰਨੀ ਹੋਵੇ। ਕਹਿੰਦੇ ਨੇ ਉਹਦੇ ਨਾਲ ਸ਼ਸਤਰ ਵੀ ਹੋਣ। ਬਿਨਾ ਸ਼ਸਤਰ ਕੇ ਸੰਗ ਨਰ ਪੇੜ ਜਾਨੋ ਗਹਿ ਕਾਨ ਤਾਕੋ ਕਿਤੇ ਲੈ ਸਿਧਾਨੋ। ਭੇੜ ਨੂੰ ਜਿੱਥੇ ਮਰਜ਼ੀ ਕੋਈ ਫੜ ਕੇ ਲੈ ਜਾਂਦਾ ਹੈ, ਪਰ ਮੇਰਾ ਖਾਲਸਾ ਇਹ ਨਾ ਹੋਵੇ ਕਿ ਭੇੜ ਵਰਗਾ ਹੋਵੇ, ਜਿੱਥੋਂ ਮਰਜ਼ੀ ਕੋਈ ਫੜ ਕੇ ਉਹਨੂੰ ਲੈ ਜਾਵੇ, ਉਹ ਸ਼ਸਤਰਧਾਰੀ ਹੋਵੇ ਔਰ ਮੁਕਾਬਲਾ ਕਰ ਸਕੇ। ਗੁਰੂ ਜੀ ਨੇ ਅੱਗੇ ਲਿਖਿਆ, ਇਹ ਮੋਰੇ ਆਗਿਆ ਸੁਣੋ ਹੇ ਪਿਆਰੇ। ਹੇ ਮੇਰੇ ਪਿਆਰਿਓ, ਇਹੀ ਮੇਰੀ ਆਗਿਆ ਹੈ, ਇਹੀ ਮੇਰਾ ਹੁਕਮ ਹੈ। ਬਿਨਾ ਤੇਗ ਕੇ ਸੰਗ ਦੇਵੋ ਨਾ ਦਿਦਾਰੇ। ਜਿਹਦੇ ਕੋਲ ਨਾ ਤੇਗ ਹੋਵੇਗੀ, ਭਾਵੇਂ ਉਹ ਕਿੱਡਾ ਵੀ ਕੇਸਾ ਧਾਰੀ ਬਣਿਆ ਫਿਰੇ, ਜਿਹੜਾ ਹੱਥ ਦੇ ਵਿੱਚ ਹਥਿਆਰ ਨਹੀਂ ਰੱਖੇਗਾ, ਦੇਵੋ ਨਾ ਦਿਦਾਰੇ, ਮੈਂ ਉਹਨੂੰ ਦਿਦਾਰਾ ਹੀ ਨਹੀਂ ਦਿਆਂਗਾ, ਉਹਨੂੰ ਦਰਸ਼ਨ ਨਹੀਂ ਦਿਆਂਗਾ, ਜਿਹੜਾ ਮੇਰਾ ਸਿੱਖ ਹਥਿਆਰ ਨਾ ਰੱਖੇਗਾ। ਇਹ ਮੋਰ ਬੈਣਾ ਮੰਨੇ ਜੋ ਸੋਈ, ਤਿਸੈ ਇਛ ਪੂਰੀ ਸਭ ਜਾਨੋ ਸੋਈ। ਪਰ ਜਿਹੜਾ ਮੇਰੀ ਇਸ ਗੱਲ ਨੂੰ ਮੰਨੇਗਾ, ਉਸ ਨੂੰ ਮੈਂ ਦੀਦਾਰ ਵੀ ਦਿਆਂਗਾ ਔਰ ਉਹਦੇ ਮਨ ਦੀਆਂ ਸਾਰੀਆਂ ਇੱਛਾ ਵੀ ਪੂਰੀਆਂ ਹੋਣਗੀਆਂ। ਇਹ ਭਾਈ ਸੁੱਖਾ ਸਿੰਘ ਜੀ ਲਿਖ ਰਹੇ ਨੇ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਵਿੱਚ। ਇਸ ਤੋਂ ਇਲਾਵਾ ਭਾਈ ਦੇਸਾ ਸਿੰਘ ਜੀ ਹੋਰ ਲਿਖਦੇ ਨੇ, ਕਹਿੰਦੇ ਨੇ ਰਾਣਵੇ ਜਾਏ ਨਾ ਕਬ ਹੂੰ ਪਾਜੈ, ਦ੍ਰਿੜ ਕਰ ਛਤਰੀ ਧਰਮ ਸੋ ਗਾਜੈ। ਇਹ ਸਾਰੀਆਂ ਰਹਿਤਾਂ ਹੀ ਨੇ ਖਾਲਸੇ ਦੇ ਵਾਸਤੇ ਕਿ ਜਿਹੜਾ ਰਣ ਦੇ ਵਿੱਚੋਂ ਭੱਜਦਾ ਨਹੀਂ ਹੈ, ਉਹ ਦ੍ਰਿੜ ਰੱਖਦਾ ਹੈ ਸ਼ਸਤਰੀ ਦੇ ਧਰਮ ਨੂੰ, ਉਹੀ ਖਾਲਸਾ ਹੈ ਔਰ ਧਰਮ ਦੇ ਨਾਲ ਗੱਜਦਾ ਹੈ, ਇਹ ਵੀ ਇੱਕ ਰਹਿਤ ਹੈ। ਸ਼ਸਤਰਹੀਨ ਇਹ ਕਬੂ ਨਾ ਹੋਈ, ਰਹਿਤਵੰਤ ਖਾਲਸਾ ਹੈ ਸੋਈ। ਉਹੀ ਰਹਿਤ ਮਰਿਆਦਾ ਵਾਲਾ ਖਾਲਸਾ ਹੈ ਜਿਹੜਾ ਰਣ ਦੇ ਵਿੱਚੋਂ ਨਹੀਂ ਭੱਜਦਾ ਔਰ ਕਦੇ ਸ਼ਸਤਰਾਂ ਤੋਂ ਸੱਖਣਾ ਨਹੀਂ ਰਹਿੰਦਾ। ਰਹਿਤ ਬਹਿਤ ਨਾ ਕਬਹੂ ਤਿਆਗੈ, ਸਨਮੁਖ ਲਰੇ ਨਾ ਰਣ ਤੇ ਪਾਗੈ। ਖਾਲਸੇ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਹਿਤ ਤੇ ਬਹਿਤ ਨੂੰ ਕਦੇ ਨਾ ਛੱਡੇ, ਸਨਮੁਖ ਹੋ ਕੇ ਸਾਹਮਣੇ ਜਾ ਕੇ ਵੈਰੀ ਦੇ ਲੜੇ। ਆਗੈ ਆਵਣ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਬੋਲਾ ਹੈ, ਇਹ ਫਤਿਹ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਬਾਰੇ ਹੁਕਮ ਕੀਤਾ ਹੈ, ਮੈਂ ਅੱਗੇ ਵੀ ਇਸ ਦੇ ਬਾਰੇ ਅਰਜ਼ ਕੀਤੀ ਸੀ। ਸੋ ਮੈਂ ਇੱਧਰ ਨਹੀਂ ਜਾਣਾ ਕਿ ਕਿਉਂ ਉਹਨਾਂ ਨੇ ਆਖਿਆ ਸੀ ਤੇ ਸਾਨੂੰ ਕੀ ਕਹਿਣਾ ਚਾਹੀਦਾ, ਮੈਂ ਅੱਗੇ ਇੱਕ ਦਿਨ ਵਿਸਥਾਰ ਦੇ ਨਾਲ ਇਹਦੇ ਤੇ ਗੱਲ ਕੀਤੀ ਸੀ। ਸੋ ਇਹ ਵੀ ਇੱਕ ਰਹਿਤ ਮਰਿਆਦਾ ਦਾ ਹਿੱਸਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਈ ਨੰਦ ਲਾਲ ਜੀ ਲਿਖਦੇ ਹਨ, ਕੰਘਾ ਦੋਨੋ ਵਕਤ ਕਰ ਪਾਗ ਚੁਣੈ ਕਰ ਬਾਂਧੇ। ਛੋਟੀਆਂ ਛੋਟੀਆਂ ਰਹਿਤ ਦੀਆਂ ਗੱਲਾਂ ਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ, ਉਹਨਾਂ ਦੇ ਉਪਦੇਸ਼ ਦੇ ਵਿੱਚ ਇਹ ਰਿਕਾਰਡ ਹੋਇਆ ਹੈ ਕਿ ਕੰਘਾ ਦੋਨੋ ਵਕਤ ਕਰੇ, ਦੋਨੋ ਵੇਲੇ ਕੇਸਾਂ ਦੇ ਵਿੱਚ ਕੰਘਾ ਕਰੇ ਔਰ ਪਾਗ ਚੁਣੈ ਕਰ ਬਾਂਧ ਹੀ, ਕਦੇ ਵੀ ਜਦੋਂ ਵੀ ਪੱਗ ਨੂੰ ਉਤਾਰੇ ਉਸ ਦਾ ਕੱਲਾ ਕੱਲਾ ਪੇਜ ਲਾਵੇ, ਕਦੇ ਵੀ ਟੋਪੀ ਵਾਂਗੂ ਇਕੱਠੀ ਪੱਗ ਨਹੀਂ ਲਾਉਣੀ ਚਾਹੀਦੀ, ਔਰ ਫੇਰ ਉਸ ਨੂੰ ਚਿਣ ਕੇ ਰੱਖ ਦੇਣਾ ਚਾਹੀਦਾ, ਜਦੋਂ ਦੁਬਾਰਾ ਬੰਨਣੀ ਹੈ ਉਸੇ ਤਰ੍ਹਾਂ ਪੱਗ ਨਹੀਂ ਬੰਨਣੀ। ਇਹ ਸਾਰੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਰਹਿਤਾਂ ਨੇ। ਕੰਘਾ ਦੋਨੋ ਵਕਤ ਕਰ ਪਾਗ ਚੁਣੈ ਕਰ ਬਾਂਧਈ, ਦਾਤਨ ਨੀਤ ਕਰੇ ਨਾ ਦੁੱਖ ਪਾਵੈ ਲਾਲ ਜੀ। ਭਾਈ ਨੰਦ ਲਾਲ ਜੀ ਲਿਖ ਰਹੇ ਨੇ ਕਿ ਸਿੱਖ ਨੂੰ ਚਾਹੀਦਾ ਹੈ ਦੋਵੇਂ ਵੇਲੇ ਕੰਘਾ ਕਰੇ, ਪੱਗ ਚੁਣ ਕੇ ਬੰਨੇ, ਦਾਤਨ ਕਰੇ ਰੋਜ਼, ਨੀਤ ਕਰੇ, ਨੀਤ ਦਾਤਨ ਕਰੇ ਨਾ ਦੁੱਖ ਪਾਵੈ ਲਾਲ ਜੀ। ਐਸੀ ਜਿਹੜੀ ਰਹਿਣੀ ਨੂੰ ਰੱਖਦਾ ਹੈ ਉਹ ਹੇ ਲਾਲ ਜੀ, ਨੰਦ ਲਾਲ ਜੀ ਕਹਿੰਦੇ ਨੇ ਕਦੇ ਸਿੱਖ ਦੁੱਖ ਨਹੀਂ ਪਾ ਸਕਦਾ। ਠੰਡੇ ਪਾਣੀ ਜੋ ਨਹੀਂ ਨਾਵੈ, ਬਿਨ ਜਪ ਪੜੇ ਪ੍ਰਸਾਦ ਜੋ ਪਾਵੈ। ਹੁਣ ਉਹ ਦੱਸ ਰਹੇ ਨੇ ਕਿ ਉਸ ਪੁਰਸ਼ ਨੂੰ ਤਰਕਾਰ ਹੈ, ਫਿਟੇ ਮੂੰਹ ਹੈ, ਜਿਹੜਾ ਐਸੇ ਕੰਮ ਨਹੀਂ ਕਰਦਾ। ਕਹਿੰਦੇ ਨੇ ਠੰਡੇ ਪਾਣੀ ਜੋ ਨਹੀਂ ਨਾਵੈ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਿੱਖ ਨੂੰ ਚਾਹੀਦਾ ਹਮੇਸ਼ਾ ਸਰਦੀ ਹੋਵੇ ਜਾਂ ਗਰਮੀ ਹੋਵੇ ਉਸ ਨੂੰ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਨਾ ਚਾਹੀਦਾ। ਇਹ ਕਿਰਾਇਤ ਦਾ ਹਿੱਸਾ ਹੈ, ਪਰ ਸਾਡੇ ਬੜੇ ਵੱਡੇ ਭਾਗ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਨਾਲ ਇਹ ਵੀ ਆਖਿਆ ਹੈ ਕਿ ਜੇ ਸਰੀਰ ਨਹੀਂ ਮੰਨਦਾ ਤੇ ਗਰਮ ਕਰਕੇ ਨਾ ਲਓ, ਤੇ ਸਾਡਾ ਤੇ ਹੁਣ ਸਿਆਲਾਂ ਦੇ ਵਿੱਚ ਸਰੀਰ ਮੰਨਦਾ ਹੀ ਨਹੀਂ। ਬੜੀ ਕਿਰਪਾ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਨਾਲ ਇਹ ਗੱਲ ਆਖਤੀ ਕਿ ਜੇ ਸਰੀਰ ਨਹੀਂ ਮੰਨਦਾ ਤੇ ਗਰਮ ਕਰ ਲੋ, ਪਰ ਇਹ ਜਿਹੜੀ ਮੈਂ ਰਹਿਣੀ ਪੜ ਰਿਹਾ ਇਹ ਚ ਨਹੀਂ ਲਿਖਿਆ ਗਰਮ ਕਰਨਾ। ਕਹਿੰਦੇ ਨੇ ਕਿ ਠੰਡੇ ਪਾਣੀ ਜੋ ਨਹੀਂ ਨਾਵੈ, ਜਿਹੜਾ ਨਹੀਂ ਨਹਾਉਂਦਾ ਰੋਜ਼ ਠੰਡੇ ਪਾਣੀ ਦੇ ਨਾਲ, ਬਿਨ ਜਪ ਪੜੇ ਪ੍ਰਸਾਦ ਜੋ ਪਾਵੈ। ਪ੍ਰਸਾਦ ਕਹਿੰਦੇ ਨੇ ਖਾਣੇ ਨੂੰ, ਜਪ ਤੋਂ ਭਾਵ ਹੈ ਜਪਜੀ ਸਾਹਿਬ, ਜਿਹੜਾ ਬਗੈਰ ਜਪਜੀ ਸਾਹਿਬ ਦੇ ਪਾਠ ਕੀਤੇ ਤੋਂ ਪ੍ਰਸ਼ਾਦਾ ਛਕ ਲੈਂਦਾ। ਬਿਨ ਰਹਿਰਾਸ ਸਮਾਂ ਜੋ ਖਾਵੈ, ਜਿਹੜਾ ਰਹਿਰਾਸ ਨਹੀਂ ਪੜਦਾ ਉਹ ਸਮੇਂ ਨੂੰ ਵਿਅਰਥ ਗਵਾ ਦਿੰਦਾ। ਬਿਨ ਰਹਿਰਾਸ ਸਮਾਂ ਜੋ ਖੋਵੈ, ਕੀਰਤਨ ਪੜੇ ਬਿਨਾਂ ਜੋ ਸੋਵੈ। ਔਰ ਰਹਿਰਾਸ ਤੋਂ ਬਾਅਦ ਜਦੋਂ ਅਖੀਰ ਦੇ ਵੇਲੇ ਸੌਣਾ ਹੈ ਰਾਤ ਨੂੰ, ਜਿਹੜਾ ਕੀਰਤਨ ਸੋਹਲੇ ਦਾ ਪਾਠ ਵੀ ਨਹੀਂ ਕਰਦਾ, ਕੀਰਤਨ ਸੋਹਲੇ ਦੇ ਪਾਠ ਤੋਂ ਬਗੈਰ ਹੀ ਸੌ ਜਾਂਦਾ ਹੈ। ਚੁਗਲੀ ਕਰ ਜੋ ਕਾਜ ਵਿਗਾਰ ਹੈ, ਕਿਸੇ ਦੀ ਚੁਗਲੀ ਕਰਕੇ ਉਹਦਾ ਕੰਮ ਵਿਗਾੜ ਦਿੰਦਾ। ਚੁਗਲੀ ਕਰ ਜੋ ਕਾਜ ਵਿਗਾਰ ਹੈ, ਤ੍ਰਿਗ ਤਿਸ ਜਨਮ ਜੋ ਧਰਮ ਵਿਸਾਰ ਹੈ। ਹੁਣ ਇਹ ਚਾਰ ਪੰਜ ਗੱਲਾਂ ਲਿਖੀਆਂ ਨੇ, ਕਹਿੰਦੇ ਉਸ ਪੁਰਸ਼ ਨੂੰ ਤ੍ਰਿਗ ਹੈ, ਫਿਟੇ ਮੂੰਹ ਹੈ, ਜਿਹੜਾ ਐਸਾ ਕੰਮ ਕਰਦਾ ਹੈ, ਠੰਡੇ ਪਾਣੀ ਨਾਲ ਨਹੀਂ ਨਹਾਉਂਦਾ, ਬਗੈਰ ਜਪਜੀ ਸਾਹਿਬ ਪੜਨ ਤੋਂ ਪ੍ਰਸ਼ਾਦਾ ਛਕ ਲੈਂਦਾ ਹੈ, ਰਹਿ ਰਾਸ ਨਹੀਂ ਪੜਦਾ, ਕੀਰਤਨ ਸੋਹਲੇ ਤੋਂ ਬਗੈਰ ਸੁਣ ਜਾਂਦਾ ਔਰ ਚੁਗਲੀ ਕਰਦਾ, ਇਹ ਜਿਹੜੇ ਆਦਮੀ ਨੇ ਕਹਿੰਦੇ ਨੇ ਤ੍ਰਿਗ ਹੈ। ਤ੍ਰਿਗ ਤਿਸ ਜਨਮ ਜੋ ਧਰਮ ਵਿਸਾਰਿਆ, ਜਿਹੜੀ ਐਸੀਆਂ ਧਰਮ ਦੀਆਂ ਮਰਿਆਦਾ ਨੂੰ ਵਿਸਾਰਦਾ ਹੈ, ਭਾਈ ਦੇਸਾ ਸਿੰਘ ਜੀ ਕਹਿੰਦੇ ਨੇ ਉਸ ਪੁਰਸ਼ ਨੂੰ ਤ੍ਰਿਗ ਹੈ। ਇਸ ਤੋਂ ਅੱਗੇ ਪ੍ਰਾਤ ਕਾਲ ਸਤਸੰਗ ਨਾ ਜਾਵੇ, ਤਨਖਾਹਦਾਰ ਬਹੁ ਵੱਡਾ ਕਹਾਵੇ। ਜਿਹੜਾ ਪ੍ਰਾਤਾ ਕਾਲ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ, ਹੁਣ ਇੱਥੇ ਜਿਸ ਤਰ੍ਹਾਂ ਦੀ ਮਰਿਆਦਾ, ਹਰੀ ਮੰਦਰ ਨਹੀਂ ਆਉਂਦਾ, ਪ੍ਰਾਤਾ ਕਾਲ ਸਤਸੰਗ ਦੇ ਵਿੱਚ ਨਹੀਂ ਜਾਂਦਾ, ਕਹਿੰਦੇ ਨੇ ਤਨਖਾਹਦਾਰ ਬਹੁ ਵੱਡਾ ਕਹਾਵੇ, ਵੱਡਾ ਤਨਖਾਹੀ ਹੈ ਜਿਹੜਾ ਪ੍ਰਾਤਾ ਕਾਲ ਉੱਠ ਕੇ ਸਤਸੰਗ ਦੇ ਵਿੱਚ ਨਹੀਂ ਆਉਂਦਾ। ਸਤਸੰਗ ਜਾਏ ਕਰ ਚਿੱਤ ਡੁਲਾਵੇ, ਹਰ ਜਸ ਸੁਣਤੇ ਬਾਤ ਚਲਾਵੇ। ਮਰਿਆਦਾ ਤੇ ਬਹੁਤ ਜ਼ਿਆਦੀਆਂ ਬਰੀਕ ਨੇ, ਕਹਿੰਦੇ ਨੇ ਕਿ ਜਿਹੜਾ ਸਤਸੰਗ ਦੇ ਵਿੱਚ ਜਾ ਕੇ ਚਿੱਤ ਨੂੰ ਡਲਾਉਂਦਾ ਹੈ, ਚਿੱਤ ਨੂੰ ਇੱਧਰ ਉੱਧਰ ਫੇਰਦਾ, ਡਲਾਉਣਾ ਨਹੀਂ, ਮਨ ਟਿਕਾ ਕੇ ਬੈਠਣਾ, ਹਰ ਜਸ ਸੁਣਤੇ ਬਾਤ ਚਲਾਵੇ। ਇੱਥੇ ਬੈਠ ਕੇ ਕਹਿੰਦੇ ਨੇ ਹਰੀ ਦਾ ਇੱਕ ਪਾਸੇ ਜਸ ਹੋ ਰਿਹਾ ਹੋਵੇ ਤੇ ਤੁਸੀਂ ਆਪਣੀਆਂ ਗੱਲਾਂ ਹੀ ਕਰੀ ਜਾਓ। ਹਰ ਜਸ ਸੁਣਤੇ ਹਰੀ ਦਾ ਜਸ ਹੋ ਰਿਹਾ, ਜਿਸ ਤਰ੍ਹਾਂ ਹੁਣ ਕਥਾ ਹੋ ਰਹੀ ਹੈ, ਗੁਰੂ ਦਾ ਜਸ ਹੋ ਰਿਹਾ, ਜੇ ਤੁਹਾਡੇ ਜੋ ਗੱਲਾਂ ਹੀ ਕਰੀ ਜਾਣ ਤੇ ਇਹ ਵੀ ਇੱਕ ਰਹਿਤ ਦਾ ਖੰਡਨ, ਰਹਿਤ ਨਹੀਂ ਹੈ। ਕਹਿੰਦੇ ਨੇ ਹਰੀ ਜਸ ਸੁਣਤੇ ਬਾਤ ਚਲਾਵੇ, ਐਸਾ ਨਹੀਂ ਕਰਨਾ ਚਾਹੀਦਾ। ਜਦੋਂ ਗੁਰਬਾਣੀ ਕੀਰਤਨ ਜਸ ਹੋ ਰਿਹਾ ਹੋਵੇ ਉੱਥੇ ਮਨ ਨੂੰ ਟਿਕਾਉਣਾ ਔਰ ਗੱਲਾਂ ਨਹੀਂ ਕਰਨੀਆਂ। ਨਿਰਤਨ ਦੇਖ ਨਾ ਪਾਸ ਬਹਾਵੇ, ਸੋ ਤਨਖਾਈ ਮੋਲ ਕਹਾਵੇ। ਨਿਰਤਨ ਦੇਖ ਕੇ ਜਿਹਦੇ ਕੋਲ ਪੈਸੇ ਨਹੀਂ ਹਨ, ਗਰੀਬ ਹੈ, ਉਹਨੂੰ ਕੋਲ ਨਹੀਂ ਬਿਠਾਉਂਦਾ, ਉਹ ਵੀ ਵੱਡਾ ਤਨਖਾਈ ਹੈ। ਕਥਾ ਕੀਰਤਨ ਮਨ ਨਹੀਂ ਲਾਵੇ, ਕਥਾ ਸੁਣਨ ਦੇ ਵਿੱਚ, ਕੀਰਤਨ ਸੁਣਨ ਦੇ ਵਿੱਚ ਆਪਣੇ ਮਨ ਨੂੰ ਨਹੀਂ ਟਿਕਾਉਂਦਾ। ਕਥਾ ਕੀਰਤਨ ਮਨ ਨਹੀਂ ਲਾਵੇ, ਸੰਤ ਸਿੱਖ ਕੋ ਬੁਰਾ ਲਾਵੇ। ਸੰਤਾਂ ਤੇ ਸਿੱਖਾਂ ਨੂੰ ਬੁਰਾ ਕਹਿੰਦਾ ਹੈ। ਨਿੰਦਾ ਜੂਆ ਹਿਰੈ ਜੋ ਮਾਲ, ਨਿੰਦਿਆ ਕਰਦਾ, ਜੂਆ ਖੇਡਦਾ, ਠੱਗੀ ਦੇ ਨਾਲ ਲੋਕਾਂ ਦੇ ਮਾਲ ਨੂੰ ਹੜੱਪ ਲੈਂਦਾ। ਮਹਾਂ ਦੁਖਾਵਾ ਤਿਸ ਕੋ ਕਾਲ, ਕਹਿੰਦੇ ਨੇ ਉਸ ਪੁਰਸ਼ ਨੂੰ ਮਹਾਂ ਦੁੱਖ ਦਿੰਦਾ ਹੈ ਕਾਲ, ਜਿਹੜਾ ਕਥਾ ਤੇ ਕੀਰਤਨ ਦੇ ਵਿੱਚ ਮਨ ਨਹੀਂ ਲਾਉਂਦਾ, ਜੂਆ ਖੇਡਦਾ, ਲੋਕਾਂ ਦਾ ਠੱਗੀ ਦੇ ਨਾਲ ਮਾਲ ਹੜੱਪ ਲੈਂਦਾ ਔਰ ਸੰਤਾਂ ਨੂੰ ਬੁਰਾ ਕਹਿੰਦਾ। ਗੁਰਸਿੱਖ ਰਹਿਤ ਸੁਣੋ ਰੇ ਮੀਤ, ਹੁਣ ਭਾਈ ਆਨੰਦ ਲਾਲ ਜੀ ਲਿਖਦੇ ਨੇ ਗੁਰੂ ਦੀ ਰਹਿਤ ਸੁਣੋ ਹੇ ਮੇਰੇ ਪਿਆਰੇ ਹੋਏ ਮੇਰੇ ਮੀਤ। ਗੁਰ ਕੀ ਰਹਿਤ ਸੁਣੋ ਰੇ ਮੀਤ, ਪ੍ਰਭਾਤੇ ਉੱਠ ਕਰ ਹਿਤ ਚੀਤ। ਪ੍ਰਭਾਤੇ ਉੱਠੋ, ਇਸ਼ਨਾਨ ਪਾਣੀ ਕਰੋ ਔਰ ਆਪਣੇ ਹਿਤ ਨੂੰ ਨਾਮ ਦੇ ਨਾਲ ਜੋੜੋ। ਵਾਹਿਗੁਰ ਮੰਤਰ ਜੋ ਜਾਪ, ਕਰ ਇਸ਼ਨਾਨ ਪੜੇ ਜਪ ਜਾਪ। ਜਿਹੜਾ ਗੁਰੂ ਦਾ ਸਿੱਖ ਹੈ ਉਹਦੀ ਕੀ ਰਹਿਤ ਹੈ, ਅੰਮ੍ਰਿਤ ਵੇਲੇ ਉੱਠੇ, ਆਪਣੇ ਮਨ ਨੂੰ ਜੋੜੇ, ਵਾਹਿਗੁਰੂ ਮੰਤਰ ਜੋ ਜਾਪ, ਵਾਹਿਗੁਰੂ ਦੇ ਮੰਤਰ ਦਾ ਜਿਹੜਾ ਜਾਪ ਹੈ ਉਸ ਨੂੰ ਕਰੇ ਔਰ ਕਹਿੰਦੇ ਨੇ ਪੜੇ ਜਪ ਜਾਪ, ਜਪਜੀ ਸਾਹਿਬ ਤੇ ਜਾਪ ਸਾਹਿਬ ਦਾ, ਉਸ ਤੋਂ ਬਾਅਦ ਪਾਠ ਕਰੇ। ਸੰਧਿਆ ਸਮੇਂ ਸੁਣੇ ਰਹਿ ਰਾਸ, ਸ਼ਾਮਾਂ ਦੇ ਵੇਲੇ ਰਹਿ ਰਾਸ ਨੂੰ ਸੁਣੇ ਜਾਂ ਪੜੇ। ਸੰਧਿਆ ਸਮੇਂ ਸੁਣੇ ਰਹਿ ਰਾਸ, ਕੀਰਤਨ ਕਥਾ ਸੁਣੇ ਹਰ ਯਾਸ। ਹਰ ਸਮੇਂ ਕੀਰਤਨ ਤੇ ਕਥਾ ਨੂੰ ਸੁਣੇ, ਉਸ ਨੂੰ ਕਦੇ ਨਾ ਭੁੱਲੇ। ਇਨਮੈ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾ ਪੁਰੀ ਮੈਂ ਜਾਏ। ਕਹਿੰਦੇ ਨੇ ਜਿਹੜੀਆਂ ਮੈਂ ਰਹਿਤ ਮਰਿਆਦਾ ਦੱਸੀਆਂ ਨੇ, ਜੇ ਇਹਨਾਂ ਦੇ ਵਿੱਚੋਂ ਇੱਕ ਦੇ ਉੱਤੇ ਵੀ ਕੋਈ ਮਨੁੱਖ ਸਿੱਖ ਅਮਲ ਕਰ ਲਵੇ, ਸੋ ਸਿੱਖ ਅਮਰਾ ਪੁਰੀ ਕੋ ਜਾਏ। ਉੱਥੇ ਕਹਿੰਦੇ ਨੇ ਦਰਗਾਹ ਦੇ ਵਿੱਚ ਜਾਂਦਾ ਹੈ ਜਿਹੜਾ ਸਿੱਖ ਇੱਕ ਵੀ ਰਹਿਤ ਨੂੰ ਰੱਖ ਲੈਂਦਾ। ਇਸ ਤੋਂ ਇਲਾਵਾ ਭਾਈ ਦੇਸਾ ਸਿੰਘ ਜੀ ਕਹਿੰਦੇ ਨੇ, ਦੋਹੋ ਗ੍ਰੰਥਮੇ ਬਾਣੀ ਜੋਈ, ਚੁਣ ਚੁਣ ਕੰਠ ਕਰੇ ਨਿਤ ਸੋਈ। ਗੁਰਸਿੱਖ ਦੀ ਮਰਿਆਦਾ ਹੈ, ਉਹਦੀ ਰਹਿਤ ਹੈ ਕਿ ਦੋਵਾਂ ਗ੍ਰੰਥ ਸਾਹਿਬਾਂ ਦੀ ਬਾਣੀ ਭਾਵ ਆਦਿ ਗ੍ਰੰਥ ਤੇ ਦਸਮ ਬੀੜ ਦੀ, ਇਹਨਾਂ ਦੇ ਵਿੱਚੋਂ ਗੁਰਬਾਣੀ ਨੂੰ ਚੁਣ ਚੁਣ ਕੇ ਉਹਨਾਂ ਦੇ ਸ਼ਬਦਾਂ ਨੂੰ ਕੰਠ ਕਰੇ, ਉਹਨਾਂ ਨੂੰ ਜ਼ਬਾਨੀ ਯਾਦ ਕਰੇ। ਰਹਿਤਵਾਨ ਗੁਰੂ ਸਿੱਖ ਹੈ ਜੋਈ, ਕਾਰੇ ਉਪਾਏ ਤਨ ਖਾਟੇ ਸੋਈ। ਜਿਹੜਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਰਹਿਣੀ ਦੇ ਵਿੱਚ ਚੱਲਣਾ ਹੈ, ਗੁਰੂ ਦੀ ਮਰਿਆਦਾ ਦੇ ਵਿੱਚ ਚੱਲਣਾ ਹੈ, ਉਸ ਨੂੰ ਚਾਹੀਦਾ ਹੈ ਕਿ ਮਿਹਨਤ ਦੇ ਨਾਲ, ਉਪਾਅ ਦੇ ਨਾਲ ਆਪਣੇ ਧਨ ਦੀ ਕਮਾਈ ਕਰੇ। ਤਾਂ ਹੀ ਘਰ ਕੋ ਨਿਰਵਾਹ ਹੈ, ਉਸੇ ਕਮਾਈ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਵੇ। ਪਰ ਕਹਿੰਦੇ ਨੇ ਪੂਜਾ ਭੂਲ ਨਾ ਕਵਹੂੰਗਾ ਹੈ, ਪੂਜਾ ਦਾ ਧਾਨ ਨਾ ਖਾਵੇ। ਪਰ ਮੇਰੇ ਵਰਗੇ ਸਾਰੇ ਪੂਜਾ ਦਾ ਧਾਨ ਖਾਂਦੇ ਨੇ। ਕਹਿੰਦੇ ਨੇ ਪੂਜਾ ਦਾ ਧਾਨ ਨਾ ਖਾਵੇ, ਪਰ ਅੱਗੇ ਉਹਨਾਂ ਨੇ ਆਪਸ਼ਨ ਦਿੱਤਾ, ਇੱਕ ਸੁਝਾਅ ਦਿੱਤਾ ਹੈ ਵੀ ਜਿਹੜਾ ਮੇਰੇ ਵਰਗਾ ਪੂਜਾ ਤੋਂ ਨਹੀਂ ਬਚਦਾ ਉਹਨੇ ਕੀ ਕਰਨਾ। ਪੂਜਾ ਧਾਨ ਨਾ ਕਬਹੂ ਗਹਿ ਜੋ ਕੋਈ ਸਿੰਘ ਪੁਜਾਰੀ ਹੈ। ਪਰ ਜਿਹੜੇ ਪੁਜਾਰੀ ਨੇ, ਜਿਹੜੇ ਗੁਰੂ ਕੇ ਘਰ ਦੀ ਜਾਂ ਮੰਦਰ ਦੀ ਸੇਵਾ ਕਰਦੇ ਨੇ, ਉਹ ਤੇ ਆਪਣੇ ਆਪ ਪੂਜਾ ਦਾ ਧਨ ਉਹਨਾਂ ਦੇ ਕੋਲ ਆਉਂਦਾ ਹੈ ਔਰ ਉਹ ਸਾਡੇ ਕੋਲ ਆਉਂਦਾ ਹੈ। ਕਹਿੰਦੇ ਨੇ ਜਿਹੜਾ ਕੋਈ ਪੁਜਾਰੀ ਹੈ, ਜਿਹੜਾ ਕਿ ਸਾਮਦਾ ਹੈ, ਜੋ ਕੋਈ ਸਿੰਘ ਪੁਜਾਰੀ ਹੈ, ਸੋ ਵੀ ਪੂਜਾ ਬਹੁਤ ਨਾ ਗਹਿ। ਪਰ ਉਹਦੇ ਵਾਸਤੇ ਸ਼ਰਤ ਇਹ ਹੈ, ਜਿਹਨੇ ਪੂਜਾ ਦਾ ਧਾਨ ਖਾਣਾ ਹੈ, ਕਹਿੰਦੇ ਨੇ ਸ਼ਰਤ ਇਹ ਹੈ ਕਿ ਬਹੁਤਾ ਨਾ ਗਹਿ, ਲੋੜ ਦੇ ਅਨੁਸਾਰ ਵਰਤੇ। ਸੋ ਵੀ ਪੂਜਾ ਬਹੁਤ ਨਾ ਗਹਿ, ਤਨ ਨਿਰਵਾ ਮਾਤਰ ਸੋ ਲੇਗਾ। ਜੇ ਪੂਜਾ ਦਾ ਧਾਨ ਖਾਣਾ ਹੈ ਤੇ ਉਸ ਨੂੰ ਇੰਨਾ ਕੁ ਲਓ ਕਿ ਜਿੰਨਾ ਕਿ ਤੁਹਾਡੇ ਸਰੀਰ ਦਾ ਚੰਗਾ ਤਨ ਦਾ ਨਿਰਵਾਹ ਹੋ ਜਾਵੇ। ਬਹੁਤਾ ਨਾ ਇਕੱਤਰ ਕਰੋ। ਅਧਿਕ ਹੋਏ ਜਹਿ ਕਹਿ ਦੇਵੇ, ਜੇ ਬਹੁਤਾ ਆ ਜਾਵੇ ਪੂਜਾ ਦਾ ਧਾਨ, ਕਹਿੰਦੇ ਨੇ ਉਹਨੂੰ ਕਦੇ ਨਹੀਂ ਵਰਤਣਾ ਚਾਹੀਦਾ। ਭਾਈ ਦੇਸਾ ਸਿੰਘ ਜੀ ਨੇ ਰਹਿਤ ਲਿਖੀ, ਕਹਿੰਦੇ ਨੇ ਪੂਜਾ ਦੇ ਧਨ ਨੂੰ ਪਹਿਲੀ ਗੱਲ ਲਵੇ ਨਾ, ਜੇ ਲੈਣ ਤੋਂ ਨਹੀਂ ਬਚ ਸਕਦਾ ਉਹਨੂੰ ਲੋੜ ਮੁਤਾਬਕ ਲਵੇ, ਜੇ ਬਹੁਤਾ ਹੋਵੇ ਤੇ ਸਿੱਖਾਂ ਸੇਵਕਾਂ ਚ ਵੰਡ ਦੇਵੇ। ਦਸ ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਤਨ ਘਰ ਮੈਂ ਆਵੇ। ਔਰ ਦਸਾਂ ਨੌਵਾਂ ਦੀ ਕਾਰ ਕਰਕੇ ਫਿਰ ਉਹਦੇ ਵਿੱਚੋਂ ਜਿਹੜਾ ਧਨ ਆਉਂਦਾ, ਇਹ ਨਹੀਂ ਕਿ ਉਹ ਤੁਹਾਡਾ ਹੈ। ਦਸਾਂ ਨੌਵਾਂ ਦੀ ਕਿਰਤ ਕਮਾਈ ਜਿਹੜਾ ਸਿੱਖ ਕਰਦਾ ਹੈ, ਇਹ ਨਾ ਚਾਹੇ ਕਿ ਮੈਂ ਉਹ ਜਿਹੜਾ ਧਨ ਕੀਤਾ ਉਹ ਸਾਰਾ ਮੇਰਾ ਹੈ। ਕਹਿੰਦੇ ਨੇ ਉਸ ਤੋਂ ਬਾਅਦ ਵੀ, ਤਿਸ ਤੇ ਗੁਰੂ ਦਸੌਂਦ ਜੋ ਦੇਵੇ, ਸਿੰਘ ਸੁਯਸ ਬਹੁ ਜਗ ਮੈਂ ਲੈਦਾ। ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਦਾ ਹੈ, ਪੂਜਾ ਦਾ ਧਨ ਵੀ ਨਹੀਂ ਖਾਂਦਾ, ਉਹਦੇ ਵਿੱਚੋਂ ਵੀ ਦਸਵੰਧ ਕੱਢਦਾ ਹੈ, ਕਹਿੰਦੇ ਨੇ ਉਹੀ ਜਿਹੜਾ ਗੁਰੂ ਦਾ ਸਿੱਖ ਹੈ, ਉਹ ਸੰਸਾਰ ਦੇ ਵਿੱਚ ਬਹੁਤ ਹੀ ਸੋਭਾ ਲੈਂਦਾ। ਭਾਈ ਨੰਦ ਲਾਲ ਜੀ ਲਿਖਦੇ ਨੇ, ਗੋਲਕ ਰਾਖੇ ਨਾ ਹੈ ਜੋ, ਛਲਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਜੀ ਭੋਗੈ ਨਰਕ ਹਜ਼ਾਰ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਸਾਰੀਆਂ ਰਹਿਤਾਂ ਲਿਖੀਆਂ ਨੇ। ਤੁਸੀਂ ਇਹ ਨਾ ਸਮਝਿਓ ਕਿ ਇਹ ਕਿਸੇ ਆਮ ਮਨੁੱਖ ਦੀਆਂ ਰਹਿਤਾਂ ਲਿਖੀਆਂ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜਿੰਨੇ ਵੀ ਹੁਕਮ ਲਿਖਦੇ ਸਨ, ਇੱਥੋਂ ਤੱਕ ਕਿ ਗੁਰਬਾਣੀ ਵੀ ਜਿੰਨੀ ਲਿਖੀ ਉਹਨਾਂ ਨੇ ਸਿੱਖਾਂ ਤੋਂ ਲਿਖਵਾਈ ਹੈ, ਆਪ ਸਿਰਫ ਬੋਲੇ ਨੇ। ਗੋਲਕ ਤੋਂ ਭਾਵ ਹੈ ਪੁਰਾਣੇ ਸਮੇਂ ਦਾ ਇੱਕ ਐਸਾ ਗੋਲਕ, ਤੁਸੀਂ ਸਾਰੇ ਸਮਝਦੇ ਗੋਲਕ ਬੁਗਨੀ ਕਹਿ ਲਓ, ਜਿਹਦੇ ਵਿੱਚ ਕਿ ਦੂਰ ਦੁਰਾਡੇ ਦੇ ਸਿੱਖ ਗੁਰੂ ਦਾ ਧਨ ਪਾਈ ਜਾਂਦੇ ਸਨ। ਜਦੋਂ ਕੋਈ ਮਸੰਦ ਆਵੇ ਜਾਂ ਗੁਰੂ ਕੇ ਗੁਰਦੁਆਰੇ ਜਾਣਾ ਹੋਵੇ, ਉਹ ਫਿਰ ਉੱਥੇ ਮੱਥਾ ਟੇਕ ਦਿੰਦੇ ਸਨ। ਉਸ ਵੇਲੇ ਦੀ ਮਰਿਆਦਾ ਨੂੰ ਰੱਖ ਕੇ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ, ਗੋਲਕ ਰਾਖੇ ਨਾ ਹੀ ਜੋ, ਜਿਹੜਾ ਗੋਲਕ ਰੱਖਦਾ ਹੀ ਨੀ, ਗੁਰੂ ਦਾ ਧਨ ਰੱਖਦਾ ਹੀ ਨੀ, ਛਲਕਾ ਕਰੇ ਵਪਾਰ, ਵਪਾਰ ਕਰਦਾ ਛਲਦਾ ਠੱਗੀਆਂ ਦਾ, ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ। ਕਹਿੰਦੇ ਨੇ ਹੇ ਨੰਦ ਲਾਲ ਜੀ, ਗੋਬਿੰਦ ਸਿੰਘ ਕਹਿੰਦਾ ਹੈ, ਭਾਵ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਹਜ਼ਾਰਾਂ ਨਰਕਾਂ ਨੂੰ ਭੋਗੇਗਾ। ਦਸਵੰਧ ਗੁਰੂ ਨਾ ਦੇਵੀ, ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕੁਛ ਨਾ ਵਿਸਾਏ। ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਰਹਿਤ ਹੈ। ਨੰਦ ਲਾਲ ਜੀ ਕਹਿੰਦੇ ਨੇ ਜਿਹੜਾ ਦਸਵੰਧ ਨਹੀਂ ਦਿੰਦਾ ਗੁਰੂ ਨੂੰ, ਝੂਠ ਬੋਲ ਕੇ ਖਾਂਦਾ ਹੈ, ਉਹਦਾ ਕਦੇ ਵਸਾ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਭਾਈ ਦੇਸਾ ਸਿੰਘ ਜੀ ਲਿਖਦੇ ਨੇ, ਜੋ ਪ੍ਰਸਾਦ ਛਕਨੇ ਲੱਗੇ ਹੱਥ ਸੁਚੇਤ ਕਰੇ। ਮੈਂ ਅੱਗੇ ਵੀ ਅਰਜ ਕੀਤਾ ਹੈ ਕਿ ਮਰਿਆਦਾ ਉਹੀ ਨੇ, ਬੜੀਆਂ ਬਰੀਕ ਨੇ ਜਿਨ੍ਹਾਂ ਬਾਰੇ ਅਸੀਂ ਖਿਆਲ ਨਹੀਂ ਦਿੰਦੇ। ਕਹਿੰਦੇ ਨੇ ਕਿ ਜਦੋਂ ਵੀ ਪ੍ਰਸ਼ਾਦਾ ਛਕਣ ਲੱਗੇ ਹੱਥ ਸੁਚੇਤ ਕਰੇ, ਸੁਚੇਤ ਕਰ ਲਵੇ, ਸੁੱਚੇ ਕਰ ਲਵੇ, ਕਦੇ ਵੀ ਸੁੱਚੇ ਹੱਥਾਂ ਤੋਂ ਬਗੈਰ ਪ੍ਰਸ਼ਾਦ ਨਾ ਛਕੇ। ਜੋ ਪ੍ਰਸਾਦ ਛਕਨੇ ਲਗੇ ਹੱਥ ਸੁਚੇਤ ਕਰੇ, ਇਹ ਕਾਕੀ ਬਹਿ ਖਾਏ ਨਹੀਂ ਅਵਰਨ ਕੋ ਵੀ ਦੇ। ਇਕੱਲਾ ਹੀ ਨਾ ਬਹਿ ਕੇ ਖਾ ਲਵੇ, ਇਸੇ ਕਰਕੇ ਕਹਿੰਦੇ ਨੇ ਵੰਡ ਕੇ ਛਕੋ, ਵੰਡ ਛਕਣ ਦਾ ਹੁਕਮ ਹੈ। ਇਕੱਲਾ ਬਹਿ ਕੇ ਨਾ ਖਾਵੇ, ਅਵਰਨ ਕੋ ਵੀ ਦੇ, ਹੋਰਾਂ ਨੂੰ ਵੀ ਦੇਵੇ। ਆਪ ਸਿੰਘ ਜੋ ਰਾਜਾ ਹੋਈ, ਨਿਰਤਨ ਸਿੰਘਣ ਪਾਲੈ ਸੋਈ। ਜੇਕਰ ਕੋਈ ਸਿੱਖ ਰਾਜਿਆਂ ਰੂਪੀ ਹੈ, ਭਾਵ ਬਹੁਤਾ ਅਮੀਰ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹ ਆਪੇ ਹੀ ਖਾਈ ਜਾਵੇ, ਨਿਰਤਨ ਕੋ ਵੀ ਦੇ, ਉਹ ਜਿਹੜੇ ਗਰੀਬ ਸਿੱਖ ਨੇ ਉਹਨਾਂ ਸਿੰਘਾਂ ਦਾ ਵੀ ਨਿਰਵਾਹ ਕਰਾਵੇ। ਪਰਦੇਸੀ ਸਿੰਘਣ ਜਬ ਦੇਖੇ, ਉਨਕੀ ਸੇਵਾ ਕਰੇ ਬਿਸ਼ੇਖੇ। ਪਰਦੇਸੀ ਜਿਹੜਾ ਦੂਰ ਹੈ, ਜਿਹਦੇ ਨਾਲ ਕੋਈ ਪਛਾਣ ਨਹੀਂ ਹੈ, ਉਹ ਸਿੱਖ ਨੂੰ, ਨਿਰਧਨ ਨੂੰ ਜੇ ਕੋਈ ਅਮੀਰ ਸਿੱਖ ਦੇਖਦਾ ਹੈ ਤੇ ਉਹਦੀ ਸਾਰਿਆਂ ਤੋਂ ਜ਼ਿਆਦਾ ਵਿਸ਼ੇਸ਼ ਸੇਵਾ ਉਹ ਸਿੱਖ ਨੂੰ ਕਰਨੀ ਚਾਹੀਦੀ ਹੈ। ਮਦਰ ਬਚਨ ਸਭਹਿਨ ਕੋ ਪਾਖੈ, ਚਾਕਰ ਸਿੰਘਣ ਕੋ ਹੀ ਰਾਖੈ। ਕਹਿੰਦੇ ਨੇ ਹਮੇਸ਼ਾ ਹਰ ਇੱਕ ਸਿੱਖ ਨੂੰ ਮਿੱਠੇ ਲਫ਼ਜ਼ ਵੱਲ, ਔਰ ਕਹਿੰਦੇ ਨੇ ਚਾਕਰ ਸਿੰਘਣ ਕੋ ਹੀ ਰਾਖੈ। ਜੇਕਰ ਕਹਿੰਦੇ ਨੇ ਕਿਸੇ ਤੋਂ ਕੰਮ ਵੀ ਕਰਾਉਣਾ, ਇੱਥੋਂ ਤੱਕ ਤਕੀਦ ਕੀਤੀ ਹੈ ਕਿ ਜਿਹੜੇ ਨੌਕਰ ਵੀ ਕਿਸੇ ਨੂੰ ਰੱਖਣਾ ਤੇ ਉਹ ਸਿੰਘ ਨੂੰ ਰੱਖੇ, ਤਾਂ ਕਿ ਜੇ ਪੈਸੇ ਜਾਣੇ ਨੇ ਤੇ ਉਹ ਸਿੱਖ ਦੇ ਕੋਲ ਜਾਣ, ਕਿਸੇ ਹੋਰ ਨੂੰ ਨਹੀਂ। ਸਿੰਘ ਸਿੰਘ ਸੋ ਨੇਹ ਜੋ ਕਰਨੋ ਵੈਰ ਭਾਵ ਮਨ ਤੇ ਪਰਹਰਨੋ ਸਿੰਘ ਸਿੰਘ ਦੇ ਨਾਲ ਪ੍ਰੇਮ ਕਰੇ ਨੇਹ ਕਰੇ ਔਰ ਵੈਰ ਭਾਵ ਨੂੰ ਦੂਰ ਕਰ ਦੇਵੇ। ਧਨ ਕੀਰਤ ਸੁਖ ਰਾਜ ਬੜਾਈ ਯੁਵਤੀ ਸੁਤ ਵਿਦਿਆ ਬਹੁ ਪਾਈ। ਔਰ ਕਹਿੰਦੇ ਨੇ ਧਨ ਧਨ ਕੀਰਤੀ ਜਸ ਸੁਖ ਰਾਜ ਵਡਿਆਈ ਧੀਆਂ ਪੁੱਤਰ ਗੁਰੂ ਜੀ ਕਹਿੰਦੇ ਨੇ ਬਹੁ ਭਾਈ ਔਰ ਬਹੁਤੇ ਸਾਰੇ ਭਰਾ ਇਹ ਸਭ ਦਾਤ ਗੁਰੂ ਕੀ ਜਾਣੈ ਤਾਂ ਤੇ ਨਹੀਂ ਅਭਿਮਾਨੈ ਠਾਨੈ। ਇਹਨਾਂ ਗੱਲਾਂ ਦੇ ਉੱਤੇ ਅਭਿਮਾਨ ਨਹੀਂ ਕਰਨਾ। ਕਿਹੜੀਆਂ ਕਿਹੜੀਆਂ ਤੇ ਧਨ ਦਾ ਅਭਿਮਾਨ ਨਾ ਕਰੋ, ਕੀਰਤੀ ਦਾ ਅਭਿਮਾਨ ਨਾ ਕਰੋ, ਸੁਖ ਦਾ ਅਭਿਮਾਨ ਨਾ ਕਰੋ, ਰਾਜ ਦਾ ਅਭਿਮਾਨ ਨਾ ਕਰੋ। ਜੇ ਬਹੁਤੇ ਸਾਰੇ ਭਰਾ ਨੇ, ਬਹੁਤੇ ਸਾਰੇ ਧੀਆਂ ਪੁੱਤਰ ਨੇ, ਇਹਨਾਂ ਸਾਰਿਆਂ ਨੂੰ ਕਹਿੰਦੇ ਨੇ ਦਾਤ ਗੁਰੂ ਕੀ ਜਾਣੈ, ਗੁਰੂ ਦੀਆਂ ਦਾਤਾਂ ਨੇ। ਇਹਨਾਂ ਤੇ ਕਦੇ ਵੀ ਜਿਹੜਾ ਰਹਿਤਵਾਨ ਸਿੱਖ ਹੈ ਉਹਨੂੰ ਲਵਾਏਮਾਨ ਨਹੀਂ ਹੋਣਾ ਚਾਹੀਦਾ ਔਰ ਇਸ ਗੱਲ ਨੂੰ ਧਿਆਨ ਦੇਣਾ ਚਾਹੀਦਾ। ਅਰਦਾਸ ਬਿਨਾਂ ਜੋ ਸਿਧਾਵੈ, ਇਹ ਆਮ ਗੱਲ ਆਪਣੇ ਨਾਮਧਾਰੀਆਂ ਚ ਮਸ਼ਹੂਰ ਹੈ, ਅਰਦਾਸ ਤੋਂ ਬਗੈਰ ਨਹੀਂ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਿਸ਼ੇਸ਼ ਕਰਕੇ ਹੁਕਮ ਹੈ ਕਿ ਜਦੋਂ ਵੀ ਸਿੱਖ ਕਿਤੇ ਵੀ ਜਾਵੇ ਉਸ ਨੂੰ ਅਰਦਾਸ ਕਰਨੀ ਚਾਹੀਦੀ। ਅਰਦਾਸ ਬਿਨਾਂ ਜੋ ਸਿਧਾਵੈ ਪੇਟ ਕੀਏ ਬਿਨ ਕਛੂ ਮੁਖ ਪਾਵੈ, ਦਿੱਤੇ ਤੋਂ ਬਗੈਰ ਜੇ ਮੂੰਹ ਦੇ ਵਿੱਚ ਕੁਝ ਪਾਉਂਦਾ ਹੈ। ਤਿਆਗੀ ਵਸਤ ਗ੍ਰਹਿਣ ਜੋ ਕਰੈ, ਬਿਨਤਰੀ ਆਪਣੀ ਸੇਜ ਜੋ ਤਰੈ, ਅਤਿਥੀ ਦੇਖ ਨਹੀਂ ਦੇਵੈ ਦਾਨ, ਸੋ ਨਹੀਂ ਪਾਵੈ ਦਰਗਹਿ ਮਾਣ। ਜਦੋਂ ਵੀ ਕਿਤੇ ਜਾਓ ਅਰਦਾਸ ਕਰਕੇ ਜਾਓ। ਔਰ ਕਹਿੰਦੇ ਨੇ ਅਤਿਥੀ ਨੂੰ ਦੇਖ ਕੇ, ਜਿਹਦੀ ਆਉਣ ਦੀ ਕੋਈ ਤਿੱਥ ਨਹੀਂ ਹੈ, ਕਦੋਂ ਆ ਜਾਣਾ ਹੈ, ਕਿਸੇ ਪ੍ਰਾਹੁਣੇ ਨੇ, ਉਸ ਦੀ ਸੇਵਾ ਜਿਹੜੀ ਕਰਨੀ ਹੈ ਉਹ ਸਭ ਤੋਂ ਉੱਤਮ ਹੈ। ਔਰ ਜਿਹੜਾ ਐਸਾ ਨਹੀਂ ਕਰਦਾ ਸੋ ਨਹੀਂ ਪਾਵੈ ਦਰਗਹਿ ਮਾਣ, ਦਰਗਾਹ ਦੇ ਵਿੱਚ ਉਹਨੂੰ ਕੋਈ ਮਾਣ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਵੀ ਰਹਿਤ ਮਰਿਆਦਾ ਦਾ ਇੱਕ ਹਿੱਸਾ। ਮਾਲ ਅਤਿਥੀ ਕਾ ਬਲ ਕਰ ਛਲੈ, ਜਪ ਤਪ ਤਾਂ ਸੋ ਕੱਛ ਨਾ ਫਲੈ। ਫਿਰ ਇਹ ਵੀ ਨਹੀਂ ਕਿ ਕੋਈ ਅਤਿਥੀ ਆ ਗਿਆ ਤੁਹਾਡੇ ਘਰ ਦੇ ਵਿੱਚ, ਉਹ ਰਾਤ ਨੂੰ ਉਹਦਾ ਚੋਰੀ ਕਰ ਲੋ ਮਾਲ, ਜਿਸ ਤਰ੍ਹਾਂ ਕਿ ਸੱਜਣ ਠੱਗ ਕਰਦਾ ਸੀ, ਜਿਸ ਤਰ੍ਹਾਂ ਕਿ ਗੰਗੂ ਨੇ ਕੀਤਾ ਸੀ। ਇਸੇ ਤਰੀਕੇ ਦਾ ਆਦਮੀ ਨਾ ਹੋਵੇ ਕਿ ਲੋਕਾਂ ਨੂੰ ਘਰ ਦੇ ਵਿੱਚ ਸਰਾਂ ਵਿੱਚ ਸੱਜਣ ਠੱਗ ਵਾਂਗੂ ਜਗ੍ਹਾ ਦੇਵੇ ਤੇ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਮਾਲ ਹੀ ਲੁੱਟ ਲਵੇ। ਕਹਿੰਦੇ ਨੇ ਮਾਲ ਅਤਿਥੀ ਕੋ ਬਲ ਕਰ ਛਲੇ, ਬਲ ਦੇ ਨਾਲ ਜਾਂ ਚੋਰੀ ਦੇ ਨਾਲ ਜਿਹੜਾ ਅਤਿਥੀ ਦੇ ਮਾਲ ਨੂੰ ਛਲ ਲੈਂਦਾ, ਜਾਪ ਤਾਪ ਕੋ ਕੱਛ ਨਾ ਫਲੈ, ਉਹਦਾ ਕੀਤਾ ਹੋਇਆ ਜਪ ਤਪ ਸਭ ਵਿਅਰਥ ਹੈ, ਕਦੇ ਵੀ ਕਿਸੇ ਲੇਖੇ ਨਹੀਂ ਲੱਗਦਾ। ਦਸਵੀਂ ਯਾਦ ਗੁਰੂ ਦਿਨ ਜੇਤੇ, ਹੁਣ ਕਈ ਪੁਰਬ ਨੇ, ਵਿਸਾਖੀ ਹੈ, ਮਾਘੀ ਹੈ ਔਰ ਦਸਵੀਂ ਹੈ, ਇਸ ਤਰ੍ਹਾਂ ਦੇ ਜਿੰਨੇ ਵੀ ਦਿਨ ਤਿਉਹਾਰ ਨੇ, ਕਰ ਕੜਾ ਖਾਲਸੇ ਖਵਾਵੇ। ਇਹਨਾਂ ਦਿਨ ਤਿਉਹਾਰਾਂ ਤੇ ਮੇਲਿਆਂ ਪੁਰਬਾਂ ਦੇ ਉੱਤੇ ਰਹਿਤ ਦਾ ਇੱਕ ਹਿੱਸਾ ਹੈ ਕਿ ਗੁਰੂ ਦਾ ਜਿਹੜਾ ਸਿੱਖ ਹੈ ਉਹ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਔਰ ਖਾਲਸੇ ਨੂੰ ਖਵਾਵੇ। ਔਰ ਕੜਾਹ ਦੇ ਬਾਰੇ ਵੀ ਲਿਖਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਦੇਸ਼ ਦੇ ਵਿੱਚ ਆਉਂਦਾ ਹੈ ਕਿ ਕੜਾਹ ਦੀ ਮਰਿਆਦਾ ਕੀ ਹੈ। ਭਾਈ ਨੰਦ ਲਾਲ ਜੀ ਨੇ ਲਿਖਿਆ ਹੈ, ਕੜਾਹ ਕਰਨ ਕੀ ਵਿਧ ਸੁਣ ਲੀਜੈ, ਸੁਣ ਲਓ ਕੜਾਹ ਕਿਸ ਤਰ੍ਹਾਂ ਤਿਆਰ ਕਰਨਾ। ਕੜਾਹ ਕਰਨ ਕੀ ਵਿਧ ਸੁਣ ਲੀਜੈ, ਤੀਨ ਭਾਗ ਕੋ ਸਮਸਰ ਕੀਜੈ, ਤਿੰਨ ਭਾਗ, ਕਿਉਂਕਿ ਤਿੰਨ ਹਿੱਸੇ ਇੱਕੋ ਜਿਹੇ ਹੋਣੇ ਚਾਹੀਦੇ ਨਾ, ਤਿੰਨਾਂ ਭਾਗਾਂ ਨੂੰ ਸਮਸਰ ਕੀਜੈ, ਲੇਪਣ ਅੱਗੇ ਬਹੁਕਰ ਦੀਜੈ, ਕਿਉਂਕਿ ਉਸ ਵੇਲੇ ਤੇ ਮਰਿਆਦਾ ਹੀ ਇਸ ਤਰ੍ਹਾਂ ਦੀ ਸੀ। ਲੇਪਣ ਦੇ ਕੇ ਪਹਿਲਾਂ ਬਹੁਕਰ ਦੇ ਲਓ, ਜਗ੍ਹਾ ਨੂੰ ਸਾਫ਼ ਕਰ ਲਓ, ਫਿਰ ਲੇਪਣ ਦਿਓ ਉੱਤੇ। ਔਰ ਉਸ ਤੋਂ ਬਾਅਦ ਕਹਿੰਦੇ ਨੇ ਮਾਂਜਣ ਕਰ ਭਾਂਜਣ ਤੋਂ ਬੀਜੈ, ਮਾਂਜ ਕੇ ਭਾਂਡਿਆਂ ਨੂੰ ਧੋ ਲਵੋ। ਕਾਰ ਇਸ਼ਨਾਨ ਪਵਿੱਤਰ ਹੈ ਵਹ, ਕੜਾਹ ਪ੍ਰਸ਼ਾਦ ਕਰਨ ਵਾਲਾ ਇਸ਼ਨਾਨ ਪਾਣੀ ਕਰਕੇ ਪਵਿੱਤਰ ਹੋ ਕੇ ਕੜਾਹ ਕਰਨ ਨੂੰ ਲੱਗੇ। ਔਰ ਫਿਰ ਕਹਿੰਦੇ ਨੇ ਵਾਹਿਗੁਰੂ ਬਿਨ ਅਵਰ ਨਾ ਕਹੈ, ਜਿਹੜਾ ਕੜਾਹ ਪ੍ਰਸ਼ਾਦ ਤਿਆਰ ਕਰ ਰਿਹਾ ਹੋਵੇ ਲਾਂਗਰੀ, ਉਹ ਵਾਹਿਗੁਰੂ ਦੇ ਨਾਮ ਦਾ ਜਾਪ ਕਰੇ। ਇਹੀ ਜਿਹੜਾ ਚੋਖਾ ਤੁਸੀਂ ਜਾਪ ਕਰ ਰਹੇ ਹੋ ਇਸੇ ਦਾ ਜਾਪ ਕਰੇ, ਵਾਹਿਗੁਰੂ ਬਿਨ ਅਵਰ ਨਾ ਕਹੈ, ਹੋਰ ਨਾ ਕੁਝ ਆਖੇ, ਵਾਹਿਗੁਰੂ ਹੀ ਆਖੇ। ਕਰ ਤਿਆਰ ਚੌਂਕੀ ਪਰ ਤਰੈ, ਕੜਾਹ ਪ੍ਰਸ਼ਾਦ ਨੂੰ ਤਿਆਰ ਕਰਕੇ ਫਿਰ ਸੁੱਚੀ ਚੌਂਕੀ ਦੇ ਉੱਤੇ ਉਸ ਨੂੰ ਰੱਖ ਲੋ। ਕਰ ਤਿਆਰ ਚੌਂਕੀ ਪਰ ਤਰੈ, ਚਾਰ ਓਰ ਕੀਰਤਨ ਬਹਿ ਕਰੈ, ਕਹਿੰਦੇ ਨੇ ਫਿਰ ਉਸ ਨੂੰ ਚੌਂਕੀ ਦੇ ਉੱਤੇ ਰੱਖ ਕੇ ਚਾਰੇ ਪਾਸੇ ਕੀਰਤਨ ਹੁੰਦਾ ਹੋਵੇ। ਇਹ ਤੁਸੀਂ ਮਰਿਆਦਾ ਸਾਰੀ ਦੇਖਦੇ ਹੋ। ਅੱਗੇ ਲਿਖਦੇ ਨੇ ਕਿ ਜੋ ਪ੍ਰਸਾਦ ਬਾਂਟ ਹੈ, ਜਿਹੜੇ ਕੜਾਹ ਪ੍ਰਸ਼ਾਦ ਨੂੰ ਵਰਤਾਉਂਦੇ ਨੇ, ਦੇਗ ਨੂੰ ਵਰਤਾਉਂਦੇ ਨੇ, ਉਹਨਾਂ ਦੇ ਲਈ ਵੀ ਧਿਆਨ ਦੇਣ ਦੀ ਲੋੜ ਹੈ। ਮਨ ਮੇ ਧਾਰੇ ਲੋਭ, ਜਿਹੜਾ ਕੜਾਹ ਪ੍ਰਸ਼ਾਦ ਵਰਤਾਉਂਦਿਆਂ ਵਰਤਾਉਂਦੇ ਮਨ ਦੇ ਵਿੱਚ ਲੋਭ ਨੂੰ ਧਾਰਨ ਕਰ ਲੈਂਦਾ, ਛੋਟੀ ਜੀ ਗੱਲ ਦੇ ਉੱਤੇ, ਕਿਸ ਥੋੜਾ ਕਿਸ ਅਗਲਾ, ਸਦਾ ਰਹਿਤ ਤਿਸ ਸੋਗ। ਕੜਾਹ ਪ੍ਰਸ਼ਾਦ ਜਾਂ ਹੋਰ ਕਿਸੇ ਪ੍ਰਸ਼ਾਦ ਨੂੰ ਵਰਤਾਉਣ ਵਾਲਿਆਂ ਦੀ ਇਹ ਬਹੁਤ ਜ਼ਰੂਰੀ ਰਹਿਤ ਹੈ ਕਿ ਕਿਸੇ ਨੂੰ ਬਹੁਤਾ ਦੇ ਦੇਣਾ, ਕਿਸੇ ਨੂੰ ਥੋੜਾ ਦੇ ਦੇਣਾ ਲਾਲਚ ਵਸ ਹੋ ਕੇ। ਔਰ ਕਹਿੰਦੇ ਨੇ ਸਦਾ ਰਹਿਤ ਤਿਸ ਸੋਗ, ਉਹ ਆਦਮੀ ਜਿਹੜਾ ਵਿਤਕਰਾ ਕਰਦਾ ਹੈ, ਗੁਰੂ ਦੀ ਬਣੀ ਹੋਈ ਦੇਗ ਨੂੰ ਪ੍ਰਸ਼ਾਦ ਨੂੰ ਵਰਤਾਉਣ ਲੱਗਿਆ ਉਹਨੂੰ ਹਮੇਸ਼ਾ ਸੋਗ ਰਹਿੰਦਾ, ਜਿਹੜਾ ਐਸੀ ਗੱਲ ਦਾ ਧਿਆਨ ਨਹੀਂ ਕਰਦਾ। ਇਹ ਵੀ ਇੱਕ ਰਹਿਤ ਦਾ ਹਿੱਸਾ ਹੈ। ਭਾਈ ਦੇਸਾ ਸਿੰਘ ਜੀ ਲਿਖਦੇ ਨੇ, ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਣ ਪਾਂਚ ਐਬ ਜੇ ਜਗਤ ਮੈਂ ਤਜੇ ਸੋ ਸਿੰਘ ਸੁਜਾਣ। ਜਿਹੜਾ ਰਹਿਤ ਵਾਲਾ ਸਿੱਖ ਹੈ, ਜਿਹੜਾ ਮਰਿਆਦਾ ਨੂੰ ਧਾਰਨ ਕਰਨ ਵਾਲਾ ਸਿੱਖ ਹੈ, ਉਹ ਕਹਿੰਦੇ ਨੇ ਪੰਜ ਚੀਜ਼ਾਂ ਦਾ ਤਿਆਗ ਕਰੇ, ਪਰਾਈ ਇਸਤਰੀ, ਜੂਆ ਅਸਤ ਕਹਿੰਦੇ ਨੇ ਝੂਠ ਨੂੰ, ਝੂਠ ਚੋਰੀ ਮਦਰਾ ਸ਼ਰਾਬ ਨੂੰ। ਇਹ ਜਿਹੜੀਆਂ ਪੰਜ ਚੀਜ਼ਾਂ ਨੇ ਨਾ, ਉਸ ਗੁਰਮਤ ਸਿੱਖ ਨੂੰ ਪੰਜ ਐਬ ਛੱਡ ਦੇਣੇ ਚਾਹੀਦੇ। ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵੇ ਨਾ ਹੈ। ਖਲਕ ਦੁਨੀਆ, ਖਾਲਕ ਦੁਨੀਆ ਦਾ ਮਾਲਕ, ਕਹਿੰਦੇ ਨੇ ਖਾਲਕ ਦੀ ਪਰਮੇਸ਼ਰ ਦੀ ਦੁਨੀਆ ਜਾਣ ਕੇ ਕਦੇ ਵੀ ਖਲਕ ਨੂੰ ਦੁਨੀਆ ਨੂੰ ਦੁੱਖ ਨਾ ਦੇਵੇ। ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵੇ ਨਾ ਹੈ, ਖਲਕ ਦੁਖੈ ਜੋ ਨੰਦ ਜੀ ਖਾਲਕ ਕੋਪੈ ਤਾਂ ਹੈ। ਭਾਈ ਨੰਦ ਲਾਲ ਜੀ ਲਿਖਦੇ ਨੇ, ਖਲਕ ਦੁਨੀਆ ਖਾਲਕ ਦੀ ਹੈ, ਦੁਨੀਆ ਵਾਲੇ ਦੀ ਹੈ। ਜਿਹੜਾ ਇਸ ਦੁਨੀਆ ਨੂੰ ਦਿਖਾਉਂਦਾ ਹੈ, ਫਿਰ ਕਹਿੰਦੇ ਨੇ ਖਲਕ ਦੁਖੈ ਜੋ ਨੰਦ ਜੀ, ਜੇ ਦੁਨੀਆ ਦੁਖੀ ਹੋ ਜਾਂਦੀ ਹੈ ਤੇ ਕਹਿੰਦੇ ਨੇ ਖਾਲਕ ਕੋਪੈ ਤਾਂ ਹੈ, ਫਿਰ ਦੁਨੀਆ ਦਾ ਮਾਲਕ ਵੀ ਉਸ ਤੇ ਕਹਿਰਵਾਨ ਹੋ ਜਾਂਦਾ ਹੈ ਜਿਹੜਾ ਆਮ ਦੁਨੀਆ ਨੂੰ ਦਿਖਾਉਂਦਾ। ਨਰਮ ਸੁਭਾਵ ਨਾ ਕਬਹੂ ਤਿਆਗੈ, ਦੁਰਜਨ ਦੇਖ ਦੂਰ ਤੇ ਪਾਗੈ। ਦੁਰਜਨਾ ਨੂੰ ਖੋਟੀ ਬੁੱਧੀ ਵਾਲੇ ਪੁਰਸ਼ਾਂ ਦੇ ਕੋਲ ਹੀ ਨਹੀਂ ਖਲੋਣਾ ਚਾਹੀਦਾ, ਦੂਰੋਂ ਦੇਖ ਕੇ ਦੌੜ ਜਾਣਾ ਚਾਹੀਦਾ। ਜਿਸ ਤਰ੍ਹਾਂ ਕਿ ਗੁਰਬਾਣੀ ਚ ਲਿਖਿਆ ਹੈ, ਮਨਕਾ ਮਾਨ ਤਿਆਗੋ ਸਾਧੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨਸ ਪਾਗੋ। ਦੂਰੋਂ ਹੀ ਦੌੜ ਜਾਓ, ਕਾਮ ਕ੍ਰੋਧ ਔਰ ਜਿਹੜੇ ਦੁਰਜਨ ਪੁਰਸ਼ ਨੇ ਉਹਨਾਂ ਦੇ ਲਾਗੇ ਨਾ ਖੜੇ ਹੋਵੋ। ਕਹਿੰਦੇ ਨੇ ਕਿ ਨਰਮ ਸੁਭਾਅ ਨੂੰ ਕਦੇ ਨਾ ਛੱਡੇ, ਦੁਰਜਨਾਂ ਨੂੰ ਦੇਖ ਕੇ ਹੀ ਦੌੜ ਜਾਵੇ। ਦੁਰਜਨ ਕੀ ਸੰਗਤ ਸੁਖ ਨਾਹੀ, ਦੁਰਜਨ ਪੁਰਸ਼ਾਂ ਦੀ ਸੰਗਤ ਦੇ ਵਿੱਚ ਕਦੇ ਵੀ ਸੁਖ ਨਹੀਂ ਪ੍ਰਾਪਤ ਹੁੰਦਾ। ਕਰ ਵਿਚਾਰ ਦੇਖੋ ਮਨਮਾਹੀ, ਦੇਸਾ ਸਿੰਘ ਜੀ ਕਹਿੰਦੇ ਨੇ ਵਿਚਾਰ ਕਰ ਲੋ ਸਿੱਖੋ ਕਿ ਕਦੇ ਵੀ ਦੁਰਜਨਾਂ ਦੀ ਸੰਗਤ ਦੇ ਵਿੱਚ ਸੁਖ ਨਹੀਂ ਹੋਏ। ਭਾਈ ਨੰਦ ਲਾਲ ਜੀ ਲਿਖਦੇ ਨੇ, ਕਰੇ ਬਚਨ ਪਾਲਿਆ ਨਹੀਂ, ਗੋਬਿੰਦ ਸਿੰਘ ਤਿਸ ਠੌਰ ਨਹੀਂ। ਬਚਨ ਕਰਕੇ ਜਿਹੜਾ ਫਿਰ ਜਾਂਦਾ ਮੁੱਕਰਦਾ, ਕਹਿੰਦੇ ਨੇ ਉਹ ਜਿਹੜਾ ਸਿੱਖ ਹੈ ਨਾ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹਦੇ ਲਈ ਕੋਈ ਜਗ੍ਹਾ ਨਹੀਂ। ਭਾਈ ਦੇਸਾ ਸਿੰਘ ਜੀ ਲਿਖਦੇ ਨੇ, ਜੋ ਕੁਰੈਤੀਏ ਜਗ ਦਰਸਾਵਤ, ਪਾਹਲ ਪੀਏ ਕੁਕਰਮ ਕਮਾਵਤ, ਤਿਸ ਸੋ ਵਰਤਨ ਨਾ ਹੀ ਮਿਲਾਵੈ, ਰਹਿ ਨਿਰਲੇਪ ਪਰਮ ਸੁਖ ਪਾਵੈ। ਪਰ ਇਹ ਸਾਰੇ ਇੱਕੋ ਜਿਹੇ ਨਹੀਂ, ਜਿਹੜੇ ਅੰਮ੍ਰਿਤ ਛਕ ਵੀ ਲੈਂਦੇ ਨੇ ਉਸ ਤੋਂ ਬਾਅਦ ਰਹਿਤ ਨੂੰ ਨਹੀਂ ਰੱਖਦੇ, ਉਹਨਾਂ ਨੂੰ ਗੁਰੂ ਮਰਿਆਦਾ ਦੇ ਅਨੁਸਾਰ ਕੁਰੈਤੀਏ ਕਿਹਾ ਜਾਂਦਾ, ਕੁਰੈਤ ਨੂੰ ਧਾਰਨ ਕਰਦੇ ਨੇ। ਕਹਿੰਦੇ ਨੇ ਕਿ ਜਿਹੜੇ ਕੁਰੈਤ ਨੂੰ ਧਾਰਨ ਕਰਦੇ ਨੇ, ਦਿਸਦਾ ਹੈ ਕਿ ਇਹਨਾਂ ਨੇ ਅੰਮ੍ਰਿਤ ਛਕਿਆ ਹੈ, ਪਰ ਫੇਰ ਵੀ ਕੁਰੈਤ ਨੂੰ ਧਾਰਨ ਕਰਦੇ ਨੇ, ਮਾੜੇ ਕੁਕਰਮ ਕਰਦੇ ਨੇ, ਉਹਨਾਂ ਦੇ ਨਾਲ 300 ਵਰਤਨ ਨਹੀਂ ਮਿਲਾਵੈ, ਉਹਨਾਂ ਦੇ ਨਾਲ ਮਿਲਣਾ ਵਰਤਣਾ ਹੀ ਛੱਡ ਦਿਓ। ਰਹਿ ਨਿਰਲੇਪ ਪਰਮ ਸੁਖ ਪਾਵੇ, ਐਸੇ ਮੂਰਖਾਂ ਤੋਂ ਰਹਿਤ ਵਾਲੇ ਵੀ ਨੇ ਜਿਹੜੇ ਕੁਰੈਤ ਨੂੰ ਧਾਰਨ ਕਰਦੇ ਨੇ, ਉਹਨਾਂ ਤੋਂ ਵੱਖਰਾ ਰਹਿ ਕੇ ਮਨੁੱਖ ਜੇ ਰਹਿਣਾ ਉਹ ਪਰਮ ਸੁਖ ਲਵੇ। ਸੋ ਇਸ ਤਰੀਕੇ ਦੀਆਂ ਜਿਹੜੀਆਂ ਮਰਿਆਦਾ ਨੇ, ਰਹਿਤ ਨਾਮਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਸਿੱਖ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਰਹਿਤਾਂ ਲਿਖੀਆਂ ਨੇ, ਪਰ ਮੈਂ ਥੋੜੀਆਂ ਜਿਹੀਆਂ ਰਹਿਤਾਂ ਦੱਸੀਆਂ ਨੇ ਕਿ ਜਿਹੜੀਆਂ ਉਸ ਵੇਲੇ ਪ੍ਰਚਲਿਤ ਸਨ ਔਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਦੱਸੀਆਂ ਗਈਆਂ। ਸੋ ਮੈਂ ਸਿਰਫ ਅਰਜ ਕਰ ਰਿਹਾ ਸੀ ਕਿ ਉਸ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ, ਉਹਨਾਂ ਨੂੰ ਵੀ ਰਹਿਤ ਮਰਿਆਦਾ ਦੱਸੀ ਗਈ ਮਰਿਆਦਾ ਦੇ ਨਾਲ ਗੁਰੂ ਗੋਬਿੰਦ ਸਿੰਘ ਨੂੰ ਕਿ ਤੁਸੀਂ ਇੰਜ ਕਰਨਾ ਜਿਵੇਂ ਸਾਨੂੰ ਦੱਸਿਆ। ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਛੋਟੀਆਂ ਛੋਟੀਆਂ ਰਹਿਤਾਂ ਵੀ ਦੱਸੀਆਂ ਔਰ ਉਸ ਤੋਂ ਬਾਅਦ ਕੀ ਹੋਇਆ।
ਕੇਸ ਕੱਛ ਕਰਦ ਗੁਰੂ ਕੀ ਤਿੰਨ ਮੁੰਦਰਾ, ਇਹ ਪਾਸ ਤੇ ਨਾ ਦੂਰ ਕਰੋ ਸਦਾ ਅੰਗ ਸੰਗ ਧਰ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਕਾਰਾਂ ਦੇ ਬਾਰੇ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕੇਸ ਕੱਛ ਕਰਦ, ਪਾਪ ਕੇ ਕੇਸ ਕਛਹਿਰਾ ਔਰ ਇਸ ਤੋਂ ਇਲਾਵਾ ਜਿਹੜੀ ਕਿਰਪਾਨ ਹੈ, ਇਹ ਤਿੰਨੇ ਸਤਿਗੁਰਾਂ ਦੀਆਂ ਮੁੰਦਰਾਂ ਨੇ, ਪਰ ਜਦੋਂ ਕੰਘਾ ਤੇ ਕੜਾ ਇਹਨਾਂ ਦੇ ਨਾਲ ਰਲ ਜਾਵੇ ਤੇ ਫਿਰ ਇਹਨਾਂ ਨੂੰ ਪੰਜ ਕਕਾਰ ਆਖਿਆ ਜਾਂਦਾ। ਕੱਛ ਕੜਾ ਤੇ ਕੇਸ ਕਿਰਪਾਨ ਕੰਘਾ, ਇਹ ਪੰਜ ਕਕਾਰ ਖਾਲਸਾ ਰੱਖੇ, ਇਸ ਗੱਲ ਦਾ ਧਾਰਨ ਹੀ ਬਣੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿ ਦੱਸੀ ਹੈ ਕਿ ਪੰਜ ਕਕਾਰ ਵੀ ਧਾਰਨ ਕਰਨੇ ਨੇ, ਇਹਨਾਂ ਪੰਜਾਂ ਕਕਾਰਾਂ ਨੂੰ ਵੀ ਧਾਰਨ ਕਰਕੇ ਰੱਖਣਾ ਹੈ। ਇੱਕ ਸ਼ਾਇਰ ਨੇ ਇਹਨਾਂ ਪੰਜਾਂ ਕਕਾਰਾਂ ਦੇ ਵਾਸਤੇ ਇੱਕ ਸ਼ੇਰ ਲਿਖਿਆ ਜਿਹੜਾ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਬਾਰੇ
ਔਰ ਉਹਨਾਂ ਦੇ ਖਾਲਸੇ ਦੇ ਬਾਰੇ ਤੇ ਕਕਾਰਾਂ ਦੇ ਬਾਰੇ ਲਿਖਦਾ ਹੈ।
ਵੇਦਾਂ ਵਿੱਚ ਕਹਾਣੀਆਂ ਬਹੁਤ ਪੜੀਆਂ, ਪਰ ਦੁੱਖਾਂ ਭਰੀ ਕਹਾਣੀ ਦਸਮੇਸ਼ ਦੀ ਏ। ਰੂਪ ਸ਼ੇਰ ਦਾ ਬਖਸ਼ਿਆ ਖਾਲਸੇ ਨੂੰ, ਇਹ ਵੀ ਮਿਹਰਬਾਨੀ ਦਸਮੇਸ਼ ਦੀ ਏ। ਕੱਛ ਕੜਾ ਤੇ ਕੇਸ ਕਿਰਪਾਨ ਕੰਘਾ, ਇਹ ਖਾਸ ਨਿਸ਼ਾਨੀ ਦਸਮੇਸ਼ ਦੀ ਏ।
ਸ਼ਾਇਰ ਦਾ ਕਹਿਣ ਤੋਂ ਭਾਵ ਹੈ ਕਿ ਕਹਾਣੀਆਂ ਤੇ ਬੜੀਆਂ ਪੜੀਆਂ ਵੇਦਾਂ ਦੇ ਵਿੱਚੋਂ ਪੁਰਾਣਾਂ ਦੇ ਵਿੱਚੋਂ, ਪਰ ਸਾਰਿਆਂ ਤੋਂ ਦੁੱਖਾਂ ਭਰੀ ਜਿਹੜੀ ਕਹਾਣੀ ਹੈ ਉਹ ਤੇ ਦਸਮੇਸ਼ ਦੀ ਹੈ, ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਹੈ। ਇਸ ਤੋਂ ਇਲਾਵਾ ਸਤਿਗੁਰਾਂ ਨੇ ਸ਼ੇਰ ਦਾ ਸਰੂਪ ਖਾਲਸੇ ਨੂੰ ਬਖਸ਼ਿਆ, ਇਹ ਮਿਹਰਬਾਨੀ ਉਹਨਾਂ ਨੇ ਕੀਤੀ। ਇਸ ਤੋਂ ਇਲਾਵਾ ਕਹਿੰਦੇ ਨੇ ਕੱਛ ਕੜਾ ਤੇ ਕੇਸ ਕਿਰਪਾਨ ਕੰਘਾ, ਇਹ ਖਾਸ ਨਿਸ਼ਾਨੀ ਦਸਮੇਸ਼ ਦੀ ਹੈ। ਦਸਮੇਸ਼ ਦੇ ਸਿੱਖ ਦੀ ਇਹ ਖਾਸ ਨਿਸ਼ਾਨੀ ਹੈ ਕਿ ਉਹ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ। ਸੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਖਾਲਸੇ ਨੂੰ ਕਿ ਪੰਜਾਂ ਕਕਾਰਾਂ ਦੇ ਧਾਰਨੀ ਤੁਸੀਂ ਬਣਨਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਇਹਨਾਂ ਪੰਜਾਂ ਕਕਾਰਾਂ ਨੂੰ ਵੀ ਦੂਰ ਨਹੀਂ ਕਰਨਾ, ਭਾਵ ਕਿ ਇਹਨਾਂ ਦੇ ਧਾਰਨੀ ਬਣ ਕੇ ਰਹਿਣਾ।
ਬਾਜੇ ਸੋਰ ਲੋਕ ਮੈਂ ਦਮਾਵੇਂ ਗੁਰੂ ਫਤਿਹ ਸੁਣ, ਮੰਗਲ ਕੋਲਾਹਲ ਅਨੇਕ ਬਿਦ ਹੋਏ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਸੁਰਾਂ ਦੇ ਲੋਕ ਦੇ ਵਿੱਚ ਬਹੁਤ ਵੱਡੇ ਵੱਡੇ ਨਗਾਰੇ ਖੜਕੇ ਨੇ, ਬੜੀਆਂ ਦੇਵਤਿਆਂ ਨੇ ਖੁਸ਼ੀਆਂ ਉਸ ਵੇਲੇ ਮਨਾਈਆਂ।
ਰਹੋ ਜਗ ਧਰਮ ਕਰਮ ਹੋਮ ਜਗ, ਆਦ ਤੁਰਕ ਬਿਨਾਸ਼ਨ ਕੋ ਪਾਏ ਸਭ ਕੋਏ ਹੈ।
ਭਾਵ ਕੇ ਜਗ ਦੇ ਉੱਤੇ ਧਰਮ ਰਹੇਗਾ, ਕਾਇਮ ਰਹੇਗਾ। ਕਰਮ ਹੋਮ ਜਗ ਆਦ ਤੁਰਕ ਬਿਨਾਸ਼ਤਾ ਕੋ ਪਾਏ ਹੈ, ਭਾਵ ਕੇ ਸਾਰੇ ਦੇ ਸਾਰੇ ਚੰਗੇ ਕਰਮ ਹੋਣਗੇ। ਹੁਣ ਜਗਤ ਦੇ ਵਿੱਚ ਜਗ ਧਰਮ ਕਰਮ ਹੋਣਾ ਆਦ ਸਭ ਬਚ ਗਏ ਨੇ ਤੇ ਤੁਰਕ ਸਾਰੇ ਵਿਨਾਸ਼ਤਾ ਨੂੰ ਪਾਉਣਗੇ।
ਅਪਸਰਾ ਨਾਚ ਕਰ ਰਿਦੇ ਦੇਵ ਮੋਦ ਤਰ, ਕੌਤਕ ਅਨੇਕ ਤੋਂ ਬਿਨਾਸ ਦਤ ਸਮੋਏ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਪਸਰਾਂ ਨਾਚ ਨੂੰ ਨੱਚਦੀਆਂ ਨੇ, ਇਸ ਤੋਂ ਇਲਾਵਾ ਜਿੰਨੇ ਵੀ ਦੇਵੀ ਦੇਵਤੇ ਨੇ ਉਹ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਭਰੇ ਹੋਏ ਨੇ।
ਗੁਰੂ ਟੇਗ ਤਾਹੀ ਦੇਨੇ ਆਵਤ ਕਰਾਹ ਗਣ, ਹੋ ਤੇ ਅਰਦਾਸ ਬਰ ਤਾਵੇਂ ਚਿੱਤ ਚਾਏ ਕਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਦਿਨ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਆਂ ਨੇ ਲਿਖਿਆ ਕਿ 1100 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਸੀ। ਜਿਹੜਾ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਸੀ ਉਹਨੂੰ ਲਿਆਂਦਾ ਗਿਆ, ਅਰਦਾਸਾ ਕੀਤਾ ਗਿਆ ਤੇ ਚਿੱਤ ਦੇ ਚਾਹ ਦੇ ਨਾਲ ਉਹ ਕੜਾਹ ਪ੍ਰਸ਼ਾਦ ਵਰਤਾ ਦਿੱਤਾ।
ਕੱਛ ਪਹਿਰੀ ਜੀਐ ਰਹਿਤ ਗੁਰ ਤੀਜੀਐ, ਨਾਮ ਕੁਝ ਪੀਜੀਐ ਜਹਾਜ਼ ਗੁਰ ਪਾਏ ਕਰ।
ਸਤਿਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਦੇ ਰਹੇ ਨੇ ਕਿ ਕਛਹਿਰੇ ਨੂੰ ਧਾਰਨ ਹਮੇਸ਼ਾ ਕਰਕੇ ਰੱਖਣਾ, ਰਹਿਤ ਦੇ ਧਾਰਨੀ ਬਣਨਾ ਹੈ। ਇਸ ਤੋਂ ਇਲਾਵਾ ਨਾਮ ਦਾ ਜਾਪ ਕਰਨਾ ਹੈ, ਇਹ ਨਾਮ ਰੂਪੀ ਜਹਾਜ਼ ਦੇ ਉੱਤੇ ਸਾਰਿਆਂ ਨੇ ਅਸਵਾਰ ਹੋਣਾ।
ਰੱਖਣੀ ਰਹਿਤ ਸੁਧ ਸਿੱਖੀ ਕੋ ਸਹਿਤ ਸਿੱਖ, ਮੇਰੋ ਸਿਰ ਤਾਜ ਸੋਏ ਸੰਸੈ ਹੋਣਾ ਕਾਏ ਕਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਹਿਤ ਰੱਖਣੀ ਹੈ, ਸ਼ੁੱਧ ਸਿੱਖੀ ਦੇ ਸਮੇਤ ਰਹਿਣਾ ਹੈ। ਮੇਰੋ ਸਿਰਤਾਜ ਸੋਏ ਸੰਸੈ ਹੁਨਾ ਕਾਏ ਕਰ, ਭਾਵ ਕੇ ਜਿਹੜਾ ਰਹਿਤ ਨੂੰ ਰੱਖੇਗਾ, ਜਿਹੜਾ ਸਿੱਖ ਮਰਿਆਦਾ ਦਾ ਧਾਰਨੀ ਬਣੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਮੇਰਾ ਸਿਰਤਾਜ ਹੈ, ਉਹ ਭਾਵ ਕੇ ਮੇਰੇ ਗੁਰੂ ਦੇ ਤੁਲ ਹੈ ਜਿਹੜਾ ਰਹਿਤ ਨੂੰ ਰੱਖੇਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਇੱਕ ਮਿੰਟ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਆਪਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਹੀਂ ਵੀ ਮੰਨਦੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਸਤਿਗੁਰੂ ਰਾਮ ਸਿੰਘ ਨੂੰ ਗੁਰੂ ਨਹੀਂ ਮੰਨਦੇ, ਕਮ ਸੇ ਕਮ ਇਹ ਤੇ ਮੰਨਦੇ ਨੇ ਕਿ ਰਹਿਤ ਮਰਿਆਦਾ ਦੇ ਪੂਰੇ ਧਾਰਨੀ ਸਨ। ਸੱਚੇ ਪਾਤਸ਼ਾਹ ਜੀ ਦੇ ਵਾਸਤੇ ਇਸ ਤਰ੍ਹਾਂ ਦਾ ਵਾਕ ਹੈ,
ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ।
ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ ਕਿ ਜਿਹੜਾ ਰਹਿਤ ਮਰਿਆਦਾ ਦੇ ਵਿੱਚ ਰਹਿੰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਮੇਰਾ ਸਾਹਿਬ ਹੈ, ਉਹ ਮੇਰਾ ਗੁਰੂ ਹੈ ਤੇ ਮੈਂ ਉਸਦਾ ਚੇਰਾ ਹਾਂ, ਭਾਵ ਕੇ ਐਸੀ ਉੱਚੀ ਜਿਹੜੀ ਰਹਿਤ ਮਰਿਆਦਾ ਹੈ ਉਹਦਾ ਸਨਮਾਨ ਸਤਿਗੁਰਾਂ ਨੇ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਗੋਬਿੰਦ ਸਿੰਘ ਕਹਿੰਦਾ ਕਿ ਜਿਹੜਾ ਰਹਿਤ ਰੱਖਦਾ ਮੈਂ ਉਹਦਾ ਚੇਲਾ, ਤੇ ਫਿਰ ਅਸੀਂ ਤੁਸੀਂ ਕੌਣ ਹੁੰਦੇ ਹਾਂ ਜਿਹੜੇ ਗੁਰੂ ਰਾਮ ਸਿੰਘ ਨੂੰ ਗੁਰੂ ਪ੍ਰਵਾਨ ਨਹੀਂ ਕਰਦੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਮੇਰੋ ਸਿਰਤਾਜ ਸੋਏ ਸੰਸੈ ਹੁਣਾ ਕਾਇ ਕਰ। ਕਿਸੇ ਪ੍ਰਕਾਰ ਦੀ ਇਸ ਗੱਲ ਦੇ ਵਿੱਚ ਸ਼ੰਕਾ ਨਹੀਂ ਹੈ, ਸ਼ੱਕ ਨਹੀਂ ਹੈ ਕਿ ਜਿਹੜਾ ਪੂਰੀ ਰਹਿਤ ਨੂੰ ਧਾਰਨ ਕਰੇਗਾ ਉਹ ਮੇਰਾ ਸਿਰਮੌਰ ਹੈ, ਉਹ ਮੇਰਾ ਸਰਤਾਜ ਹੈ ਤੇ ਮੈਂ ਉਹਦਾ ਚੇਲਾ। ਅੰਮ੍ਰਿਤ ਕੋ ਪਾਣ ਕਰ ਅੰਮ੍ਰਿਤ ਧਿਆਨ ਧਾਰ, ਅਮਰ ਸਰੂਪ ਹੋਏ ਸੋਦਾ ਸਰ ਨਾਇ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੰਮ੍ਰਿਤ ਨੂੰ ਪਾਣ ਕਰੋ, ਭਾਵ ਕੇ ਅੰਮ੍ਰਿਤ ਨੂੰ ਛਕੋ, ਅੰਮ੍ਰਿਤ ਧਿਆਨ ਧਾਰ। ਇਸ ਤੋਂ ਇਲਾਵਾ ਜਿਹੜਾ ਧਿਆਨ ਧਾਰਨ ਕਰਨਾ ਹੈ ਉਹ ਵੀ ਅੰਮ੍ਰਿਤ ਰੂਪੀ ਅਕਾਲ ਪੁਰਖ ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਰਹਿਤਾਂ ਸਿਖਾਈਆਂ। ਬਾਰ ਬਦੂਣ ਕੇ ਸੰਗ ਰਮੈ ਨਰ, ਸੰਗਤ ਮੈਂ ਨਹੀਂ ਮੇਲ ਸੋ ਪਾਵੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਬਾਰਾ ਤਾਕੀਦ ਕਰਦੇ ਨੇ, ਦੁਬਾਰਾ ਹਦਾਇਤ ਕਰਦੇ ਨੇ ਕਿ ਜਿਹੜਾ ਵੀ ਮੇਰਾ ਸਿੱਖ ਹੈ ਉਹ ਕਦੇ ਵੀ ਵੇਸਵਾ ਨਾ ਭੋਗ ਨਾ ਕਰੇ, ਵੇਸਵਾ ਰਮਣ ਨਾ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਵੇਸਵਾ ਗਾਮੀ ਹੋਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਗਤ ਮੇਂ ਨਹੀਂ ਮੇਲ ਪਾਵੈ, ਉਹ ਸੰਗਤ ਦੇ ਵਿੱਚ ਮੇਲਿਆ ਨਹੀਂ ਜਾਏਗਾ। ਸੋ ਨਹੀਂ ਸਿੱਖ ਗੁਰੂ ਨਹੀਂ ਮੈਂ ਤੇ, ਲੋਕ ਪਰਲੋਕ ਸੋ ਮੂਲ ਨਸਾਵੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਇਹ ਵੱਡੀ ਗਲਤੀ ਕਰੇਗਾ ਉਹ ਮੇਰਾ ਸਿੱਖ ਨਹੀਂ ਹੈ ਤੇ ਮੈਂ ਉਹਦਾ ਗੁਰੂ ਨਹੀਂ ਹੈ, ਲੋਕ ਪਰਲੋਕ ਉਹਦਾ ਸਾਰਾ ਖਤਮ ਹੋ ਜਾਏਗਾ ਜਿਹੜਾ ਸਿੱਖ ਮੇਰੇ ਇਸ ਹੁਕਮ ਦੀ ਨਾ ਫਰਮਾਨੀ ਕਰੇਗਾ। ਜੋ ਪਛਤਾਏ ਪਰ ਸ਼ਰਨੀ ਪੁਨ, ਆਪਣੋ ਦੋਸ਼ ਸਮੂਹ ਨਸਾਵੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਏਡਾ ਕਰੜਾ ਬਚਨ ਕੀਤਾ ਕਿ ਜੇਕਰ ਕੋਈ ਐਸੀ ਗਲਤੀ ਕਰਦਾ ਉਹ ਮੇਰਾ ਸਿੱਖ ਨਹੀਂ ਹੈ ਤੇ ਮੈਂ ਉਹਦਾ ਗੁਰੂ ਨਹੀਂ ਹੈ, ਸਿੱਖ ਡਰ ਗਿਆ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੇਕਰ ਕੋਈ ਮੂਰਖ ਐਸੀ ਗਲਤੀ ਕਰ ਬੈਠਦਾ ਤੇ ਫਿਰ ਸੱਚੇ ਪਾਤਸ਼ਾਹ ਕਿਵੇਂ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਜੋ ਪਛਤਾਏ ਪਰੈ ਸ਼ਰਣੀ ਪੁਣੇ, ਆਪਣੋ ਦੋਸ਼ ਸਮੂਹ ਸੁਣਾਵੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਫਿਰ ਪਛਤਾਵਾ ਕਰਦਾ ਤੇ ਗੁਰਾਂ ਦੀ ਚਰਨ ਦੇ ਸਰਨ ਦੇ ਵਿਚ ਆਣ ਕੇ ਡਿੱਗਦਾ ਤੇ ਫਿਰ ਉਸ ਨੂੰ ਇੰਜ ਕਰਨਾ ਪਵੇਗਾ ਕਿ ਸਾਰੀ ਸੰਗਤ ਦੇ ਸਾਹਮਣੇ ਆਪਣੇ ਦੋਸ਼ ਨੂੰ ਸੁਣਾਉਣਾ ਪਵੇਗਾ, ਦੱਸਣਾ ਪਵੇਗਾ। ਦੇ ਤਨਖਾਹ ਵਿਸਾਲ ਪਦਾਰਥ, ਫੇਰ ਨਹੀਂ ਮਨ ਤਾਹ ਮੈਂ ਲਾਵੈ। ਸੰਗਤ ਦੇ ਸਾਹਮਣੇ ਸੁਣਾ ਕੇ ਫੇਰ ਉਹਨੂੰ ਸਜ਼ਾ ਦਿੱਤੀ ਜਾਵੇਗੀ, ਤਨਖਾਹ ਲਾਈ ਜਾਏਗੀ, ਵਿਸ਼ਾਲ ਪਦਾਰਥ ਅਰਪਣ ਕਰਨੇ ਪੈਣਗੇ ਸੰਗਤ ਨੂੰ। ਫੇਰ ਨਹੀਂ ਮਨ ਤਾਂ ਹੀ ਮਿਲਾਵਾ, ਪਰ ਇਸ ਤੋਂ ਇਲਾਵਾ ਅੱਗੇ ਵਾਸਤੇ ਉਹਨੂੰ ਤੌਬਾ ਕਰਨੀ ਪਵੇਗੀ ਕਿ ਫੇਰ ਐਸਾ ਦੋਸ਼ ਕਦੇ ਵੀ ਧਾਰਨ ਨਾ ਕਰੇ। ਸਤਿਗੁਰੂ ਜੀ ਕਹਿੰਦੇ ਨੇ ਆਦ ਸੁਦਾਸਰ ਜੇ ਗੁਰਦੁਆਰ ਬਿਲੋਕੈ ਜਾਏ ਪਾਪ ਗਵਾਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਦਾ ਸਰੋਵਰ ਹੈ, ਭਾਵ ਕੇ ਅੰਮ੍ਰਿਤਸਰ ਹੈ, ਸ਼੍ਰੋਮਣੀ ਗੁਰਦੁਆਰਾ ਹੈ, ਗੁਰੂ ਧਾਮ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਐਸਾ ਪਾਪੀ ਭਾਵੇਂ ਉਸ ਅੰਮ੍ਰਿਤ ਸਰੋਵਰ ਦੇ ਵਿੱਚ ਨਹਾ ਕੇ ਆ ਜਾਵੇ, ਅਨੇਕਾਂ ਗੁਰਦੁਆਰਿਆਂ ਦਾ ਜਾ ਕੇ ਦਰਸ਼ਨ ਕਰ ਦੇਵੇ, ਨਾ ਪਾਪ ਗਵਾਵੈ, ਇਹਦਾ ਪਾਪ ਕਦੇ ਐਸਾ ਕੀਤਾ ਹੋਇਆ ਨਹੀਂ ਉਤਰ ਸਕਦਾ। ਤੋ ਪੀ ਜਥਾਵਤ ਸਿੱਖਣ ਕੇ ਸਮ, ਕੋਈ ਉਪਚਾਰ ਤੇ ਹੋਣ ਨਾ ਪਾਵੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਮਰਜ਼ੀ ਚਲਾ ਜਾਵੇ ਇਹ ਪਾਪ ਦੋਸ਼ ਲੱਥ ਨਹੀਂ ਸਕਦਾ, ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਖਸ਼ਿਆ ਤੇ ਇੱਕ ਵਾਰੀ ਜਾਵੇਗਾ, ਪਰ ਜਥਾਵਤ ਸਿੱਖ ਕੇ ਸਮ ਨਹੀਂ। ਭਾਵ ਕੇ ਜਿਹੜੇ ਸਹੀ ਸਿੱਖ ਨੇ, ਅਸਲੀ ਸਿੱਖ, ਉਹਨਾਂ ਦੀ ਬਰਾਬਰੀ ਉਹ ਸਿੱਖ ਕਦੇ ਵੀ ਕਰ ਨਹੀਂ ਸਕਦਾ, ਭਾਵੇਂ ਕਿੰਨੇ ਉਪਚਾਰ ਕਰੇ, ਕਿੰਨੇ ਯਤਨ ਕਰੇ। ਦੀਹ ਕਲੰਕਤ ਹੈ ਸਰੀਤ, ਜਥਾ ਫੁੱਟ ਬਾਸਣ ਪਾਜ ਲਗਾਵੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਦੇ ਮੱਥੇ ਦੇ ਉੱਤੇ ਬਹੁਤ ਵੱਡਾ ਇਹ ਕਲੰਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਕੋਈ ਭਾਂਡਾ ਟੁੱਟ ਜਾਂਦਾ ਹੈ ਤੇ ਫਿਰ ਭਾਂਡੇ ਨੂੰ ਗਾਂਢਾ ਲਾ ਦਿੱਤਾ ਜਾਂਦਾ, ਭਾਵ ਕੇ ਟਾਂਕਾ ਲਾ ਕੇ ਭਾਂਡੇ ਨੂੰ ਸਵਾਰ ਲਿਆ ਜਾਂਦਾ ਤਾਂ ਕਿ ਭਾਂਡਾ ਕੰਮ ਦੇਵੇ। ਸਤਿਗੁਰੂ ਜੀ ਕਹਿੰਦੇ ਨੇ ਦਾਗ ਨਾ ਜਾਤ ਦਿਖਾਈ ਸੋ ਦੇਤ ਪਰੰਤ ਸੋ ਬਾਸਨ ਕਾਜ ਹੀ ਆਵੇ। ਭਾਂਡਾ ਟੁੱਟ ਜਾਂਦਾ ਹੈ, ਉਹਨੂੰ ਗੰਢਿਆ ਜਾਂਦਾ, ਟਾਂਕਾ ਲਾ ਦਿੱਤਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਂਡਾ ਕੰਮ ਤੇ ਆ ਜਾਂਦਾ ਹੈ, ਕੰਮ ਤੇ ਫੇਰ ਵੀ ਸਾਰਦਾ ਰਹਿੰਦਾ, ਪਰ ਉਹ ਜਿਹੜਾ ਦਾਗ ਹੈ ਟੰਕੇ ਵਾਲਾ ਉਹ ਨਹੀਂ ਜਾਂਦਾ। ਭਾਵ ਕੇ ਜਿਹੜਾ ਵੇਸਵਾ ਗਾਮੀ ਹੋਵੇਗਾ ਇੱਕ ਵਾਰੀ ਉਹਨੂੰ ਤਨਖਾਹ ਲਾ ਕੇ ਸਜ਼ਾ ਲਾ ਕੇ ਬਖਸ਼ਿਆ ਜਾ ਸਕਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੀ ਗੱਲ ਨਹੀਂ ਰਵੇਗੀ। ਭਾਵ ਕੇ ਜਿਸ ਤਰ੍ਹਾਂ ਭਾਂਡਾ ਕੰਮ ਤੇ ਭਾਵੇਂ ਫੇਰ ਦੇ ਜਾਂਦਾ ਪਰ ਦੂਜਿਆਂ ਦੇ ਨਾਲ ਨਹੀਂ ਰਲਦਾ, ਉਹ ਦਾਗੀ ਹੋ ਜਾਂਦਾ, ਉਹ ਟਾਂਕਾ ਦਿਖਾਈ ਦਿੰਦਾ, ਇਸੇ ਤਰ੍ਹਾਂ ਦਾ ਉਹ ਸਿੱਖ ਹੋਵੇਗਾ ਜਿਹੜਾ ਵੇਸਵਾ ਗਾਮੀ ਹੋਵੇਗਾ।
ਯਾਹੀ ਤੇ ਜਾਣ ਕਲੰਕ ਅਮੇਟ ਨਿਸ਼ਾਂਕ ਹੋਵੇ ਕੇ ਸੋ ਰਮਣਾ ਤਾਹੀ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਨੂੰ ਤੁਸੀਂ ਬਹੁਤ ਵੱਡਾ ਕਲੰਕ ਜਾਣੋ, ਜਿਹੜਾ ਕਲੰਕ ਅਮੇਟ ਹੈ, ਜਿਹਨੂੰ ਮੇਟਿਆ ਪੂਰੇ ਤਰੀਕੇ ਦੇ ਨਾਲ ਜਾ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੂਰੇ ਖਿਆਲ ਦੇ ਨਾਲ ਇਸ ਬਚਨ ਦੇ ਉੱਤੇ ਪਹਿਰਾ ਦਿਓ, ਕਦੇ ਐਸੀ ਗਲਤੀ ਹੋਵੇ ਹੀ ਨਾ।
ਔਰ ਸਭ ਰਹਿਤਾ ਦ੍ਰਿੜ ਰੱਖੋ ਧੀਰਜ ਧਾਰ ਕੇ ਤਿਆਗੋ ਨਾਹੀ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਹੋਰ ਜਿਹੜੀਆਂ ਮੈਂ ਤੁਹਾਨੂੰ ਰਹਿਤਾ ਦੱਸੀਆਂ ਨੇ ਉਹਨਾਂ ਸਾਰਿਆਂ ਨੂੰ ਤੁਸੀਂ ਧਾਰਨ ਕਰਨਾ, ਧੀਰਜ ਨੂੰ ਧਾਰਨ ਕਰਕੇ ਰਹਿਤਾਂ ਦਾ ਤਿਆਗ ਨਹੀਂ ਕਰਨਾ, ਇਹਨਾਂ ਨੂੰ ਛੱਡਣਾ ਨੇ।
ਜੋ ਜਗ ਝੂਠ ਧਰਮ ਬਿਨਾਸ਼ਕ ਨਾ ਛੋਭੋ ਕਰੀਏ ਵਿਦ ਕਾਹੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤੋਂ ਬਾਅਦ ਕਹਿੰਦੇ ਨੇ ਕਿ ਜਗਤ ਝੂਠ ਦੇ ਲਾਗੇ ਨਹੀਂ ਜਾਣਾ। ਤੰਬਾਕੂ ਨੂੰ ਆਖਿਆ ਜਾਂਦਾ ਜਗਤ ਝੂਠ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਿਆਨ ਕਰਦੇ ਨੇ ਕਿ ਜਗਤ ਝੂਠ ਇਸ ਨੂੰ ਇਸ ਕਰਕੇ ਆਖਿਆ ਜਾਂਦਾ ਕਿਉਂਕਿ ਐਸਾ ਸਮਾਂ ਹੀ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਅੱਜ ਕੱਲ ਤੇ ਸਿਰਗਟਾਂ ਹੋ ਗਈਆਂ ਨੇ, ਬੇੜੀਆਂ ਹੋ ਗਈਆਂ ਨੇ, ਪਰ ਪਹਿਲਾਂ ਹੁੱਕਾ ਹੁੰਦਾ ਸੀ। ਹੁੱਕਾ ਇੱਕ ਨੇ ਛੱਡਿਆ, ਦੂਸਰੇ ਨੇ ਮੂੰਹ ਦੇ ਵਿੱਚ ਪਾ ਲਿਆ, ਦੂਸਰੇ ਨੇ ਛੱਡਿਆ, ਤੀਸਰੇ ਨੇ ਮੂੰਹ ਦੇ ਵਿੱਚ ਪਾ ਲਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਹੁੱਕੇ ਹੁੰਦੇ ਸੀ, ਇਸ ਕਰਕੇ ਸਾਰੇ ਜਗਤ ਦੀ ਝੂਠ ਇਕੱਠੀ ਹੋ ਜਾਂਦੀ ਸੀ, ਇਸ ਕਰਕੇ ਤੰਬਾਕੂ ਨੂੰ ਜਗਤ ਝੂਠ ਲਿਖਿਆ ਗਿਆ ਔਰ ਆਖਿਆ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਤੰਬਾਕੂ ਨੂੰ ਜਗਤ ਝੂਠ ਆਖਿਆ ਜਾਂਦਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜੀ ਜਗਤ ਝੂਠ ਹੈ ਇਹ ਧਰਮ ਦਾ ਵਿਨਾਸ਼ ਕਰਦੀ ਹੈ। ਭਾਵ ਕੇ ਤੰਬਾਕੂ ਧਰਮ ਦਾ ਵਿਨਾਸ਼ ਕਰਦਾ, ਇਸ ਕਰਕੇ ਕਦੇ ਇਹਨੂੰ ਹੱਥ ਵੀ ਨਾ ਛੁਹਾਵੇ, ਲਾਗੇ ਨਾ ਜਾਵੇ ਤੰਬਾਕੂ ਦੇ।
ਨੀਰ ਸ਼ਨਾਨ ਜਪੋ ਸਤਨਾਮ ਕਰੋ ਹਿਤ ਦਾਨ ਮਹਾ ਸ਼ੁਭ ਜਾਹੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ਼ਨਾਨ ਕਰੋ, ਨਾਮ ਦਾ ਜਾਪ ਕਰੋ ਔਰ ਇਸ ਤੋਂ ਇਲਾਵਾ ਦਾਨ ਕਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਤਿੰਨੇ ਚੀਜ਼ਾਂ ਪ੍ਰਮੁੱਖ ਨੇ ਗੁਰਸਿੱਖੀ ਦੇ ਵਿੱਚ, ਨਾਮ ਦਾਨ ਤੇ ਇਸ਼ਨਾਨ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਵੀ ਆਉਂਦਾ ਹੈ ਗੁਰਮੁਖ ਨਾਮ ਦਾਨ ਇਸ਼ਨਾਨ। ਭਾਵ ਕੇ ਜਿਹੜਾ ਨਾਮ ਜਪਦਾ ਹੈ, ਜਿਹੜਾ ਦਾਨ ਕਰਦਾ, ਜਿਹੜਾ ਇਸ਼ਨਾਨ ਕਰਦਾ ਹੈ, ਉਹੀ ਗੁਰੂ ਦਾ ਸਿੱਖ ਹੈ, ਉਹੀ ਗੁਰਮੁਖ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਮੁੱਖ ਚੀਜ਼ਾਂ ਨੇ ਨਾਮ ਜਪਣਾ, ਦਾਨ ਕਰਨਾ ਤੇ ਇਸ਼ਨਾਨ ਕਰਨਾ। ਸਤਿਗੁਰੂ ਜੀ ਕਹਿੰਦੇ ਨੇ ਸਾਰੇ ਇਸ ਗੱਲ ਦੇ ਧਾਰਨੀ ਬਣੋ।
ਸ੍ਰੀ ਅਸਕੇਤ ਤੇ ਲੈ ਬਖਸ਼ੀਸ਼ ਬਣੋ ਛੇਤੀਸ਼ ਹੱਥੋਂ ਤੁਰ ਕਾਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਤੋਂ ਬਖਸ਼ੀਸ਼ ਲੈ ਕੇ, ਉਹਦੇ ਤੋਂ ਵਰਦਾਨ ਲੈ ਕੇ ਤੁਸੀਂ ਧਰਤੀ ਦੇ ਮਾਲਕ ਬਣੋ ਤੁਰਕਾਂ ਦਾ ਨਾਸ਼ ਕਰਕੇ।
ਸੰਗਰ ਤੇ ਨ ਮਿਟੈ ਕਬਹੂ ਦੂਹ ਲੋਕਣ ਕੋ ਸੁਖ ਜਾਣ ਮਹਾਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਖਾਲਸੇ ਸਿੰਘ ਨੂੰ ਚਾਹੀਦਾ ਕਿ ਕਦੇ ਵੀ ਸੰਗਰ ਤੋਂ ਨਾ ਟਲੇ, ਭਾਵ ਕੇ ਯੁੱਧ ਭੂਮੀ ਤੋਂ ਕਦੇ ਵੀ ਮੂੰਹ ਨਾ ਮੋੜੇ। ਦੋਵਾਂ ਲੋਕਾਂ ਦੇ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਸੰਗਰ ਕਰਦਾ, ਜਿਹੜਾ ਜੰਗ ਲੜਦਾ। ਸਤਿਗੁਰਾਂ ਨੇ ਐਸੇ ਹੁਕਮ ਤਾਂ ਦਿੱਤੇ ਨੇ ਕਿਉਂਕਿ ਸਮਾਂ ਹੀ ਵੈਸਾ ਸੀ, ਸਮਾਂ ਹੀ ਜੁੱਧਾਂ ਦਾ ਸੀ, ਜੰਗਾਂ ਦਾ ਸੀ। ਸਤਿਗੁਰੂ ਜੀ ਕਹਿੰਦੇ ਨੇ ਦੋਵਾਂ ਲੋਕਾਂ ਦੇ ਸੁਖ ਪ੍ਰਾਪਤ ਹੁੰਦੇ ਨੇ ਜਿਹੜਾ ਜੰਗ ਕਰਦਾ।
ਰਾਜ ਕਰੋ ਤਮ ਕੋ ਪ੍ਰਤਿਪਾਰੋ ਭੋਗੋ ਭੋਗ ਅਨੇਕ ਬੇਦਾਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜ ਦੀ ਪ੍ਰਾਪਤੀ ਹੋਵੇਗੀ ਜੇਕਰ ਧਰਮ ਦੀ ਪ੍ਰਤਿਪਾਲਣਾ ਕਰੋਗੇ, ਤੇ ਫੇਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਸਾਰੇ ਐਸ਼ੋ ਆਰਾਮ, ਸਾਰੇ ਸੁਖ ਮਿਲਣਗੇ।
ਅੰਤ ਸਮੇਂ ਗਤ ਆਛੀ ਕੋ ਪ੍ਰਾਪਤ ਆਣ ਪਿਖੋ ਆਪਣੇ ਨਾ ਸਮਾਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਹੋਰ ਕਿਸੇ ਨੂੰ ਆਪਣੇ ਵਰਗਾ ਸਮਾਨ ਨਾ ਦੇਖੋ, ਭਾਵ ਕੇ ਸੁਰਤ ਨੂੰ ਇੰਨਾ ਉੱਚਾ ਰੱਖੋ ਕਿ ਤੁਹਾਡੇ ਨਾਲ ਕੋਈ ਮਿਲੇ ਹੀ ਨਾ। ਸਤਿਗੁਰੂ ਜੀ ਕਹਿੰਦੇ ਨੇ ਅੰਤ ਦੇ ਵੇਲੇ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਜੇ ਸਿਰ ਗੁੰਮ ਅਹ ਜਗ ਮੈਂ ਮਰਨੇ ਪਰਨੇ ਮੈਂ ਮੇਲ ਨਾ ਕੀਜੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਸਿਰ ਗੁੰਮ ਨੇ ਉਹਨਾਂ ਦਾ ਭਾਵੇਂ ਕੋਈ ਮਰ ਜਾਵੇ ਤੇ ਭਾਵੇਂ ਕੋਈ ਜੰਮ ਪਵੇ, ਤੁਸੀਂ ਉਹਨਾਂ ਦੇ ਨਾਲ ਮੇਲ ਨਹੀਂ ਰੱਖਣਾ। ਸਿਰ ਗੁੰਮ ਕਿਹਨੂੰ ਕਹਿੰਦੇ ਨੇ? ਇਹਦਾ ਭਾਵੇ ਆਮ ਕਰਕੇ ਆਪਾਂ ਇਸ ਗੱਲ ਨੂੰ ਮੰਨਦੇ ਹਾਂ ਕਿ ਜਿਹੜਾ ਪਹਿਲਾਂ ਗੁਰੂ ਨੂੰ ਮੰਨਦਾ ਹੈ ਤੇ ਫਿਰ ਗੁਰੂ ਤੋਂ ਮੂੰਹ ਮੋੜ ਜਾਂਦਾ ਉਹਨੂੰ ਆਖਿਆ ਜਾਂਦਾ ਬੇਮੁੱਖ। ਉਹਨਾਂ ਮਨੁੱਖਾਂ ਨੂੰ ਬੇਮੁੱਖ ਨਹੀਂ ਆਖਿਆ ਜਾਂਦਾ ਜਿਹੜੇ ਕਦੇ ਗੁਰੂ ਨੂੰ ਮੰਨਦੇ ਹੀ ਨਹੀਂ, ਭਾਵ ਕੇ ਜਿਹੜੇ ਨਾਸਤਕ ਨੇ ਜਿਹੜੇ ਕਿਸੇ ਗੁਰੂ ਨੂੰ ਕਿਸੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਨੂੰ ਬੇਮੁੱਖ ਨਹੀਂ ਆਖਿਆ ਜਾ ਸਕਦਾ। ਬੇਮੁੱਖ ਉਹ ਮਨੁੱਖ ਹੁੰਦੇ ਨੇ ਜਿਹੜੇ ਪਹਿਲਾਂ ਤੇ ਗੁਰੂ ਪ੍ਰਵਾਨ ਕਰਦੇ ਨੇ ਤੇ ਫਿਰ ਮੂੰਹ ਮੋੜ ਜਾਂਦੇ ਨੇ, ਉਹ ਬੇਮੁੱਖ ਨੇ। ਜਿਹੜੇ ਕਦਾਚਿਤ ਵੀ ਕਦੇ ਕਿਸੇ ਨੂੰ ਮੰਨਦੇ ਨੇ ਉਹ ਬੇਮੁੱਖ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਹੜੇ ਗੁਰੂ ਨੂੰ ਮੰਨ ਕੇ ਫਿਰ ਮੂੰਹ ਮੋੜ ਜਾਂਦੇ ਨੇ ਉਹ ਬੇਮੁੱਖ ਨੇ। ਇਸੇ ਤਰੀਕੇ ਦੇ ਨਾਲ ਹੁਣ ਸਿਰ ਗੁੰਮ ਦਾ ਭਾਵ ਇਹ ਹੈ ਕਿ ਪਹਿਲਾਂ ਕੇਸ ਰੱਖ ਲੈਣੇ, ਪਹਿਲਾਂ ਰਹਿਤ ਰੱਖ ਲੈਣੀ, ਅੰਮ੍ਰਿਤ ਛਕ ਲੈਣਾ, ਸਾਰਾ ਕੁਝ ਕਰ ਲੈਣਾ ਤੇ ਫਿਰ ਸਿਰ ਮਨਾ ਦੇਣਾ। ਜਿਹੜੇ ਰਹਿਤ ਦੇ ਤਾਰਨੀ ਬਣ ਕੇ ਅੰਮ੍ਰਿਤ ਛੱਕ ਕੇ ਕੇਸ ਰੱਖ ਕੇ ਫਿਰ ਕੇਸਾਂ ਨੂੰ ਕਟਾ ਦਿੰਦੇ ਨੇ ਉਹਨੇ ਸਿਰ ਗੁੰਮ, ਉਹਨਾਂ ਨੂੰ ਆਖਿਆ ਜਾਂਦਾ ਸਿਰ ਗੁੰਮ। ਜਿਵੇਂ ਕਿ ਗੁਰੂ ਨੂੰ ਮੰਨ ਕੇ ਫਿਰ ਮੂੰਹ ਮੋੜਨ ਵਾਲਿਆਂ ਨੂੰ ਬੇਮੁੱਖ ਆਖਿਆ ਜਾਂਦਾ, ਇਸੇ ਤਰ੍ਹਾਂ ਵਾਲਾਂ ਦੇ ਤਾਰਨੀ ਬਣ ਕੇ ਫਿਰ ਕੇਸਾਂ ਨੂੰ ਕਟਾ ਦੇਣਾ ਉਹਨਾਂ ਨੂੰ ਸਿਰ ਗੁੰਮ ਆਖਿਆ ਜਾਂਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿਹੜੇ ਸਿਰ ਗੁੰਮ ਨੇ ਪਾਵ ਕੇ ਜਿਨ੍ਹਾਂ ਨੇ ਵਾਲ ਕਟਾ ਦਿੱਤੇ ਨੇ, ਸਤਿਗੁਰੂ ਜੀ ਕਹਿੰਦੇ ਨੇ ਮਰਨੇ ਪਰਨੇ ਮੈਂ ਮੇਲ ਨਾ ਕੀਜੈ। ਉਹਨਾਂ ਦਾ ਭਾਵੇਂ ਕੋਈ ਮਰ ਜਾਵੇ ਤੇ ਭਾਵੇਂ ਜੰਮ ਪਵੇ, ਪਾਵ ਕੇ ਖੁਸ਼ੀ ਦੇ ਸਮੇਂ ਜਾਂ ਗਮੀ ਦੇ ਸਮੇਂ ਉਹਨਾਂ ਦੇ ਨਾਲ ਬਿਲਕੁਲ ਵੀ ਮਿਲਾਪ ਨਹੀਂ ਰੱਖਣਾ। ਹੈ ਦਸਵੰਦ ਗੁਰੂ ਹਿਤ ਜੇ ਤਿੰਨ ਕੋ ਨ ਕਮੀ ਤਨ ਕੋ ਸਫਲੀ ਜੈ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਗੁਰੂ ਦੇ ਪਿਆਰੇ ਸਿੱਖ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦੇ ਨੇ ਉਹਨਾਂ ਨੂੰ ਚਾਹੀਦਾ ਕਿ ਆਪਣੀ ਕਮਾਈ ਦੇ ਵਿੱਚੋਂ ਉਹ ਗੁਰੂ ਦੇ ਵਾਸਤੇ ਦਸਵੰਦ ਕੱਢਿਆ ਕਰਨ। ਤਿੰਨ ਕੋ ਕਮੀ ਨਾ ਧਨ ਕੀ ਸਫਲੀ ਜੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਸਵੰਦ ਕੱਢਣ ਦੇ ਨਾਲ ਧਨ ਦੇ ਵਿੱਚ ਕਮੀ ਨਹੀਂ ਆਉਂਦੀ, ਸਗੋਂ ਸਤਿਗੁਰੂ ਦੀ ਕਿਰਪਾ ਦੇ ਨਾਲ ਬਰਕਤ ਪੈਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਵੀ ਹੈ ਕਿ ਧਨ ਦਾਨ ਕਰਨ ਦੇ ਨਾਲ ਨਹੀਂ ਘਟਦਾ, ਕੁਚਾਲ ਚੱਲਣ ਦੇ ਨਾਲ ਧਨ ਘਟਦਾ ਹੈ। ਭਾਵ ਕਿ ਭੈੜੀਆਂ ਰੀਤਾਂ ਰਿਵਾਜਾਂ ਦੇ ਵਿੱਚ ਚੱਲਣ ਦੇ ਵਾਸਤੇ ਧਨ ਘਟਦਾ, ਕਦੇ ਦਾਨ ਕੀਤਿਆਂ ਧਨ ਦਾ ਘਾਟਾ ਨਹੀਂ ਆਉਂਦਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਸਵੰਦ ਕੱਢਣ ਦੇ ਨਾਲ ਧਨ ਘਟਦਾ ਨਹੀਂ ਹੈ, ਬਰਕਤ ਪੈਂਦੀ ਹੈ। ਇਸ ਕਰਕੇ ਗੁਰੂ ਦੇ ਸਿੱਖ ਨੂੰ ਚਾਹੀਦਾ ਕਿ ਉਹ ਦਸਵੰਦ ਜ਼ਰੂਰ ਦੇਵੇ ਆਪਣੀ ਕਿਰਤ ਕਮਾਈ ਦੇ ਵਿੱਚੋਂ। ਸ਼ਤਰਨ ਪੈ ਵਿਸ਼ਵਾਸ ਧਰੋ ਨਹੀਂ ਕੀ ਜੈ ਅਨਾਦਰ ਨਾਹੇ ਮਲੀ ਜੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਤੁਹਾਡੇ ਵੈਰੀ ਨੇ ਉਹਨਾਂ ਦੇ ਉੱਤੇ ਕਦੇ ਵੀ ਵਿਸ਼ਵਾਸ ਨੂੰ ਧਾਰਨ ਨਾ ਕਰੋ, ਹਰ ਇੱਕ ਸਮੇਂ ਹੁਸ਼ਿਆਰ ਰਹੋ। ਗੋਪ ਹੁਤੀ ਬਿਦਤਾਈ ਅਬੈਮ ਸੀਖ ਕੋ ਧਾਰ ਹਿਰਦੈ ਜਗ ਜੀਜੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਚੀਜ਼ਾਂ ਗੋਪ ਸੀ ਭਾਵ ਕੇ ਲੋਭ ਸੀਗੀਆਂ, ਭਾਵ ਕੇ ਜਿਹੜੀਆਂ ਪ੍ਰਗਟ ਨਹੀਂ ਸਨ ਚੀਜ਼ਾਂ, ਸਤਿਗੁਰੂ ਜੀ ਕਹਿੰਦੇ ਨੇ ਮੈਂ ਤੁਹਾਨੂੰ ਪ੍ਰਗਟ ਕਰਕੇ ਉਹ ਸਾਰੀਆਂ ਦੱਸੀਆਂ ਨੇ। ਇਸ ਕਰਕੇ ਸੀਖ ਕੋ ਧਾਰ ਹਿਰਦੈ ਜਗ ਜੀਜੈ, ਮੇਰੀ ਸਿੱਖਿਆ ਨੂੰ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੋ ਤੇ ਦੁਨੀਆਂ ਦੇ ਉੱਤੇ ਸੁਖਾਂ ਦੇ ਭੋਗ ਭੋਗੋ। ਬਾਹਰ ਪੰਚ ਸਿੱਖ ਕਰੇ ਕਰ ਅੰਮ੍ਰਿਤ ਦਇਓ ਛਕਾਏ, ਸੰਗਿਆ ਮੁਕਤੇ ਜਿਨ ਕਹੇ ਭਾਏ ਸਿੱਖ ਹਰ ਖਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਜ ਹੋਰ ਸਿੱਖ ਇਕੱਤਰ ਕੀਤੇ ਨੇ, ਉਹਨਾਂ ਪੰਜਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਇਆ। ਕਵੀ ਜੀ ਲਿਖਦੇ ਨੇ ਸੰਗਿਆ ਮੁਕਤੇ ਜਿਨ ਕਹੇ ਭਾਏ ਸਿੰਘ ਹਰ ਖਾਏ, ਉਹਨਾਂ ਪੰਜਾਂ ਨੂੰ ਮੁਕਤੇ ਆਖਿਆ ਜਾਂਦਾ। ਪਹਿਲਾਂ ਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਅੰਮ੍ਰਿਤ ਆਪ ਛਕਿਆ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਪੰਜਾਂ ਹੋਰਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਸੀ ਪੰਜਾਂ ਪਿਆਰਿਆਂ ਤੋਂ ਬਾਅਦ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਕਤੇ ਆਖਿਆ ਕਰਦੇ ਸੀ। ਆਮ ਤੌਰ ਦੇ ਉੱਤੇ ਸਿੱਖ ਇਤਿਹਾਸ ਦੇ ਵਿੱਚ ਚਾਲੀ ਮੁਕਤਿਆਂ ਦਾ ਜ਼ਿਕਰ ਆਉਂਦਾ। ਖਿਦਰਾਣੇ ਦੀ ਢਾਬ ਤੇ ਜਾ ਕੇ ਜਿਹੜੇ ਲੜੇ ਸਨ, ਜਿਹੜੇ ਪਹਿਲਾਂ ਵਿਦਾਵਾ ਦੇ ਕੇ ਗਏ ਸਨ ਫੇਰ ਆਣ ਕੇ ਲੜੇ ਸਨ। ਮੈਂ ਉਸ ਲੰਮੇ ਚੌੜੇ ਇਤਿਹਾਸ ਦੇ ਵੱਲ ਨਹੀਂ ਜਾਣਾ ਕਿ ਜਦੋਂ ਖਿਦਰਾਣੇ ਦੀ ਢਾਬ ਤੇ ਜੰਗ ਹੋਇਆ ਸੀ ਜਿਹਨੂੰ ਅੱਜ ਕੱਲ ਮੁਕਤਸਰ ਸਾਹਿਬ ਆਖਿਆ ਜਾਂਦਾ ਉਸ ਜਗ੍ਹਾ ਤੇ ਜਿਹੜੇ ਆਣ ਕੇ ਲੜੇ ਸੀ ਤੇ ਜਿਹੜੇ ਸ਼ਹੀਦ ਹੋਏ ਸੀ ਜਿਨ੍ਹਾਂ ਦੇ ਵਿੱਚ ਮਹਾਂ ਸਿੰਘ ਵੀ ਸ਼ਾਮਲ ਸੀ ਉਹਨਾਂ ਨੂੰ 40 ਮੁਕਤੇ ਆਖਿਆ ਜਾਂਦਾ ਇਤਿਹਾਸ ਦੇ ਵਿੱਚ। ਪਰ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਪੰਜਾਂ ਨੂੰ ਫੇਰ ਅੰਮ੍ਰਿਤ ਛਕਾਇਆ ਉਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਕਤੇ ਦਾ ਖਿਤਾਬ ਇਹਨਾਂ ਤੋਂ ਪਹਿਲਾਂ ਦਿੱਤਾ ਸੀ। ਉਹਨਾਂ ਸਿੱਖਾਂ ਨੂੰ ਵੀ ਮੁਕਤੇ ਆਖਿਆ ਜਾਂਦਾ ਸੀ ਉਹ ਵੀ ਪੰਜਾਂ ਪਿਆਰਿਆਂ ਦੀ ਤਰ੍ਹਾਂ ਪੰਜ ਸਨ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਇਸ ਪ੍ਰਸੰਗ ਨੂੰ ਅੱਗੇ ਤੋਰਾਂ। ਮੈਂ ਕੱਲ ਨੂੰ ਜ਼ਿਕਰ ਕਰਾਂਗਾ ਕਿ ਕਿਹੜੇ ਕਿਹੜੇ ਉਹ ਪੰਜ ਸਿੱਖ ਸਨ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਪੰਜਾਂ ਨੂੰ ਛਕਾਇਆ ਤੇ ਉਹਨਾਂ ਨੂੰ ਆਖਿਆ ਕਿ ਮੇਰੇ ਮੁਕਤੇ ਸਿੰਘ ਨੇ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਦਾ ਅੱਗੇ ਜ਼ਿਕਰ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।